ਦਿਲਾਂ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ, ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ, ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਹਰਮਨ ਰੇਡੀਓ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਤੁਹਾਡਾ ਸਵਾਗਤ ਕਰਦਾ ਜੀ। ਮੈਂ ਤੁਹਾਡਾ ਦੋਸਤ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ ਵੈਲਕਮ ਬੈਕ, ਤੇ ਮੇਰਾ ਵੀ ਸਵਾਗਤ ਕਰੋ ਤੁਸੀਂ, ਤੇ ਸੁਨੇਹੇ ਭੇਜ ਸਕਦੇ ਹੋ ਤੁਸੀਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਔਰ ਅੱਜ ਦਾ ਪ੍ਰੋਗਰਾਮ ਤਕਰੀਬਨ 2 ਘੰਟੇ ਚੱਲੇਗਾ, ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਮੇਰੀ ਆਵਾਜ਼ ਤੋਂ ਕਿ ਧਮਕ ਬੇਸ ਥੋੜੀ ਜਿਹੀ ਜ਼ਿਆਦਾ ਆ, ਇਸ ਦਾ ਮਤਲਬ ਜ਼ੁਕਾਮ ਬੁਖਾਰ ਚੜਿਆ ਹੋਇਆ ਹੈ। ਸੋ ਕੋਈ ਗੱਲ ਨਹੀਂ, ਕੋਸ਼ਿਸ਼ ਕਰਦੇ ਹਾਂ ਜੀ, ਪ੍ਰੋਗਰਾਮ ਆਪਾਂ ਕਰਨਾ ਬੜੇ ਦਿਲ ਨਾਲ ਕਰਨਾ। ਬਹੁਤ ਟਾਈਮ ਹੋ ਗਿਆ ਪ੍ਰੋਗਰਾਮ ਕੀਤੇ ਨੂੰ, 2-3 ਮਹੀਨੇ ਦੀ ਗੈਰ ਹਾਜ਼ਰੀ ਰਹੀ ਆ ਤੁਸੀਂ ਸਭ ਜਾਣਦੇ ਹੋ। ਪਰ ਆਓ ਜੀ ਪਹਿਲਾਂ ਸਾਰੇ ਆਪਾਂ ਰਲੀਏ, ਰਲ ਕੇ ਅਸੀਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ ਸਿਡਨੀ ਸਮੇਂ ਦੇ ਮੁਤਾਬਕ 9:02 ਹੋ ਗਏ ਨੇ। ਦਿਨ ਸ਼ਨਿਚਰਵਾਰ ਚੜ੍ਹ ਚੁੱਕਾ, 27 April 2019। ਔਰ ਐਡਲੇਡ ਦੇ ਵਿਚ 8:32 ਹੋਏ ਨੇ ਅਤੇ ਪਰਥ ਦੇ ਵਿਚ 7:02 ਸਵੇਰ ਦੇ ਹੋ ਗਏ ਨੇ। ਤੜਕੇ ਦੇ 4:32 ਭਾਰਤ ਦੇ ਵਿਚ ਨੇ ਤੇ ਲੰਡਨ ਦੇ ਵਿਚ 2:55 ਅੱਜ ਦੀ ਹੀ ਤਰੀਕ ਦੇ ਹੋਏ ਹੋਏ ਨੇ। ਔਰ ਉਧਰ ਅਮਰੀਕਾ ਚੱਲੀਏ ਤਾਂ ਨਿਊਯਾਰਕ ਤੇ ਟੋਰਾਂਟੋ ਦੇ ਵਿਚ 7:03 ਸ਼ਾਮ ਦੇ ਨੇ ਤੇ ਸ਼ਾਮ ਢਲ ਰਹੀ ਹੈ ਲਾਸ ਏਂਜਲਿਸ ਤੇ ਸਰੀ ਦੇ ਵਿਚ 4:03। ਸੋ ਦੁਨੀਆਂ ਭਰ ਦੇ ਵਿਚ ਜਿੱਥੇ ਵੀ ਤੁਸੀਂ ਵਸੇ ਹੋਏ ਹੋ, ਸਾਨੂੰ ਸੁਣ ਰਹੇ ਹੋ, ਤੁਹਾਡਾ ਸਵਾਗਤ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਜੀ ਕਿ ਤੁਸੀਂ ਚੜ੍ਹਦੀ ਕਲਾ ਦੇ ਵਿਚ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਔਰ ਮੁਸ਼ਕਲਾਂ ਦਿੱਕਤਾਂ ਦੇ ਨਾਲ ਜੂਝਣ ਦੇ ਲਈ ਤਿਆਰ ਪਰ ਤਿਆਰ ਬੈਠੇ ਰਹੇ ਹੋਵੋਗੇ। ਸੋ ਪ੍ਰੋਗਰਾਮ ਦੇ ਵਿਚ ਅੱਜ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਜੁੜ ਰਹੇ ਨੇ ਥੋੜੀ ਦੇਰ ਬਾਅਦ ਸਿਡਨੀ ਤੋਂ, ਉਹ ਵੀ ਭਰੇ ਪਏ ਨੇ, ਉਹਨਾਂ ਨਾਲ ਵੀ ਆਪਾਂ ਗੱਲਾਂ ਕਰਨੀਆਂ। ਔਰ ਉਧਰ ਗਿਆਨੀ ਸੰਤੋਖ ਸਿੰਘ ਜੀ ਆਪਣੀਆਂ ਦਾਤੀ ਤੇ ਕਹੀ ਤਿੱਖੇ ਕਰ ਰਹੇ ਨੇ, ਚੰਡ ਰਹੇ ਨੇ, ਉਹ ਵੀ ਕੱਲ ਨੂੰ ਆਣਗੇ। ਮਿੰਟੂ ਬਰਾੜ ਭਾਜੀ ਵੀ ਉਹ ਵੀ ਰੈਡੀ ਬੈਠੇ ਨੇ, ਵੈਸੇ ਉਹ ਤਾਂ ਵੀਕਐਂਡ ਵੀਕਡੇਜ਼ ਦੇ ਜਿਹੜੇ ਪ੍ਰੋਗਰਾਮ ਨੇ ਲਹਿਰਾਂ, ਉਹਨਾਂ ਦੇ ਵਿਚ ਆਪਣਾ ਭਾਰ ਹਲਕਾ ਕਰ ਜਾਂਦੇ ਨੇ। ਪਰ ਦੋਸਤੋ ਕੱਲ ਨੂੰ ਅਸੀਂ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਲਵਾਂਗੇ ਤੇ ਅੱਜ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਨਗੇ। ਕੱਲ ਮੈਂ ਪੋਸਟ ਪਾਈ ਸੀ ਜੀ ਸ਼ਾਮ ਨੂੰ ਕਿ ਮੈਂ ਪ੍ਰੋਗਰਾਮ ਦੇ ਵਿਚ ਆ ਰਿਹਾ, ਤੋ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਉਸ ਦੇ ਵਿਚ ਹੁੰਗਾਰਾ ਭਰਿਆ, ਲਾਈਕ ਕੀਤਾ, ਕਮੈਂਟ ਕੀਤੇ ਔਰ ਬੜਾ ਚੰਗਾ ਲੱਗਿਆ ਕਿ ਸਾਡਾ ਵੀ ਕੋਈ ਇੰਤਜ਼ਾਰ ਕਰਦਾ ਹੈ। ਮੈਨੂੰ ਵੀ ਉਨਾ ਹੀ ਇੰਤਜ਼ਾਰ ਹੈ ਜਿੰਨਾ ਆਪ ਜੀ ਨੂੰ। ਸੋ ਉਮੀਦ ਰੱਖਦੇ ਹਾਂ ਕਿ ਤੁਹਾਡੇ ਆ ਜਿਹੜੇ 2 ਘੰਟੇ ਨੇ ਉਹ ਬੜੇ ਸੁਚੱਜੇ ਤਰੀਕੇ ਨਾਲ ਅਸੀਂ ਉਨ੍ਹਾਂ ਦੇ ਵਿਚ ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਆਵਾਂਗੇ ਔਰ ਉਹ ਲਾਹੇਵੰਦ ਹੋਣਗੇ ਔਰ ਤੁਸੀਂ ਪਛਤਾਓਗੇ ਨਹੀਂ ਇਹ 2 ਘੰਟੇ ਸਾਡੇ ਨਾਲ ਗੁਜ਼ਾਰ ਕੇ। ਕਿਵੇਂ ਰਿਹਾ ਜੀ ਤੁਹਾਡਾ ਵੀਕਐਂਡ? ਚੱਲ ਰਿਹਾ ਵੈਸੇ ਤਾਂ ਵੀਕਐਂਡ ਨੂੰ ਮੈਂ ਇਹੀ ਸਮਝਦਾ ਕਿ ਜਿਹੜੇ 2 ਮਹੀਨੇ ਮੈਂ ਕੱਟ ਕੇ ਆਏ ਉਹ ਵੀਕਐਂਡ ਹੀ ਸੀਗਾ। ਕਿਸ ਤਰ੍ਹਾਂ ਰਿਹਾ, ਕੀ ਕੀਤਾ ਤੇ ਕਿਵੇਂ ਮਹਿਸੂਸ ਕਰ ਰਹੇ ਹੋ ਸਾਡੇ ਨਾਲ ਜ਼ਰੂਰ ਸਾਂਝਾ ਪਾਵੋ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਹੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ ਗਿਆਨੀ ਸੰਤੋਖ ਸਿੰਘ ਜੀ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਸੀ ਤੇ ਰਾਗ ਕਲਿਆਣ ਯਮਨ ਦੇ ਵਿਚ ਸ਼ਬਦ ਕੀਰਤਨ ਮੇਰੇ ਲਾਲਨ ਕੀ ਸੋਭਾ ਦਲਜੀਤ ਸਿੰਘ ਹੁਣੇ ਪ੍ਰੈਜੈਂਟ ਕਰ ਰਹੇ ਸੀ ਉਸ ਦੇ ਬਾਰੇ ਜ਼ਿਕਰ ਕੀਤਾ ਉਨ੍ਹਾਂ ਨੇ ਤੇ ਜੀਆਂ ਨੂੰ ਸੱਤੀ ਸਿੰਘ ਸੁਖਦੀਪ ਰਿਆੜ ਗੋਬਰਮ ਤੋਂ ਕੁਲਵਿੰਦਰ ਧਾਲੀਵਾਲ ਪ੍ਰੋਗਰਾਮ ਦੇ ਵਿਚ ਟੈਲੀਗ੍ਰਾਮ ਰਾਹੀਂ ਸ਼ਾਮਲ ਹੋ ਚੁੱਕੇ ਨੇ। ਵਿਚਾਰਾਂ ਬਹੁਤ ਕਰਨੀਆਂ ਪਰ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਵਿਚਾਰ ਸ਼ੁਰੂ ਕਿੱਥੋਂ ਕਰੀਏ। ਕਈ ਵਾਰੀ ਇੰਨੀਆਂ ਕੁ ਗੱਲਾਂ ਹੁੰਦੀਆਂ, ਇੰਨੇ ਕੁ ਮਨ ਦੇ ਵਿਚ ਵਲਵਲੇ ਹੁੰਦੇ ਆ ਕਿ ਉਨ੍ਹਾਂ ਨੂੰ ਠਹਿਰਨ ਦੇ ਲਈ, ਠਹਿਰਾਓ ਲਿਆਉਣ ਦੇ ਲਈ, ਉਨ੍ਹਾਂ ਨੂੰ ਤਰਤੀਬ ਕਰਨ ਦੇ ਵਿਚ ਸਮਾਂ ਲੱਗ ਜਾਂਦਾ। ਔਰ ਜ਼ਿੰਦਗੀ ਦਾ ਵੀ ਦਸਤੂਰ ਇਹੀ ਆ ਕਿ ਬਹੁਤ ਸਾਰੀਆਂ ਘਟਨਾਵਾਂ ਇੰਨੀ ਤੇਜ਼ ਵਾਪਰ ਜਾਂਦੀਆਂ ਕਿ ਸਾਨੂੰ ਸਮਝਣ ਦੇ ਲਈ ਕਾਫੀ ਸਮਾਂ ਲੱਗਦਾ, ਉਸ ਨੂੰ ਆਪਣੀ ਬੁੱਧੀ ਦੇ ਵਿਚ ਲਿਆਉਣ ਦੇ ਲਈ। ਸੋ ਇਹੀ ਹਾਲ ਤਕਰੀਬਨ ਸਾਡਾ ਹੋਇਆ ਕਿ ਪਿਛਲੇ 2 ਮਹੀਨਿਆਂ ਚ ਬੜਾ ਕੁਝ ਅਨੁਭਵ ਕੀਤਾ, ਬਹੁਤ ਲੋਕਾਂ ਨੂੰ ਮਿਲੇ, ਉਨ੍ਹਾਂ ਦੀਆਂ ਗੱਲਾਂ ਸੁਣੀਆਂ, ਉਨ੍ਹਾਂ ਤੋਂ ਗਿਆਨ ਵੀ ਲਿਆ, ਆਬਜ਼ਰਵੇਸ਼ਨ ਵੀ ਕੀਤੀਆਂ, ਕੁਝ ਸਾਡੇ ਨਾਲ ਵੀ ਵਾਪਰੀਆਂ। ਸੋ ਉਹ ਹਜੇ ਕੰਪਾਈਲ ਹੋ ਰਹੀਆਂ ਨੇ, ਇਕੱਠੀਆਂ ਹੋ ਰਹੀਆਂ ਨੇ ਹੌਲੀ ਹੌਲੀ। ਜਿਸ ਤਰ੍ਹਾਂ ਕਹਿੰਦੇ ਕਿ ਮਧਾਣੀ ਦੇ ਵਿਚ ਜਦੋਂ ਮਧਾਣੀ ਫਿਰਦੀ ਆ ਚਾਟੀ ਦੇ ਵਿਚ ਤੇ ਬੜੀ ਤੇਜ਼ੀ ਨਾਲ ਫਿਰਦੀ ਆ, ਤੇ ਉਹ ਘੇ ਆਉਣ ਨੂੰ ਫਿਰ ਥੋੜਾ ਜਿਹਾ ਟਾਈਮ ਲੱਗਦਾ, ਸੈਟਲ ਕਰਨਾ ਪੈਂਦਾ ਉਹਨੂੰ, ਫਿਰ ਉੱਥੋਂ ਘੇ ਚੱਕੀਦਾ। ਸੋ ਜ਼ਿੰਦਗੀ ਵੀ ਕੁਛ ਇਸ ਤਰ੍ਹਾਂ ਕਈ ਵਾਰੀ ਮਧਾਣੀ ਵਾਂਗ ਛੋਲ ਹੋ ਜਾਂਦੀ ਆ ਤੇ ਉਸ ਦੇ ਵਿਚੋਂ ਜਿਹੜੇ ਫਿਰ ਅਰਕ ਹੈ ਉਸ ਨੂੰ ਟਾਈਮ ਲੱਗਦਾ ਕੱਢਣ ਨੂੰ। ਇਹ ਵੀ ਅੱਜ ਦਾ ਵਿਚਾਰ ਹੀ ਸਮਝ ਲਓ ਕਿ ਜ਼ਰੂਰੀ ਨਹੀਂ ਕਿ ਅਸੀਂ ਹਰ ਵੇਲੇ ਸਹਿਜ ਅਵਸਥਾ ਦੇ ਵਿਚ ਹੋਈਏ, ਆਰਾਮ ਅਵਸਥਾ ਵਿਚ ਹੋਈਏ, ਪਰ ਜਦੋਂ ਇੱਦਾਂ ਦੀਆਂ ਘਟਨਾਵਾਂ ਵਾਪਰਨ, ਤੇਜ਼ੀ ਨਾਲ ਵਾਪਰਨ, ਤਾਂ ਉਸ ਦੇ ਵਿਚ ਅਸੀਂ ਕਿਸ ਤਰ੍ਹਾਂ ਉਨ੍ਹਾਂ ਨਾਲ ਜੂਝਣਾ, ਕਿਸ ਤਰ੍ਹਾਂ ਉਨ੍ਹਾਂ ਨੂੰ ਹੈਂਡਲ ਕਰਨਾ ਹੈ, ਇਸ ਦੇ ਲਈ ਤਿਆਰੀ ਬਹੁਤ ਜ਼ਰੂਰੀ ਹੈ। ਹੁਣ ਅਸੀਂ ਕਈ ਵਾਰੀ ਬਿਮਾਰ ਵੀ ਹੋ ਜਾਂਦੇ ਹਾਂ, ਬੜਾ ਸੋਹਣਾ ਕੰਮ ਚੱਲਦਾ ਹੁੰਦਾ ਹੈ, ਸਾਰੇ ਥਾਂ ਤੇ ਸੈੱਟ ਹੁੰਦਾ, ਇਕਦਮ ਅਸੀਂ ਬਿਮਾਰ ਹੋ ਜਾਂਦੇ ਹਾਂ, ਹਸਪਤਾਲ ਜਾਣਾ ਪੈ ਜਾਂਦਾ, ਜਾਂ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਤੁਹਾਡਾ ਕੋਈ ਬਹੁਤ ਹੀ ਪਿਆਰਾ ਪਰਿਵਾਰ ਦਾ ਜੀ ਜਿਹੜਾ ਆ ਉਹ ਅਕਾਲ ਚਲਾਣਾ ਕਰ ਦਿੰਦਾ, ਤੁਰ ਜਾਂਦਾ ਹੈ, ਤੇ ਫਿਰ ਉਸ ਦੇ ਨਾਲ, ਉਸ ਸਿਚੁਏਸ਼ਨ ਦੇ ਨਾਲ ਜੂਝਣਾ, ਉਸ ਨੂੰ ਐਕਸੈਪਟ ਕਰਨਾ, ਇਹ ਬੜਾ ਮੁਸ਼ਕਲ ਹੋ ਜਾਂਦਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਆਪਾਂ ਪੀਸ ਟਾਈਮ ਦੇ ਵਿਚ ਜਦੋਂ ਆਪਣਾ ਸਹਿਜ ਅਵਸਥਾ ਦੇ ਵਿਚ ਹੋਈਏ ਤਾਂ ਉਦੋਂ ਤਿਆਰੀ ਕਰਨੀ ਚਾਹੀਦੀ ਆ। ਜਿਸ ਤਰ੍ਹਾਂ ਮੈਂ ਇੱਕ ਵਾਰੀ ਸਾਡੇ ਬਚਪਨ ਦੇ ਵਿਚ ਹੀ ਪਿੰਡ ਦੇ ਫੌਜੀ ਅੰਕਲ ਹੁੰਦੇ ਸੀ ਤੇ ਉਹਨਾਂ ਨੂੰ ਉਹ ਗੱਲਾਂ ਕਰਦੇ ਰਹਿੰਦੇ ਹੁੰਦੇ ਸੀ ਕਿ ਜਿਹੜੇ ਫੌਜੀਆਂ ਦੇ ਨਿਯਮ ਨੇ ਉਹ ਇਹ ਹੈ ਕਿ ਜਿੰਨਾ ਤੁਸੀਂ ਸ਼ਾਂਤੀ ਦੇ ਟਾਈਮ, ਪੀਸ ਟਾਈਮ ਦੇ ਵਿਚ ਪਸੀਨਾ ਵਹਾਓਗੇ ਉਨਾ ਯੁੱਧ ਦੇ ਮੈਦਾਨ ਦੇ ਵਿਚ ਖੂਨ ਘੱਟ ਵਹੇਗਾ। ਸੋ ਜਿੰਨੀ ਤਿਆਰੀ ਕਰ ਲਉਂਗੇ, ਜਿੰਨੀ ਤਿਆਰੀ ਕਰ ਲਈਏ ਆਪਾਂ, ਉਨੀ ਬਿਹਤਰ ਹੈ ਕਿ ਜਦੋਂ ਸਿਰ ਤੇ ਆਫ਼ਤ ਪਈ ਜਾਂ ਇਹੋ ਜਿਹੀ ਘਟਨਾਵਾਂ ਵਾਪਰੀਆਂ ਤਾਂ ਅਸੀਂ ਕੀ ਉਸ ਉਨ੍ਹਾਂ ਨਾਲ ਜੂਝਣ ਦੇ ਲਈ ਤਿਆਰ ਹਾਂ। ਇਹੀ ਅੱਜ ਦਾ ਵਿਚਾਰ ਹੈ। ਤੇ ਬਾਕੀ ਇਹ ਹੈ ਵੀ ਜਦੋਂ ਕੋਈ ਬੰਦਾ ਆ ਜਾਂਦਾ ਨਾ, ਜਿੱਦਾਂ ਹੁਣ ਮੈਂ ਆ ਗਿਆ, ਵਾਪਸ ਆ ਗਿਆ ਤੇ ਤੁਸੀਂ ਵੀ ਸਾਡੇ ਨਾਲ ਜੁੜ ਗਏ ਹੋ, ਤੇ ਮੈਨੂੰ ਨਾ ਇੱਕ ਗੀਤ ਯਾਦ ਆ ਜਾਂਦਾ ਕਿ ਬੰਦੇ ਪੁੱਛਦੇ ਨੇ ਕਿ ਕਿਸ ਤਰ੍ਹਾਂ ਫਿਰ ਚਾਹ ਦਾ ਕੱਪ ਲਿਆਈਏ, ਤੇ ਬੜਾ ਵਧੀਆ ਲੱਗਦਾ ਕਿ ਅਸੀਂ ਹੋਸਟਲ ਦੇ ਵਿਚ ਪੜ੍ਹਦੇ ਹੁੰਦੇ ਸੀ ਤਾਂ ਉਦੋਂ ਇੱਕ ਗੀਤ ਆਇਆ ਸੀ, ਤੇ ਜਦੋਂ ਛੁੱਟੀਆਂ ਤੋਂ ਬਾਅਦ ਆਉਣਾ ਵਾਪਸ ਤੇ ਕਿਸੇ ਨੇ ਚਾਹ ਪੁੱਛਣੀ ਕਿੱਦਾਂ ਵੀ ਚਾਹ ਪੀਣ ਚੱਲੀਏ, ਤਾਂ ਮੋਹਰਿਓ ਇਹੀ ਗੀਤ ਉਸ ਨੂੰ ਸੁਣਾਉਂਦੇ ਹੁੰਦੇ ਸੀ, ਕਿਉਂਕਿ ਬੜਾ ਪਾਪੂਲਰ ਗੀਤ ਸੀ, ਕਾਹਨੂੰ ਸਾਨੂੰ ਚਾਹ ਪੁੱਛਦਾ ਤੇਰੇ ਦਰਸ਼ਨ ਹੀ ਦੁੱਧ ਵਰਗੇ। ਬੜਾ ਪਿਆਰਾ ਗੀਤ ਲੱਗਦਾ ਸੀ ਉਦੋਂ, ਸਹਿਜ ਸਹਿਜ ਮਿੱਠਾ ਮਿੱਠਾ ਗੀਤ। ਹੰਸਰਾਜ ਹੰਸ ਦੀਆਂ ਵੀ ਗੱਲਾਂ ਕਰਾਂਗੇ ਅੱਜ ਅਸੀਂ, ਕਿਉਂਕਿ ਪੋਲੀਟਿਕਸ ਬਹੁਤ ਮਗੀ ਹੋਈ ਹੈ। ਪਰ ਆਓ ਪਹਿਲਾਂ ਆਪਣੇ ਲਈ, ਸਾਰਿਆਂ ਦੇ ਲਈ ਸਾਂਝਾ ਹੀ ਗੀਤ ਲਾ ਦਿੰਦੇ ਹਾਂ, ਹੰਸਰਾਜ ਹੰਸ ਦਾ, ਕਾਹਨੂੰ ਸਾਨੂੰ ਚਾਹ ਪੁੱਛਦਾ ਤੇਰੇ ਦਰਸ਼ਨ ਹੀ ਦੁੱਧ ਵਰਗੇ।
ਦੁੱਖ ਤੇਰਾ ਓ ਮਿੱਤਰਾ ਜਿਉਂ ਚੇਤ ਮਹੀਨੇ ਵਾਲੇ ਦੁਨੀਆਂ ਮੁੱਖ ਤੇਰਾ ਓ ਮਿੱਤਰਾ ਜਿਉਂ ਚੇਤ ਮਹੀਨੇ ਵਾਲੇ ਦੁਨੀਆਂ ਬੋਲ ਤੇਰੇ ਜੂਣ ਜੋ ਪਿਆ ਜਿਵੇਂ ਸ਼ਹਿਦ ਚ ਗੁਲਾਬ ਹੋਵੇ ਦੁਨੀਆਂ ਓ ਹਾਸਾ ਤੇਰਾ ਲਾਜੀ ਨਾ ਦਿਓ ਹੱਸਾ ਤੇਰਾ ਲਾਜੀਆਂ ਜਿਆ ਸਾਡੀ ਤਲੀ ਤੇ ਮਲਕੜੇ ਤਰ ਗਏ ਦਾ ਜਗ ਉੱਤੇ ਵੱਜਣਾ ਦੌਲਤਾਂ ਨੇ ਮੁੱਕ ਜਾਵਣਾ ਨਾਉ ਇਸ਼ਕੇ ਦਾ ਜਗ ਉੱਤੇ ਵੱਜਣਾ ਦਿਲਾਂ ਦਾ ਪਿਆਰ ਚਾਹੀਦਾ ਕੀ ਕਰਨੀ ਨਿਸ਼ਾਨੀ ਸੱਜਣਾ ਓਏ ਦਿਲਾਂ ਵਾਲੇ ਦੁੱਖ ਕੇਰੀ ਓ ਦਿਲਾਂ ਵਾਲੇ ਦੁੱਖ ਕੇਰੀ ਤਾਰੇ ਬਣੇ ਅੰਬਰਾਂ ਵਿੱਚ ਤਰ ਦੇ ਸੁੰਘ ਕੇ ਪੌਣਾ ਰੰਗਲੇ ਮਹੱਲਾ ਵੱਲੋਂ ਆਉਂਦੀਆਂ ਨੀ ਪੈੜ ਤੇਰੀ ਸੁੰਘ ਸੁੰਘ ਕੇ ਪੌਣਾ ਰੰਗਲੇ ਮਹੱਲਾ ਵੱਲੋਂ ਆਉਂਦੀਆਂ ਗਿੱਧੇ ਵਿੱਚ ਸਭੇ ਨਦੀਆਂ ਤੇਰੇ ਨਾਂ ਤੇ ਬੋਲੀਆਂ ਪਾਉਂਦੀਆਂ ਵੇ ਲਾਲੀ ਪਦੇ ਆਉਣ ਵਾਲਿਆ ਵੇ ਲਾਲੀ ਪਦੇ ਆਉਣ ਸਾਡੀ ਜਿੰਦ ਚ ਸੰਧੂਰੀ ਰੰਗ ਭਰ ਦੇ
ਸਾਡੀ ਜ਼ਿੰਦਗੀ 'ਚ ਸੰਧੂਰੀ ਰੰਗ ਭਰਦੇ। ਬਹੁਤ ਸੋਹਣਾ ਗੀਤ ਸੀ ਜੀ ਹੰਸ ਰਾਜ ਹੰਸ ਦਾ, ਅਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਨੇ ਦੇਸ਼ ਵਿਦੇਸ਼ ਤੋਂ। ਜੀ ਐਸ ਚਾਲ ਹੁਣੀ ਇੱਥੋਂ ਹੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵੈਲਕਮ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਚਾਲ ਸਾਹਿਬ, ਕੀ ਹਾਲ ਚਾਲ ਹੈ? ਰਜਿੰਦਰ ਸਿੱਧੂ ਯੰਗ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਵੈਲਕਮ ਬੈਕ ਕਹਿ ਰਹੇ ਨੇ। ਦੇਖੋ ਯੰਗ ਇੱਕ ਇਲਾਕਾ ਹੈ ਜੀ ਇੱਥੇ, ਅਤੇ ਹਮੇਸ਼ਾ ਹੀ ਯੰਗ ਰਹਿੰਦਾ ਹੈ ਨਿਊ ਸਾਊਥ ਵੇਲਜ਼ ਦੇ ਵਿੱਚ। ਕੁਲਦੀਪ ਸਿੰਘ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁਲਾਬ ਟਿਉਲਿਪ ਦੇ ਫੁੱਲ ਦੇ ਨਾਲ ਗੁੱਡ ਮਾਰਨਿੰਗ ਕਹਿ ਰਹੇ ਨੇ। ਤੇ ਸਾਡੇ ਸਤਿਕਾਰਯੋਗ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਉਹਨਾਂ ਨੇ ਫੋਟੋ ਦੇ ਉੱਤੇ ਵਿਚਾਰ ਲਿਖ ਕੇ ਭੇਜਿਆ ਕਿ ਕਿਸੇ ਵਿਸ਼ੇ ਦਾ ਵਿਰੋਧ ਕਰਨ ਦੀ ਬਜਾਏ ਉਸ ਵਿਸ਼ੇ ਦੇ ਬਰਾਬਰ ਇੱਕ ਨਵਾਂ ਵਿਸ਼ਾ ਸ਼ੁਰੂ ਕਰਨਾ ਸਿਆਣਪ ਹੁੰਦਾ ਹੈ, ਜੋ ਆਮ ਜਨਤਾ ਨੂੰ ਮੁਲਾਂਕਣ ਦਾ ਮੌਕਾ ਦਿੰਦਾ ਹੈ। ਸ਼ੁਭ ਸਵੇਰ ਦੋਸਤੋ। ਬਿਲਕੁਲ ਸਹੀ ਗੱਲ ਭਾਜੀ ਕਿ ਵਿਰੋਧ ਨਹੀਂ ਕਰਨਾ ਚਾਹੀਦਾ ਬਹੁਤਾ, ਤੇ ਹੋਣਾ ਚਾਹੀਦਾ ਜਿੱਥੇ ਹੋਣਾ ਚਾਹੀਦਾ, ਪਰ ਜੇ ਉਸ ਦੇ ਬਰਾਬਰ ਦੀ ਵੀ ਤੁਲਨਾ ਦੇ ਲਈ ਇੱਕ ਵਿਸ਼ਾ ਦਿੱਤਾ ਜਾਵੇ ਤਾਂ ਜਿਹੜੇ ਲੋਕ ਨੇ ਉਹ ਕੰਪੇਅਰ ਕਰ ਲੈਂਦੇ ਨੇ ਕਿ ਕੀ ਸਹੀ ਹੈ ਤੇ ਕੀ ਗਲਤ ਹੈ। ਬਹੁਤ ਸੋਹਣਾ ਤੇ ਡੂੰਘਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਮੈਂ ਲਾਈਵ ਬਲੌਗ ਦੇ ਉੱਤੇ ਇਹ ਸ਼ੇਅਰ ਕਰ ਦਿੱਤੀ ਹੈ ਫੋਟੋ, ਤੁਸੀਂ ਦੇਖ ਸਕਦੇ ਹੋ। ਔਰ ਦੋਸਤੋ ਸਾਡੀ ਐਪਲੀਕੇਸ਼ਨ ਦੇ ਵਿੱਚ ਖੱਬੇ ਪਾਸੇ ਜਾ ਕੇ ਸਟੂਡੀਓ ਐਕਟੀਵਿਟੀ ਤੁਸੀਂ ਦੇਖ ਸਕਦੇ ਹੋ। ਅਗਰ ਤੁਸੀਂ ਵੈਬਸਾਈਟ ਦੇ ਰਾਹੀਂ ਸਾਨੂੰ ਸੁਣ ਰਹੇ ਹੋ ਤਾਂ harmanradio.com/liveblog ਦੇ ਉੱਤੇ ਪੇਜ ਖੋਲ ਕੇ ਆਪਣੇ ਬਰਾਊਜ਼ਰ ਦੇ ਵਿੱਚ ਵੀ ਦੇਖ ਸਕਦੇ ਹੋ। ਹਾਂਜੀ, ਕੁਝ ਸਮੱਸਿਆਵਾਂ ਆ ਰਹੀਆਂ ਨੇ, ਸ਼ਾਇਦ ਸਾਡੀ ਐਪਲੀਕੇਸ਼ਨ ਦੇ ਵਿੱਚ ਉਸ ਨੂੰ ਸੁਧਾਰਿਆ ਜਾਵੇਗਾ। ਮੈਂ ਇਹ ਗੱਲ ਸਰਬਜੀਤ ਹੋਣਾ ਨੂੰ ਜ਼ਰੂਰ ਦੱਸਾਂਗਾ। ਸੁਖਦੀਪ ਰਿਆੜ ਕੋਬਰਮ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਵੈਲਕਮ ਬੈਕ ਜੀ, ਵੋਟਾਂ ਪੂਰੇ ਜ਼ੋਰਾਂ ਤੇ ਆ ਤੇ ਇਸ ਵਾਰ ਦੁੱਕੀ ਨਹੀਂ ਦੇਣੀ, ਪਾਰਟੀ ਵੀ ਖੂਬ ਚੱਲ ਰਹੀ ਆ। ਵੈਰੀ ਨਾਈਸ ਇੰਟਰਵਿਊ ਵਿਦ ਪ੍ਰਾਈਮ ਏਸ਼ੀਆ। ਹਾਂਜੀ, ਪ੍ਰਾਈਮ ਏਸ਼ੀਆ ਤੇ ਮੇਰੀ ਇੰਟਰਵਿਊ ਹੋਈ ਸੀਗੀ, ਸਾਡੇ ਫਾਰਮ ਤੇ ਹੀ ਸੀਗੇ, ਸਾਡੇ ਕੋਲ ਰਹੇ ਨੇ ਇੱਕ ਦੋ ਦਿਨ ਉਹ, ਤਾਂ ਪ੍ਰਾਈਮ ਫੋਕਸ ਦੇ ਉੱਤੇ ਵੈਸੇ ਹੀ ਫਾਰਮ ਦੇ ਵਿੱਚ ਬੈਠੇ ਬੈਠਿਆਂ ਨੇ ਉਹ ਪ੍ਰਾਈਮ ਫੋਕਸ ਰਿਕਾਰਡ ਕੀਤਾ ਸੀ, ਚੰਗਾ ਲੱਗਿਆ। ਤੇ ਮੇਰੀ ਪਾਰਟੀ ਜੀ ਦੁੱਕੀ ਨਹੀਂ ਦੇਣੀ ਪਾਰਟੀ ਬੜੀ ਚੱਲ ਰਹੀ ਹੈ ਤੇ ਇਸ ਵਾਰੀ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਪੈਸੇ ਇਕੱਠੇ ਕਰਨ ਦਾ ਰੁਝਾਨ ਹੈ ਉਹ ਵੀ ਕਾਫੀ ਘਟਿਆ ਹੈ ਜੀ। ਔਰ ਇਹ ਜਿਹੜਾ ਡਾਇਰੈਕਟ ਨਤੀਜਾ ਹੈ ਕਿ ਪਿਛਲੀ 2-3 ਇਲੈਕਸ਼ਨਾਂ ਦੇ ਵਿੱਚ ਜਿਹੜਾ ਵਿਦੇਸ਼ੀਆਂ ਨੇ NRI ਨੇ ਪੈਸਾ ਬਹਾਇਆ ਪੰਜਾਬ ਦੇ ਵਿੱਚ ਤੇ ਉਸ ਦਾ ਨਤੀਜਾ ਕੋਈ ਨਹੀਂ ਨਿਕਲਿਆ, ਉਸ ਨੂੰ ਮੱਦੇਨਜ਼ਰ ਰੱਖ ਕੇ ਮੈਨੂੰ ਲੱਗਦਾ ਕਿ ਹੁਣ ਕਾਫੀ ਮੋੜਾ ਪਿਆ ਹੋਇਆ ਤੇ ਕੁਝ ਸਿਆਸੀ ਪਾਰਟੀਆਂ ਵਿਦੇਸ਼ਾਂ ਦੇ ਵਿੱਚ ਫੈਲ ਰਹੀਆਂ ਨੇ। ਫੇਰ ਕੁੱਟਮਾਰ ਵੀ ਹੋਈ ਆ, ਕੱਲ ਨੂੰ ਮਿੰਟੂ ਬਰਾੜ ਜੀ ਦੱਸਣਗੇ ਕਿ ਕਿੱਥੇ ਕੁੱਟਮਾਰ ਹੋਈ ਆ, ਕਿਸ ਤਰ੍ਹਾਂ ਹੋਈ ਆ। ਮੈਲਬਨ ਦੇ ਵਿੱਚ ਇਹ ਘਟਨਾ ਵਾਪਰੀ ਸੀ ਤੇ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਪਾਂ ਗੱਲਾਂ ਸਾਰੀਆਂ। ਤੇ ਕੁਲਵਿੰਦਰ ਸਿੰਘ ਧਾਲੀਵਾਲ ਵੀ ਵੈਲਕਮ ਬੈਕ ਕਰ ਰਹੇ ਨੇ ਗੋਲਡ ਕੋਸਟ ਤੋਂ, ਤੁਹਾਨੂੰ ਮਿਲਣਾ ਰਹਿ ਗਿਆ ਜੀ ਗੇਮਾਂ ਦੇ ਵਿੱਚ। ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦੇ ਨੇ ਕਿ ਅਮਰੀਕ ਜੀ ਦੀ ਥੋੜੀ ਜਿਹੀ ਹਵਾ ਕਢਾ ਲਿਓ, ਜ਼ਿਆਦਾ ਭਰੇ ਹੋਏ ਨੇ। ਤੇ ਸਿੱਧੂ ਜੀ ਕਹਿੰਦੇ ਪ੍ਰਾਈਮ ਏਸ਼ੀਆ ਤੇ ਪ੍ਰੋਗਰਾਮ ਵਿੱਚ ਤਾਂ ਆਵਾਜ਼ ਠੀਕ ਸੀ। ਹਾਂਜੀ, ਬਸ ਉਹ ਗੱਲ ਇਸ ਤਰ੍ਹਾਂ ਹੋਈ ਕਿ ਉਸ ਤੋਂ ਇੱਕ ਰਾਤ ਪਹਿਲਾਂ ਨਾ ਮੈਂ ਮੈਲਬਨ ਤੋਂ ਜਹਾਜ਼ ਚੜਿਆ, ਵਾਪਸ ਪਿੰਡ ਆਉਣਾ ਸੀ ਤੇ ਸਿਡਨੀ ਵਾਲਾ ਜਿਹੜਾ ਸਿਡਨੀ ਤੋਂ ਜਹਾਜ਼ ਬਦਲਣਾ ਹੁੰਦਾ ਜਿੱਦਾਂ ਲੁਧਿਆਣੇ ਤੋਂ ਬੱਸ ਬਦਲ ਲਈਦੀ ਹੈ ਇਸ ਤਰ੍ਹਾਂ। ਪਰ ਉਸ ਰੂਟ ਦੇ ਵਿੱਚ ਨਾ 3-4 ਸੀਟ ਤੇ ਨਾ ਇੱਕ ਬੜਾ ਹੀ ਬਿਮਾਰ ਬੰਦਾ ਬੈਠਾ ਸੀ, ਜਿੱਦਾਂ ਦਾ ਹੁਣ ਮੈਂ ਉਦਾਂ ਦਾ ਹੀ ਉਹ ਸੀ ਤੇ ਪਤਾ ਨੀ ਕੀ ਹੋਇਆ। ਤੇ ਬਸ ਇੱਕ ਦਿਨ ਠੀਕ ਰਹੀ, ਹੌਲੀ ਹੌਲੀ ਗਲੇ ਚ ਖਰਾਸ਼ ਹੋਈ ਤੇ ਪ੍ਰਾਈਮ ਏਸ਼ੀਆ ਦੇ ਇੰਟਰਵਿਊ ਤੋਂ ਬਾਅਦ ਦੂਜੇ ਦਿਨ ਤਾਂ ਜਮਾਂ ਹੀ ਕੰਮ ਫਲੈਟ ਹੋ ਗਿਆ, ਕੱਲ ਸਾਰਾ ਦਿਨ ਹੀ ਮੈਂ ਬੈੱਡ ਚ ਪਿਆ ਰਿਹਾ। ਕੁਲਵੀਰ ਸਿੰਘ ਤੰਜੂ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜੀ ਕਿਆ ਬਾਤ ਹੈ ਜੀ, ਤੇ ਮਿਲ ਕੇ ਇਹਨਾਂ ਨੂੰ ਬੜੀ ਖੁਸ਼ੀ ਹੋਈ ਕਿਉਂਕਿ ਜਿਸ ਦਿਨ ਸਿਡਨੀ ਦੇ ਵਿੱਚ ਕੀਰਤਨ ਦਰਬਾਰ ਸੀ ਵਿਸਾਖੀ ਤੋਂ ਇੱਕ ਰਾਤ ਪਹਿਲਾਂ, ਅਸੀਂ ਇਕੱਠੇ ਹੀ ਰਹੇ ਹਾਂ ਕਾਫੀ ਦੇਰ, ਚੰਗਾ ਲੱਗਿਆ ਜੀ ਭਾਜੀ ਤੁਹਾਨੂੰ ਮਿਲ ਕੇ। ਕੁਲਦੀਪ ਸਿੰਘ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਤੇ ਸੱਤੀ ਸਿੰਘ ਜੀ, ਹਾਂਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਮਨੀ ਸਲੇਮਪੁਰਾ ਜੀ ਵੀ ਆ ਗਏ ਨੇ, ਸਾਰੇ ਟੱਬਰ ਦਾ ਹਾਲ ਪੁੱਛ ਰਹੇ ਨੇ ਤੇ ਕੀ ਹਾਲ ਚਾਲ ਸਾਰਿਆਂ ਦਾ, ਇੱਕ ਗਾਣਾ ਲਾ ਦਿਓ ਰਾਜ ਬਰਾੜ ਦਾ ਦੁੱਧ ਵਰਗੇ ਦਰਸ਼ਨ, ਮੈਂ ਕੱਢਦਾ ਜੀ ਇਹ ਗੀਤ। ਵਿਜੇ ਵਰਦੀ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਤੁਹਾਨੂੰ ਵੀ ਮਿਲ ਕੇ ਚੰਗਾ ਲੱਗਿਆ, ਕੀਰਤਨ ਦਰਬਾਰ ਦੇ ਵਿੱਚ ਤੁਸੀਂ ਵੀ ਆਏ ਸੀ। ਹਰਪ੍ਰੀਤ ਸਿੰਘ ਵੀ ਸਾਡੇ ਨਾਲ ਡਾਰਵਿਨ ਤੋਂ ਜੁੜ ਗਏ ਨੇ ਤੇ ਵੈਲਕਮ ਬੈਕ, ਕਹਿੰਦੇ ਸੌਂਗ ਬਹੁਤ ਵਧੀਆ ਜੀ, ਅਗਰ ਦਰਸ਼ਨ ਦੇ ਨਾਲ ਚਾਹ ਵੀ ਮਿਲ ਜਾਵੇ ਤਾਂ ਉਹ ਵੀ ਬਹੁਤ ਵਧੀਆ ਹੁੰਦੀ ਹੈ ਭਾਜੀ। ਬਿਲਕੁਲ ਜੀ, ਦੋਨੋਂ ਹੀ ਹੋ ਜਾਣ ਤਾਂ ਕਿਆ ਬਾਤ ਹੈ। ਸਰ ਮੁਹੱਬਤ ਜੀ ਕੀ ਹਾਲ ਚਾਲ ਹੈ, ਨਿੱਘਾ ਸਵਾਗਤ ਜੀ। ਹਾਂਜੀ, ਤੁਸੀਂ ਤਾਂ ਨਿੱਘਾ ਕਹਿਣਾ ਹੀ ਹੈ ਕਿਉਂਕਿ ਤੁਹਾਡੇ ਠੰਡ ਹੋ ਗਈ ਹੋਣੀ ਆ, ਇਧਰ ਹਜੇ ਨਿੱਘਾ ਹੀ ਆ, ਸੋ ਤੁਹਾਡੀ ਸੁਣੀ ਗਈ। ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਵੀ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਪ੍ਰੋਗਰਾਮ ਵਧੀਆ, ਵੈਲਕਮ ਬੈਕ। ਅਮਰਜੀਤ ਸਿੰਘ ਸੋਹਤਾ ਵੀ ਸਾਡੇ ਨਾਲ ਜੁੜੇ ਨੇ ਜੀ, ਐ ਕਹਿ ਰਹੇ ਨੇ ਸਾਰੇ ਸਰੋਤਿਆਂ ਦਾ ਸਵਾਗਤ ਇੱਕ ਵਾਰੀ ਫੇਰ। ਵੈਦਰ ਵਾਈਜ਼ ਅੱਜ ਕੀ ਕੀ ਹੋ ਰਿਹਾ ਦੁਨੀਆਂ ਦੇ ਵਿਚ ਤੇ ਖਾਸ ਕਰਕੇ ਆਸਟ੍ਰੇਲੀਆ ਦੇ ਵਿਚ? ਕੇਨਸ ਦੇ ਵਿਚ 30 ਡਿਗਰੀ ਤਾਪਮਾਨ ਰਹੇਗਾ, ਹਲਕੇ ਸ਼ਾਵਰ, ਤੇ ਬ੍ਰਿਸਬਨ ਦੇ ਵਿਚ ਹਲਕੇ ਬੱਦਲ 28 ਡਿਗਰੀ, ਕੌਫ ਸਰਵਰ ਦੇ ਵਿਚ ਦਿਨ ਇਸ ਵੇਲੇ ਬਿਲਕੁਲ ਟਿਕਿਆ ਹੋਇਆ ਹੈ 23 ਡਿਗਰੀ, ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ ਪਰ ਉਥੇ ਥੋੜਾ ਠੰਡ ਵੱਲੋਂ ਹੈ 19 ਡਿਗਰੀ, ਕੈਨਬਰਾ ਦੇ ਵਿਚ 0 ਤੋਂ ਲੈ ਕੇ 16 ਡਿਗਰੀ ਧੁੱਪ ਖਿੜੀ ਰਹੇਗੀ, ਮੈਲਬਨ ਦੇ ਵਿਚ ਬੱਦਲਵਾਈ ਰਹੇਗੀ 17 ਡਿਗਰੀ, ਔਰ ਸਵੀਅਰ ਵੈਦਰ ਵਾਰਨਿੰਗ ਟਸਮੇਨੀਆ ਲਈ ਦੱਸੀ ਗਈ ਅੱਜ, ਤੇਜ਼ ਹਵਾਵਾਂ, ਮੀਂਹ, ਹਨੇਰੀ, ਝੱਖੜ। ਐਡਲੇਡ ਦੇ ਵਿਚ 19 ਡਿਗਰੀ, ਹਲਕੇ ਬੱਦਲ ਹੋ ਸਕਦੇ ਨੇ, ਪਰਥ ਦੇ ਵਿਚ ਦਿਨ ਸਾਫ਼ ਰਹੇਗਾ 30 ਡਿਗਰੀ, ਡਾਰਵਿਨ ਦੇ ਵਿਚ 34 ਡਿਗਰੀ, ਔਰ ਬਹੁਤ ਸਾਰੇ ਸੱਜਣ ਸਾਡੇ ਨਾਲ ਐਲਿਸ ਸਪ੍ਰਿੰਗ ਤੋਂ ਵੀ ਹੁਣ ਜੁੜਦੇ ਨੇ, ਉਥੇ ਅੱਜ ਹਲਕੇ ਬੱਦਲ ਹੋ ਸਕਦੇ ਨੇ, 26 ਡਿਗਰੀ ਤਾਪਮਾਨ ਰਹੇਗਾ। ਔਰ ਇਸ ਹਫ਼ਤੇ ਦੇ ਐਕਸਟ੍ਰੀਮ ਟੈਂਪਰੇਚਰ ਜਾਂ ਕਹਿ ਲਓ ਮੀਂਹ ਜਿਹੜਾ ਆਸਟ੍ਰੇਲੀਆ ਦਾ ਪਿਛਲੇ 3 ਦਿਨਾਂ ਦੇ ਵਿਚ ਮੰਡੋਰਾ ਇਲਾਕੇ ਦੇ ਵਿਚ 38.1 ਡਿਗਰੀ ਟੈਂਪਰੇਚਰ ਰਿਹਾ, ਇੰਨੀ ਗਰਮੀ ਆਸਟ੍ਰੇਲੀਆ ਦੇ ਵਿਚ ਰਹੀ ਆ। ਔਰ ਠੰਡ ਦੇ ਵਜੋਂ ਅੱਜ ਪੈਰਿਸ਼ਰ ਵੈਲੀ ਦੇ ਵਿਚ -3.6 ਡਿਗਰੀ ਆ, ਆਸਟ੍ਰੇਲੀਆ ਦੇ ਇਹ ਉਪਰਲਾ ਤੇ ਹੇਠਾਂ ਵਾਲਾ ਤਾਪਮਾਨ ਤੁਹਾਡੇ ਨਾਲ ਸਾਂਝਾ ਕੀਤਾ। ਅੰਮ੍ਰਿਤਸਰ ਸਾਹਿਬ ਚੱਲੀਏ ਤਾਂ ਉੱਥੇ 23 ਡਿਗਰੀ ਤਾਪਮਾਨ ਹੈ ਔਰ ਹਲਕੀ ਧੁੰਦ ਦੱਸੀ ਜਾ ਰਹੀ ਹੈ ਤੇ ਦਿਨਾਂ ਨੂੰ ਦਿਨ ਸਾਫ ਰਹੇਗਾ। 40 ਡਿਗਰੀ ਤੱਕ ਤਾਪਮਾਨ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਹੋਰ ਸਰੋਤੇ ਸਾਡੇ ਨਾਲ ਬਹੁਤ ਜੁੜੇ ਨੇ। ਲੱਕੀ ਖਰੜਾ, ਰਾਜਵਿੰਦਰ ਸਿੰਘ, ਲਾਜਵਿੰਦਰ ਸਿੰਘ ਮੈਲਬਨ ਤੋਂ, ਸੁਖਜੀਤ ਸਿੰਘ ਢਿੱਲੋਂ, ਹਰੀਸ਼ ਅਰੋੜਾ ਪ੍ਰੋਗਰਾਮ ਚ ਆ ਗਏ ਨੇ। ਪਰ ਹੁਣ ਤੁਹਾਡੇ ਨਾਲ ਇੱਕ ਹੋਰ ਬਹੁਤ ਸੋਹਣਾ ਗੀਤ ਸਾਂਝਾ ਕਰਨਾ। ਫਿਲਮ ਆਈ ਸੀ ਯਾਰਾਨਾ 1981 ਦੇ ਵਿੱਚ। ਲਓ ਫਿਰ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਦੇ ਹਾਂ ਜੀ, ਬਹੁਤ ਖੂਬਸੂਰਤ।
मेरे मन को किया तूने क्या इशारा, छूकर मेरे मन को किया तूने क्या इशारा, बदला ये मौसम लगे प्यारा जग सारा, छूकर मेरे मन को क्या इशारा, बदला ये मौसम लगे प्यारा जग सारा, छूकर मेरे मन को किया तूने क्या इशारा। तेरे लिए मैं गाऊं, तेरे लिए मैं गाऊं गीत तेरे बोलूं पे लिखता चला जाऊं, लिखता चला जाऊं मेरे गीतों में तुझे ढूंढे जग सारा, छूकर मेरे मन को किया तूने क्या इशारा, बदला ये मौसम लगे प्यारा जग सारा, छूकर मेरे मन को तूने क्या इशारा। तेरा आंचल ये प्यार से मैं भर दूं, प्यार से मैं भर दूं खुशियां जहां भर की, तुझको नजर कर दूं, तुझको नजर कर दूं, तू ही मेरा जीवन तू ही जीने का सहारा, छूकर मेरे मन को किया तूने क्या इशारा, बदला ये मौसम लगे प्यारा जग सारा, छूकर मेरे मन को किया तूने क्या इशारा।
ਬਹੁਤ ਸੋਹਣਾ ਸੰਗੀਤ ਤੇ ਬਹੁਤ ਸੋਹਣਾ ਗੀਤ ਫਿਲਮ ਯਾਰਾਨਾ ਦੇ ਵਿੱਚ 1981 ਦੇ ਵਿੱਚ ਇਹ ਫਿਲਮ ਆਈ ਸੀ ਜੀ। ਤੇ ਸੱਜਣ ਮਿੱਤਰ ਬਹੁਤ ਜੁੜ ਰਹੇ ਨੇ ਸਾਡੇ ਨਾਲ ਤੇ ਜਿਹੜਾ ਗੀਤ ਸੁਣਨਾ ਚਾਹੁੰਦੇ ਨੇ ਉਹ ਵੈਸੇ ਸਾਡੇ ਕੋਲ ਹੈ ਨਹੀਂ ਮਨੀ ਸਲੇਮਪੁਰਾ ਜੀ, ਪਰ ਮੈਂ ਗੀਤ ਜ਼ਰੂਰ ਲੱਭ ਰਿਹਾ। ਇਹ ਅਸਲ ਦੇ ਵਿੱਚ ਦੇਸੀ ਪੌਪ 3 ਐਲਬਮ ਆਈ ਸੀ ਰਾਜ ਬਰਾੜ ਤੇ ਅਨੀਤਾ ਸਮਾਣਾ ਦੀ, ਉਸ ਦੇ ਵਿੱਚੋਂ ਇਹ ਗੀਤ ਸੀਗਾ ਪਰ ਸਾਡੇ ਕੋਲ ਨਹੀਂ ਸੀਗਾ। ਖੈਰ ਮੈਂ ਕੋਸ਼ਿਸ਼ ਕਰਦਾ ਕਿ ਇਹ ਗੀਤ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਸੁਣਾਵਾਂਗਾ। ਗੀਤ ਮੇਰੇ ਕੋਲ ਆ ਗਿਆ ਹੁਣ ਵੈਸੇ, ਕਿਉਂਕਿ ਇਹ ਐਲਬਮ ਐਡ ਨਹੀਂ ਸੀ ਹੋਈ ਪਰ ਪਈ ਸੀਗੀ। ਖੈਰ ਆਪਾਂ ਅਮਰੀਕ ਸਿੰਘ ਫਲੋਰਾ ਨੂੰ ਥੋੜੀ ਦੇਰ ਬਾਅਦ ਲੈਣਾ, ਪਰ ਪਹਿਲਾਂ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ, ਉਹਨਾਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ। ਲੱਕੀ ਖਟਲਾ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਰਾਜਵਿੰਦਰ ਸਿੰਘ ਵੀ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਾਜਵਿੰਦਰ ਸਿੰਘ ਮੈਲਬਨ ਤੋਂ ਵੀ ਪ੍ਰੋਗਰਾਮ ਦੇ ਵਿੱਚ ਵੈਲਕਮ ਬੈਕ ਕਹਿ ਰਹੇ ਨੇ ਤੇ ਕਹਿੰਦੇ ਨੇ ਕਿ ਆਓ ਜੀ ਪਰਮਾਤਮਾ ਪਾਸੋਂ ਸਰਬੱਤ ਦਾ ਭਲਾ ਮੰਗਦੇ ਆ। ਬਿਲਕੁਲ ਜੀ, ਸੁਖਜੀਤ ਢਿੱਲੋਂ ਜੀ ਕੀ ਹਾਲ ਚਾਲ ਹੈ? ਇਨ੍ਹਾਂ ਨੇ ਬੜੀ ਸੇਵਾ ਕੀਤੀ ਜੀ, ਲੰਗਰ ਵਰਤਾ ਰਹੇ ਸੀ ਮੈਲਬਨ ਦੇ ਵਿੱਚ ਸਿੱਖ ਖੇਡਾਂ ਚ। ਹਰੇਸ਼ ਅਰੋੜਾ ਜੀ ਕੀ ਹਾਲ ਚਾਲ ਹੈ ਜੀ? ਨਮਸਤੇ, ਕੀ ਹਾਲ ਚਾਲ? ਠੀਕ ਠਾਕ। ਜਗਤਾਰ ਗਿੱਲ ਭਾਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਬੜੀ ਦੇਰ ਬਾਅਦ ਆਵਾਜ਼ ਸੁਣਨ ਨੂੰ ਮਿਲੀ, ਸਿੱਖ ਖੇਡਾਂ ਬੜੇ ਵਧੀਆ ਢੰਗ ਨਾਲ ਸੰਪੂਰਨ ਹੋਈਆਂ, ਵਧਾਈ ਹੋਵੇ। ਖਾਲਸਾ ਸਪੋਰਟਸ ਹਾਂਗਕਾਂਗ ਵੱਲੋਂ ਗਈ ਹਾਕੀ ਟੀਮ ਤੁਹਾਡੀ ਪ੍ਰਾਹੁਣ ਝਾੜੀ ਦੀ ਰੱਜ ਕੇ ਤਾਰੀਫ਼ ਕੀਤੀ, ਖਾਸ ਕਰਕੇ ਸਰਵਜੀਤ ਬਰਾੜ ਗਰੁੱਪ ਦਾ ਸਪੈਸ਼ਲ ਧੰਨਵਾਦ। ਇਸ ਵਾਰ ਸੁਣਨ ਚ ਆਇਆ ਕਿ ਕਮੇਟੀ ਦੇ 3 ਅਹੁਦੇ ਬਦਲੇ ਗਏ, ਚਲੋ ਦੇਖਦੇ ਹਾਂ ਕਿ ਪਰਥ ਵਿਚ ਨਵੀਂ ਕਮੇਟੀ ਕੀ ਨਵਾਂ ਕਰਦੀ ਹੈ। ਉਮੀਦ ਵੀ ਕਰਦੇ ਹਾਂ ਹੋਣੀ ਵੀ ਚਾਹੀਦੀ ਹੈ। ਬਿਲਕੁਲ ਜੀ, ਪੰਜਾਬ ਚ ਚੋਣਾਂ ਦਾ ਮਾਹੌਲ ਭੱਗ ਗਿਆ, ਤੁਹਾਨੂੰ ਕੀ ਲੱਗਦਾ ਕਾਂਗਰਸ ਚੰਗੀ ਪਰਫਾਰਮੈਂਸ ਦੇ ਸਕੇਗੀ? ਖੈਰ ਕਰਦੇ ਹਾਂ ਜੀ ਗੱਲ ਥੋੜੀ ਦੇਰ ਬਾਅਦ। ਅਮਰੀਕ ਫਲੋਰਾ ਵੀ ਆਉਂਦੇ ਹੋਣਗੇ। ਰਵਿੰਦਰ ਸਿੰਘ ਧਨੀ ਜੀ ਕੀ ਹਾਲ ਚਾਲ? ਠੀਕ ਠਾਕ। ਇਨ੍ਹਾਂ ਨੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੂੰ ਸਿਡਨੀ ਦੀ ਸੈਰ ਕਰਾਈ ਪਰ ਅਸੀਂ ਮਿਲ ਨਹੀਂ ਸਕੇ। ਖੈਰ ਕੋਈ ਗੱਲ ਨਹੀਂ। ਭੁਪਿੰਦਰ ਲਾਂਬਾ ਜੀ ਕੀ ਹਾਲ ਚਾਲ? ਠੀਕ ਠਾਕ ਤੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਤੇ ਫਤਿਹ ਬੁਲਾਈ ਆ ਉਨ੍ਹਾਂ ਨੇ। ਤੇ ਸਿੱਧੂ ਸਾਹਿਬ ਜੀ ਕਹਿੰਦੇ ਆਸਟ੍ਰੇਲੀਆ ਖੇਡਾਂ ਦੀਆਂ ਜੋ ਹੁਣੇ ਚੋਣਾਂ ਹੋ ਕੇ ਹਟੀਆਂ ਉਸ ਦੀ ਸਮੀਖਿਆ ਜ਼ਰੂਰ ਕਰੇ, ਬਹੁਤ ਜ਼ਰੂਰੀ ਹੈ ਤਾਂ ਜੋ ਲੋਕ ਉੱਥੇ ਹਾਜ਼ਰ ਨਹੀਂ ਸਨ ਉਨ੍ਹਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ ਜੀ। ਜ਼ਰੂਰ ਕਰਾਂਗੇ, ਕੱਲ ਨੂੰ ਮਿੰਟੂ ਬਰਾੜ ਭਾਜੀ ਨੇ ਆ ਜਾਣਾ ਤੇ ਗੱਲ ਕਰਾਂਗੇ। ਰਵਿੰਦਰ ਸਿੰਘ ਸਿਡਨੀ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਗੀਤ ਹੈ ਜੀ। ਜਗਿੰਦਰ ਸਿੰਘ ਸੋਹੀ ਭਾਜੀ ਕੀ ਹਾਲ ਚਾਲ? ਠੀਕ ਠਾਕ ਹੋ ਤੇ ਕੀਰਤਨ ਦਰਬਾਰ ਦੀਆਂ ਕੁਛ ਤਸਵੀਰਾਂ ਭੇਜ ਰਹੇ ਨੇ, ਅਸੀਂ ਇਕੱਠਿਆਂ ਨੇ ਖਿਚਾਈਆਂ ਵੀ ਸੀ, ਉਹ ਵੀ ਭੇਜ ਰਹੇ ਨੇ ਗਲੈਨਵੁੱਡ ਗੁਰਦੁਆਰਾ ਸਾਹਿਬ ਦੀਆਂ, ਮੈਂ ਸ਼ੇਅਰ ਕਰਾਂਗਾ ਤੁਹਾਡੇ ਨਾਲ। ਤੇ ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ ਜੀ, ਕਹਿੰਦੇ ਪ੍ਰਾਹੁਣੇ ਨਾਲ ਲੈਣੇ ਸੀ ਪ੍ਰਾਈਮ ਏਸ਼ੀਆ ਵਾਲੇ। ਹਾਂਜੀ, ਉਹ ਵੈਸੇ ਪਰਸੋਂ ਚਲੇ ਗਏ ਸੀ ਦੁਪਹਿਰੇ ਨਾ, ਤੇ ਉਨ੍ਹਾਂ ਨੇ ਬ੍ਰਿਸਬੇਨ ਜਾਣਾ ਸੀ ਤਾਂ ਕਰਕੇ ਉਹ ਪਰਸੋਂ ਚਲੇ ਗਏ। ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਕੈਨਬਰਾ ਵਾਲੇ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦੇ ਨੇ ਕਿ ਕਿਸੇ ਲਕੀਰ ਨੂੰ ਛੋਟਾ ਕਰਨ ਵਾਸਤੇ ਵਧੀਆ ਤਰੀਕਾ ਇਹ ਹੈ ਕਿ ਉਸ ਨਾਲ ਇੱਕ ਵੱਡੀ ਲਕੀਰ ਖਿੱਚ ਦਿਓ। ਸੰਤ ਫਤਿਹ ਸਿੰਘ ਨੇ ਇੱਕ ਵਾਰੀ ਸਵਾਲ ਕੀਤਾ ਸੀ ਫਿਰ ਆਪ ਹੀ ਜਵਾਬ ਦਿੱਤਾ ਸੀ। ਠੀਕ ਹੈ ਜੀ, ਬਹੁਤ ਵਧੀਆ, ਧੰਨਵਾਦ ਤੁਹਾਡੀ ਇਸ ਜਾਣਕਾਰੀ ਦੇ ਲਈ। ਤੇ ਲਓ ਜੀ, ਉਸ ਤੋਂ ਬਾਅਦ ਹੁਣ ਆਪਾਂ ਇੱਕ ਨਾ ਗੀਤ ਤੁਹਾਨੂੰ ਹੋਰ ਸੁਣਾਉਣਾ। ਵੈਸੇ ਤਾਂ ਮੈਂ ਗੀਤ ਜਿਹੜਾ ਸੁਣਾਉਣਾ ਚਾਹਾਂਗਾ ਜਿਹੜਾ ਮਨੀ ਸਲੇਮਪੁਰਾ ਉਹਨਾਂ ਨੇ ਚੂਜ਼ ਕੀਤਾ, ਤੇਰੇ ਦੁੱਧ ਵਰਗੇ ਦਰਸ਼ਨ, ਤੇ ਉਸਦੇ ਉਹ ਰਾਜ ਬਰਾੜ ਦਾ ਗੀਤ ਹੈ। ਤੇ ਕੋਈ ਨੀ, ਆ ਗਿਆ ਜੀ ਗੀਤ, ਆ ਲਓ ਸੁਣੋ। ਤੇ ਦੁੱਧ ਵਰਗੇ ਦਰਸ਼ਨ ਰਾਜ ਬਰਾੜ ਤੇ ਅਨੀਤਾ ਸਮਾਣਾ।
ਇਕੱਲੇ ਹੋ ਕੇ ਵਿੱਚ ਗਲੀ ਦੇ ਬਾਹਾਂ ਤਾਣ ਕੇ ਖੜਗੀ ਤੂੰ ਨੀਨਾ ਕਰ ਲਾ ਪਰਵਾਹੀ ਐਨੀ ਅੜੀ ਕਾਸ ਤੋਂ ਫੜਗੀ ਤੂੰ ਨੀਨਾ ਕਰ ਲਾ ਪਰਵਾਹੀ ਐਨੀ ਅੜੀ ਕਾਸ ਤੋਂ ਫੜਗੀ ਤੂੰ ਦਰਸ਼ਨ ਹੋ ਗਏ ਦਰਸ਼ਨ ਤੇਰੇ ਹਾਣ ਦੇ ਅੱਜ ਸਾਰੇ ਧੋਣੇ ਧੋ ਗਏ ਦੁੱਧ ਵਰਗੇ ਦਰਸ਼ਨ ਹੋ ਗਏ ਕਰਦੇ ਫੜੇ ਗਏ ਕੋਈ ਰੱਖ ਦੂ ਮੁੰਜ ਬਣਾ ਕੇ ਨੀ ਜੇ ਗੱਲਾਂ ਕਰਦੇ ਫੜੇ ਗਏ ਕੋਈ ਰੱਖ ਦੂ ਮੁੰਜ ਬਣਾ ਕੇ ਨੀ ਵਰਗੇ ਘਰੇ ਨਾ ਟਿਕਕੇ ਬੰਦੇ ਨੀ ਜੰਡ ਵਾਲੀਏ ਸੇਖੋਂ ਵਰਗੇ ਘਰੇ ਨਾ ਟਿਕਕੇ ਬੰਦੇ ਨੀ ਉਹ ਪਿੱਛੇ ਪਿੱਛੇ ਖੋਜੀਆਂ ਵਾਂਗੂ ਪੈੜਾਂ ਕੱਢਦੇ ਰਹਿੰਦੇ ਨੀ ਹਏ ਪਿੱਛੇ ਪਿੱਛੇ ਖੋਜੀਆਂ ਵਾਂਗੂ ਪੈੜਾਂ ਕੱਢਦੇ ਰਹਿੰਦੇ ਨੀ ਆਉਂਦੇ ਆਉਂਦੇ ਉਸ ਮੋੜ ਤੇ ਕਿੱਥੇ ਮੂੰਹ ਲਗੋ ਗੇ ਵਰਗੇ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਦੁੱਧ ਵਰਗੇ ਦਰਸ਼ਨ ਹੋ ਗਏ ਦੁੱਧ ਵਰਗੇ ਦਰਸ਼ਨ ਹੋ ਗਏ
ਦਿਲਾਂ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਇਕ ਵਾਰੀ ਫੇਰ ਸਵਾਗਤ ਹੈ ਜਿਹੜੇ ਸਰੋਤੇ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਤੇ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁੜ ਰਹੇ ਨੇ ਬਸ ਚੰਦ ਕੁ ਸਕਿੰਟਾਂ ਦੇ ਵਿਚ ਮੈਂ ਦੱਸ ਦਵਾਂ ਕਿ ਅੱਜ ਦਾ ਸ਼ਨਿਚਰਵਾਰ ਦਾ ਪ੍ਰੋਗਰਾਮ ਚੱਲ ਰਿਹਾ ਕੌਫ ਸਾਰਬਰ ਤੋਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਅੱਜ ਦਿਨ 27 ਅਪ੍ਰੈਲ ਹੈ ਜੀ ਤੇ 9:35 ਸਿਡਨੀ ਸਮੇਂ ਦੇ ਮੁਤਾਬਕ ਹੋ ਚੁੱਕੇ ਨੇ ਤੇ ਮੇਰੀ ਸਿਹਤ ਖਰਾਬ ਹੋਣ ਕਰਕੇ ਆਵਾਜ਼ ਥੋੜੀ ਜਿਹੀ ਧਮਕ ਬੇਸ ਵਾਲੀ ਹੈ ਮੁੱਖ ਮੰਤਰੀ ਵਰਗੀ ਹੈ ਖੈਰ ਤੁਸੀਂ ਮਾਇੰਡ ਨਹੀਂ ਕਰੋਗੇ ਪਰ ਫਿਰ ਵੀ ਆਪਾਂ ਪ੍ਰੋਗਰਾਮ ਜਾਰੀ ਰੱਖਣਾ ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਵੀ ਜੁੜ ਚੁੱਕੇ ਨੇ। ਅਮਰੀਕ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਅਮਰੀਕ, ਇੱਕ ਲੰਬੇ ਸਮੇਂ ਤੋਂ ਬਾਅਦ ਸਾਰੇ ਸਰੋਤਿਆਂ ਨੂੰ, ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਅਤੇ ਇਸ ਪ੍ਰੋਗਰਾਮ ਦਾ ਆਨੰਦ ਵੀ ਮਾਣ ਰਹੇ ਹੋਵੋਗੇ ਜੀ। ਅਮਰੀਕ
ਜੀ, ਮੈਂ ਤਾਂ ਆਨੰਦ ਮਾਣ ਰਿਹਾ ਕਿਉਂਕਿ ਮੈਨੂੰ ਬੜਾ ਚੰਗਾ ਲੱਗ ਰਿਹਾ। ਬੈਕ ਟੂ ਨਾਰਮਲ ਹੀ ਹੁੰਦਾ ਕਿ ਘਰ ਵਾਪਸੀ ਹੋਣੀ, ਜਿਸ ਤਰ੍ਹਾਂ ਬੀਜੇਪੀ ਵਾਲੇ ਆਪਣੇ ਘਰ ਵਾਪਸੀ ਕਰਾਉਂਦੇ ਹੁੰਦੇ ਨਾ ਬਾਹਰ ਗਏ ਬੰਦਿਆਂ ਦੀ, ਤੇ ਇਸ ਤਰ੍ਹਾਂ ਮਤਲਬ ਚੱਲਦਾ ਕੰਮ। ਮੈਨੂੰ ਵੀ ਇੱਦਾਂ ਬੜੀ ਖੁਸ਼ੀ ਹੁੰਦੀ ਹੈ ਜਿਸ ਤਰ੍ਹਾਂ ਹੰਸ ਰਾਜ ਨੇ ਬੀਜੇਪੀ ਪਾਰਟੀ ਨੀ ਜੁਆਇਨ ਕਰ ਲਈ, ਮੈਨੂੰ ਵੀ ਇਹੋ ਜਿਹੀ ਖੁਸ਼ੀ ਹੁੰਦੀ
ਹੈ।
ਤੇ ਇਹ ਬੜਾ ਚਰਚਾ ਦਾ ਵਿਸ਼ਾ ਹੈ ਕਿ ਆਪਾਂ ਸਿੱਧੇ ਇਲੈਕਸ਼ਨ ਤੇ ਉਤਰਦੇ ਹਾਂ ਕਿਉਂਕਿ ਟਾਈਮ ਬੜਾ ਥੋੜਾ ਇਲੈਕਸ਼ਨਾਂ ਦੇ ਵਿਚ, ਤੇ ਸਭ ਤੋਂ ਬਿਨਾਂ ਇਲੈਕਸ਼ਨਾਂ ਹੋਣੀਆਂ ਨੀ, ਤੁਹਾਨੂੰ ਇਹ ਵੀ ਪਤਾ ਹੀ ਆ ਹਨਾ, ਆਪਾਂ ਜ਼ਰੂਰ ਕੋਈ ਨਾ ਕੋਈ ਗੱਲ ਕਰਨੀ ਆ। ਅਮਰੀਕ ਜੀ, ਪਹਿਲਾਂ ਹੰਸ ਰਾਜ ਕਦੇ ਕਿਸੇ ਪਾਰਟੀ ਚ ਹੁੰਦਾ ਆ, ਕਦੇ ਇਧਰ ਪਿਛਲੇ ਸੂਬਾ ਇਲੈਕਸ਼ਨ ਪੰਜਾਬ ਦੇ ਵਿਚ ਉਹ ਕਾਂਗਰਸ ਪਾਰਟੀ ਦੇ ਵਿਚ ਹੋਇਆ ਸੀ ਤੇ ਚੰਨੀ ਨੇ ਉਸਦਾ ਵਿਰੋਧ ਕੀਤਾ ਸੀ, ਤੇ ਹੁਣ ਜਾ ਕੇ ਉਹ ਜੁਆਇਨ ਕਰ ਗਿਆ ਬੀਜੇਪੀ ਪਾਰਟੀ ਨੂੰ, ਤੇ ਕੀ ਤੁਸੀਂ ਕੀ ਸੋਚਦੇ ਹੋ ਮਤਲਬ ਇਸ ਦੇ ਬਾਰੇ? ਪਹਿਲੀ ਗੱਲ ਤਾਂ ਇਹ ਦੱਸੋ ਵੀ ਕੀ ਉਹ ਰਾਈਟ ਕੈਂਡੀਡੇਟ ਹੈ ਜਾਂ ਨਹੀਂ ਹੈ।
ਅਮਨਦੀਪ, ਪਹਿਲਾਂ ਤਾਂ ਜਿੱਦਾਂ ਤੁਸੀਂ ਕਿਹਾ ਕਿ ਘਰ ਵਾਪਸੀ ਉਹਦੀ ਹੋ ਗਈ ਆ ਬੀਜੇਪੀ ਦੇ ਵਿਚ, ਤੁਸੀਂ ਆਪਣੇ ਪਹਿਲਾਂ ਹੀ ਜਵਾਬ ਦੇ ਦਿੱਤਾ ਕਿ ਜਿਹੜਾ ਜਿੱਥੇ ਕੋਈ ਕਿਤੇ ਸਬੂਤ ਆ ਜਾਵੇ ਕੋਈ ਗੱਲ, ਜਿਹੜੀ ਪਾਰਟੀ ਤੁਹਾਨੂੰ ਫਿਰ ਚੰਗਾ ਲੱਗਣ ਲੱਗ ਪਵੇ ਜਾਂ ਸੈੱਟ ਆ ਜਾਵੇ ਜਾਂ ਤੁਸੀਂ ਪਾਰਟੀ ਨੂੰ ਸੈੱਟ ਆ ਜਾਵੋ ਤਾਂ ਉਸ ਵੇਲੇ ਉਹ ਘਰ ਵਾਪਸੀ ਹੋ ਜਾਂਦੀ ਆ। ਵੈਸੇ ਡੈਮੋਕ੍ਰੇਸੀ ਦੇ ਵਿਚ ਜਾਂ ਲੋਕਤੰਤਰ ਦੇ ਵਿਚ ਅਮਰੀਕ ਹਰ ਬੰਦੇ ਨੂੰ ਰਾਈਟ ਆ, ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਇਹ ਰਾਈਟ ਹੈ ਕਿ ਤੁਸੀਂ ਕਿਸੇ ਪਾਰਟੀ ਨੂੰ ਜੁਆਇਨ ਕਰ ਸਕਦੇ ਹੋ ਤੇ ਕਿਸੇ ਵੇਲੇ ਆਪਣੀ ਜਿਹੜੀ ਆ ਮੂਵਮੈਂਟ ਨੂੰ ਬਦਲ ਵੀ ਸਕਦੇ ਹੋ, ਡਾਇਰੈਕਸ਼ਨ ਬਦਲ ਸਕਦੇ ਹੋ, ਆਪਣੇ ਨੇਚਰ ਆਫ ਡਾਇਰੈਕਸ਼ਨ ਵੀ ਬਦਲ ਸਕਦੇ ਹੋ। ਤੇ ਅਜਿਹਾ ਕਈ ਲੋਕ ਕਰ ਵੀ ਰਹੇ ਆ ਤੇ ਕਰਦੇ ਵੀ ਰਹਿਣਗੇ ਤੇ ਕੀਤਾ ਵੀ ਹੈ ਲੋਕਾਂ ਨੇ ਬਹੁਤ ਸਾਰੇ ਜਿਹੜੇ ਪੋਲੀਟੀਕਲ ਕੈਂਡੀਡੇਟ ਸਨ। ਇਹ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਲੋੜ ਵੀ ਅਮਨ ਦੀ ਬਣ ਚੁੱਕੀ ਹੈ ਤੇ ਪੋਲੀਟੀਕਲ ਸੁਭਾਅ ਵੀ ਬਣ ਚੁੱਕਿਆ, ਰਾਜਨੀਤਿਕ ਸੁਭਾਅ ਵੀ ਬਣ ਚੁੱਕਿਆ ਆ ਕਿ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਜਾਣਾ। ਐਕਚੁਲੀ ਹੁੰਦਾ ਇਹ ਆ ਕਿ ਜਿਸ ਵੇਲੇ ਤੁਹਾਨੂੰ ਕੋਈ ਗੱਲ ਸੂਟ ਕਰ ਜਾਂਦੀ ਆ ਤੇ ਫਿਰ ਤੁਸੀਂ ਕੀ ਕਹਿੰਦੇ ਆ ਕਿ ਜਨਤਾ ਨੂੰ ਇਹ ਗੱਲ ਸੂਟ ਕਰ ਗਈ ਆ, ਉਹਨਾਂ ਦੇ ਹਿੱਤ ਦੇ ਵਿਚ ਉਹਨਾਂ ਦੇ ਲਈ ਮੈਂ ਜਿਹੜੀ ਪਾਰਟੀ ਬਦਲੀ ਆ ਕਿਉਂਕਿ ਮੇਰੇ ਲੋਕਾਂ ਦੀ ਇੱਕ ਤਰ੍ਹਾਂ ਦੇ ਨਾਲ ਮੰਗ ਸੀ ਤੇ ਇਸ ਕਰਕੇ ਮੈਂ ਪਾਰਟੀ ਬਦਲ ਕੇ ਦੂਜੀ ਪਾਰਟੀ ਵਿਚ ਚਲੇ ਗਿਆ ਤੇ ਹੁਣ ਮੇਰੀ ਆਮ ਤੌਰ ਤੇ ਘਰ ਵਾਪਸੀ ਉਹਨਾਂ ਦਿਨਾਂ ਵਿਚ ਹੁੰਦੀ ਆ। ਕਈਆਂ ਦੀ ਘਰ ਵਾਪਸੀ ਹੋਈ ਆ ਪਿਛਲੇ ਇਲੈਕਸ਼ਨ ਦੇ ਵਿਚ ਵੀ, ਇਹਨਾਂ ਇਲੈਕਸ਼ਨ ਦੇ ਵਿਚ ਵੀ, ਤੇ ਮੇਰੇ ਖਿਆਲ ਚ ਕਈ ਲੀਡਰ ਇੱਦਾਂ ਦੇ ਵੀ ਆ ਉਹ ਘਰ ਵਾਪਸੀ ਨੀ ਕਹਿੰਦੇ, ਉਹ ਕਹਿੰਦੇ ਸਾਡਾ ਜਿਹੜਾ ਹੁਣ ਨਾ ਸਾਨੂੰ ਮਜ਼ਾ ਹੁਣ ਆਉਣ ਲੱਗਾ ਪੋਲੀਟੀਕਲ ਆਪਣੇ ਦਿਨਾਂ ਦੇ ਵਿਚ ਕਿ ਅਸੀਂ ਖਾਸ ਪਾਰਟੀ ਦੇ ਵਿਚ ਜਿੱਥੇ ਸਾਡੀ ਸੋਚ ਮਿਲਦੀ ਆ ਉੱਥੇ ਅਸੀਂ ਵਾਪਸ ਆ ਚੁੱਕੇ ਹਾਂ। ਅਮਰੀਕ ਜਿਹੜਾ ਸਵਾਲ ਤੁਸੀਂ ਪੁੱਛਿਆ ਕਿ ਉਹਨੇ ਠੀਕ ਕੀਤਾ ਜਾਂ ਨਹੀਂ ਕੀਤਾ, ਅਮਰੀਕ ਜਿਹੜਾ ਰਾਜਨੀਤਿਕ ਖੇਤਰ ਦੇ ਵਿਚ ਕੋਈ ਵੀ ਜਿਹੜਾ ਕਦਮ ਲਿਆ ਜਾਂਦਾ ਉਹ ਠੀਕ ਹੀ ਹੁੰਦਾ, ਕਦੇ ਗਲਤ ਨਹੀਂ ਹੁੰਦਾ ਜੀ। ਅਮਰੀਕ
ਅੱਛਾ, ਅਮਰੀਕ ਜੀ ਜਿੱਦਾਂ ਹੰਸ ਰਾਜ ਹੰਸ ਹੋ ਗਿਆ ਤੇ ਹੁਣ ਉਹਦਾ ਕੁੜਮ ਦਲੇਰ ਮਹਿੰਦੀ ਵੀ ਬੀਜੇਪੀ ਜੁਆਇਨ ਕਰ ਰਿਹਾ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਉਧਰ ਸਨੀ ਦਿਓਲ ਹੋ ਗਿਆ, ਹੇਮਾ ਮਾਲਿਨੀ ਹੋ ਗਈ, ਕਈ ਮਤਲਬ ਜਿਹੜੇ ਇਹੋ ਜਿਹੇ ਐਕਟਰ ਨੇ ਹਨਾ ਉਹ ਆ ਰਹੇ ਨੇ, ਕੀ ਮਤਲਬ ਇਹ ਕੁਆਲੀਫਾਈ ਕਰਦੇ ਨੇ, ਮਤਲਬ ਕੀ ਇਹ ਮਤਲਬ ਕਾਬਲ ਨੇ ਪਾਲਿਸੀ ਨੂੰ ਆਪਣੇ ਇਲਾਕੇ ਨੂੰ ਲਾਗੂ ਕਰਨ ਦੇ ਵਿਚ, ਪਾਲਿਸੀ ਆਪਣੇ ਇਲਾਕੇ ਚ ਲਾਗੂ ਕਰਨ ਦੇ ਲਈ, ਜਾਂ ਕੀ ਉਹ ਡਿਲੀਵਰ ਕਰ ਸਕਦੇ ਨੇ, ਬੋਲਦੇ ਵੀ ਇਹ ਜਸਟਿਸ
ਡਿਲੀਵਰ ਕਰ ਸਕਦੇ ਜਾਂ ਨਹੀਂ ਕਰ ਸਕਦੇ। ਪਾਰਟੀ ਇਹ ਦੇਖਦੀ ਆ ਵੀ ਕੀ ਉਹ ਇਲੈਕਸ਼ਨ ਸਾਡੇ ਲਈ ਸੀਟ ਕੱਢ ਸਕਦੇ ਜਾਂ ਨਹੀਂ ਕੱਢ ਸਕਦੇ, ਕਿਉਂਕਿ ਨੰਬਰਸ ਦੀ ਜਿਹੜੀ ਬਹੁਤ ਇੰਪੋਰਟੈਂਸ ਹੁੰਦੀ ਹੈ ਡੈਮੋਕ੍ਰੇਸੀ ਦੇ ਵਿਚ, ਲੋਕਤੰਤਰ ਦੇ ਵਿਚ, ਕਿਉਂਕਿ ਅੱਗੇ ਜਾ ਕੇ ਸਰਕਾਰ ਪਾਰਟੀਆਂ ਨੇ ਬਣਾਉਣੀ ਹੁੰਦੀ ਆ ਤੇ ਜਿਨ੍ਹਾਂ ਦੇ ਨੰਬਰ ਜ਼ਿਆਦਾ ਹੁੰਦੇ ਆ ਉਹੀ ਸਰਕਾਰ ਬਣਾਵੇ। 50% ਤੋਂ ਤੁਹਾਡੀਆਂ ਸੀਟਾਂ ਜ਼ਿਆਦਾ ਹੋਣੀਆਂ ਚਾਹੀਦੀਆਂ ਆ ਤਾਂ ਤੁਸੀਂ ਸਰਕਾਰ ਸਿੱਧੇ ਤੌਰ ਤੇ ਬਣਾ ਸਕਦੇ ਹੋ। ਵੈਸੇ ਤਾਂ ਸਰਕਾਰ ਚੰਦਰ ਸ਼ੇਖਰ ਮਗਰ ਇੱਕ ਦੋ ਬੰਦਿਆਂ ਦਾ ਵੀ ਬਣਾ ਸਕਦੇ ਆ ਅਗਰ ਤੁਹਾਡੀ ਕਿਸਮਤ ਸਾਥ ਦੇ ਦੇਵੇ, ਪਰ ਮੇਰੇ ਖਿਆਲ ਦੇ ਵਿਚ ਅਗਰ ਤੁਹਾਡੀਆਂ ਸੀਟਾਂ 50% ਦੇ ਕਰੀਬ ਆ ਇਧਰ ਉਧਰ, ਜਿਸ ਤਰ੍ਹਾਂ ਕਿ ਇਸ ਵਾਰੀ ਹੋਣ ਜਾ ਰਿਹਾ ਆ ਕਿ ਕਿਹਾ ਜਾ ਰਿਹਾ ਕਿ ਇਸ ਵਾਰ ਜਿਹੜੀ ਕੋਈ ਬਹੁਮਤ ਨਹੀਂ ਕਿਸੇ ਵੀ ਫਰੰਟ ਨੂੰ ਪ੍ਰਾਪਤ ਹੋਣਾ, ਨਾ ਬੀਜੇਪੀ ਨੂੰ ਨਾ ਕਾਂਗਰਸ ਨੂੰ ਨਾ ਹੀ ਥਰਡ ਪਾਰਟੀ ਨੂੰ, ਹੋ ਸਕਦਾ ਕਿ ਇਸ ਵਾਰ ਕੋਈ ਪਹਿਲੇ ਵਾਰ ਵਰਗਾ ਧਮਾਕਾ ਹੋਵੇ ਜਿੱਦਾਂ ਲੇਟ 1990 ਦੇ ਵਿਚ ਹੋਇਆ ਸੀ ਜਦੋਂ 3-4 ਵਾਰੀ ਲਗਾਤਾਰ ਸਰਕਾਰਾਂ ਬਦਲੀਆਂ ਸੀ ਜਦੋਂ ਵਾਜਪਾਈ ਜੀ 13 ਦਿਨ ਵੀ ਇਕ ਦਿਨ ਪ੍ਰਾਈਮ ਮਿਨਿਸਟਰ ਆਏ ਸੀ ਉਸ ਤੋਂ ਬਾਅਦ ਕਈ ਪ੍ਰਾਈਮ ਮਿਨਿਸਟਰ ਬਦਲੇ ਜਿਨ੍ਹਾਂ ਦੇ ਵਿਚ ਚੰਦਰ ਸ਼ੇਖਰ ਵੀ ਸੀ ਦੇਵੇ ਗੌੜਾ ਵੀ ਸੀ ਤੇ ਉਨ੍ਹਾਂ ਦੇ ਵਿਚ ਅਟਲ ਬਿਹਾਰੀ ਵਾਜਪਾਈ ਆਏ ਕਈਆਂ ਦੇ ਹੋਰ ਵੀ ਨਾਂ ਲਏ ਜਾਂਦੇ ਸੀ ਲੇਕਿਨ ਇਨ੍ਹਾਂ ਦਾ ਖੈਰ ਲੱਗੀ ਗਿਆ ਸੀ ਪ੍ਰਾਈਮ ਮਿਨਿਸਟਰ ਬਣਨ ਦਾ ਏਦਾਂ ਹੀ ਅਮਨਦੀਪ ਇਸ ਵਾਰ ਵੀ ਥੋੜੀਆਂ ਕਿਆਸ ਲਾਈਆਂ ਤਾਂ ਇਹੀ ਲਗਾਈਆਂ ਜਾ ਰਹੀਆਂ ਕਿ ਜਿਹੜਾ ਪ੍ਰਾਈਮ ਮਿਨਿਸਟਰ ਉਹ ਕੋਈ ਹੋਰ ਵੀ ਹੋ ਸਕਦਾ ਥਰਡ ਫਰੰਟ ਦਾ ਵੀ ਹੋ ਸਕਦਾ ਅਤੇ ਇਹਦੇ ਕਾਫੀ ਚਾਂਸਿਸ ਵੀ ਆ ਲੇਕਿਨ ਕੱਲ ਹੀ ਮੈਂ ਕਿਸੇ ਬਹੁਤ ਮਾਹਰ ਜਿਹੜੇ ਪੋਲੀਟੀਕਲ ਮਾਹਰ ਹੈ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਉਨ੍ਹਾਂ ਨੇ ਕਿਹਾ ਸੀ ਚਾਹੇ ਗੱਲ ਤੁਹਾਨੂੰ ਚੰਗੀ ਲੱਗੇ ਜਾਂ ਨਹੀਂ ਲੱਗੇ ਆਸ ਕੀਤੀ ਜਾਂਦੀ ਹੈ ਜਾਂ ਜਿਹੜੀਆਂ ਕਿਆਸ ਲਾਈਆਂ ਜਾ ਰਹੀਆਂ ਮਾਹਰਾਂ ਦੇ ਦੁਆਰਾ ਉਨ੍ਹਾਂ ਦੇ ਵਿਚ ਨਰਿੰਦਰ ਮੋਦੀ ਦਾ ਇਕ ਵਾਰੀ ਫਿਰ ਨਾਂ ਲਿਆ ਜਾ ਰਿਹਾ ਕਿ ਹੋ ਸਕਦਾ ਉਹੀ ਦੁਬਾਰਾ ਪ੍ਰਾਈਮ ਮਿਨਿਸਟਰ ਬਣ ਜਾਣ ਅਤੇ ਜਿਹੜਾ ਇਕ ਰਿਕਾਰਡ ਕਾਇਮ ਕੀਤਾ ਸਰਦਾਰ ਡਾਕਟਰ ਮਨਮੋਹਨ ਸਿੰਘ ਨੇ ਉਹ ਰਿਕਾਰਡ ਵੀ ਤੋੜ ਸਕਦੇ ਆ ਕਿਉਂਕਿ ਉਹ ਦੋ ਵਾਰੀ ਪ੍ਰਾਈਮ ਮਿਨਿਸਟਰ ਪੰਜ ਪੰਜ ਸਾਲ ਰਹਿ ਚੁੱਕੇ ਆ ਮੋਦੀ ਵੀ ਕੋਸ਼ਿਸ਼ ਕਰਾ ਕੇ ਉਸ ਰਿਕਾਰਡ ਨੂੰ ਤੋੜਨ ਦੀ ਅਤੇ ਮੋਦੀ ਦੀ ਇੰਟਰਵਿਊ ਵੀ ਅਮਨਦੀਪ ਰੀਸੈਂਟਲੀ ਇਕ ਅਕਸ਼ੇ ਕੁਮਾਰ ਨੇ ਲਈ ਆ ਉਹ ਵੀ ਕਾਫੀ ਵਾਇਰਲ ਹੋ ਰਹੀ ਆ ਤੇ ਉਹਦੇ ਵਿਚ ਮੋਦੀ ਨੇ ਕਿਹਾ ਕਿ ਸਾਡਾ ਜਿਹੜਾ ਰਾਜਨੀਤਿਕ ਸੁਭਾਅ ਆ ਨਾ ਉਹਦੇ ਵਿਚ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਹੁੰਦੇ ਅਸੀਂ ਇਕ ਦੂਜੇ ਦੀ ਬੜੀ ਇਕ ਦੂਜੇ ਤੋਂ ਬੜੀ ਪ੍ਰੇਰਣਾ ਲੈਂਦੇ ਆ ਬੜੇ ਫਰੈਂਡਲੀ ਤੌਰ ਤੇ ਕੰਮ ਕਰਦੇ ਸਿਰਫ ਰਾਜਨੀਤਿਕ ਡਿਫਰੈਂਸਿਸ ਸਾਡੇ ਵਿਚ ਹੁੰਦੀਆਂ ਆ ਲੇਕਿਨ ਇੰਡੀਵਿਜੁਅਲ ਡਿਫਰੈਂਸਿਸ ਜਿਹੜੀਆਂ ਉਹ ਸਾਡੇ ਵਿਚ ਕਦੇ ਵੀ ਨਹੀਂ ਹੁੰਦੀਆਂ ਇਕ ਦੂਜੇ ਦੀ ਬੜੀ ਮਦਦ ਕਰਦੇ ਉਨ੍ਹਾਂ ਨੇ ਇਥੋਂ ਤੱਕ ਕਿਹਾ ਕਿ ਮਮਤਾ ਬੈਨਰਜੀ ਮੇਰੀ ਡਿਊਟੀ ਆ ਅਤੇ ਮੈਨੂੰ ਸਾਲ ਦੇ ਵਿਚ 2-3 ਵਾਰੀ ਕੁੜਤੇ ਲੈ ਕੇ ਭੇਜਦੀ ਆ ਚਲੋ ਆਈਡੀਓਲੋਜੀਕਲ ਡਿਫਰੈਂਸਿਸ ਕਿੰਨੇ ਆ
ਜੋੜੇ ਜਾਮੇ
ਮਮਤਾ ਬੈਨਰਜੀ
ਜੋੜਾ ਜਾਮਾ ਭੇਜ
ਹਾਂਜੀ ਹਾਂਜੀ ਜੋੜੇ ਜਾਮੇ ਭੇਜਦੀ ਆ ਹਾਂਜੀ ਦੇਖ ਲੋ ਵੀ ਏਦਾਂ ਦੇ ਰਾਜਨੀਤਿਕ ਇਨ੍ਹਾਂ ਦੇ ਇੰਡੀਵਿਜੁਅਲ ਸੰਬੰਧ ਹੁੰਦੇ ਆ ਤੇ ਇਧਰ ਤੁਸੀਂ ਮਨਮਾਨ ਤੇ ਆ ਜਾਂਦੇ ਆ ਬੀਜੇਪੀ ਵੱਲੋਂ ਇਹਨੂੰ ਚੱਕਦੇ ਫੱਟੇ
ਆਹੀ ਗੱਲ ਤਾਂ ਅਸੀਂ ਪਿੱਟਦੇ ਆ ਸਾਰਾ ਪਹਿਲਾਂ ਮੈਂ 2002 ਚ ਪਿੰਡ ਗਿਆ ਤੇ ਉੱਥੇ ਸਾਡੇ ਪਿੰਡ ਲੜਾਈ ਹੁੰਦੀ ਫਿਰ ਵੋਟਾਂ ਮਗਰ ਹੈ ਨਾ ਮੈਂ ਉਹਨਾਂ ਨੂੰ ਕਿਹਾ ਦੇਖੋ ਜੀ ਜਿਨ੍ਹਾਂ ਦੇ ਲਈ ਅਸੀਂ ਲੜਦੇ ਫਿਰਦੇ ਆ ਉਹ ਅਸੀਂ ਦੇਖੇ ਵੀ ਨੀ ਨਾ ਦੇਖਣੇ ਆ ਤੇ ਉਹ ਇਕੱਠੇ ਬੈਠ ਕੇ ਦਾਰੂ ਪੀਂਦੇ ਹੋਣੇ ਅਸੀਂ ਪਿੰਡ ਦੇ ਵਿਚ ਐਵੇਂ ਮਤਲਬ 2-3 ਧੜੇ ਬਣਾਏ ਪਏ ਇਕ ਦੂਜੇ ਨਾਲ ਲੜੀ ਜਾ ਰਹੇ ਵੋਟਾਂ ਦੇ ਹੁਣ ਤਾਂ ਮਤਲਬ ਸਾਰੇ ਹੀ ਕਹਿੰਦੇ ਨੇ ਕਿ ਇਕੱਠੇ ਰਹਿੰਦੇ ਨੇ ਸਾਰਾ ਕੁਝ ਕਰਦੇ ਨੇ ਪਰ ਸਾਨੂੰ ਇਹ ਸਮਝਣਾ ਚਾਹੀਦਾ ਕਿ ਜਿਹੜੀ ਸੱਤਾ ਆ ਸੱਤਾ ਦੇ ਵਿਚ ਇਕ ਆਰਟੀਫਿਸ਼ਲ ਆਪਾਂ ਮੈਦਾਨ ਬਣਾਇਆ ਹੋਇਆ ਉਹਦੇ ਵਿਚ ਆਪਣੇ ਵਿਚਾਰ ਦੱਸਣੇ ਹੁੰਦੇ ਨੇ ਕਾਇਦੇ ਕਾਨੂੰਨਾਂ ਚ ਰਹਿ ਕੇ ਹਨਾ ਤੇ ਸਿਵਲਾਈਜ਼ਡ ਤਰੀਕੇ ਦੇ ਨਾਲ ਤੇ ਜਿਹਦੇ ਵਿਚਾਰ ਵਧੀਆ ਹੋਣਗੇ ਲੋਕ ਉਹਦੇ ਨਾਲ ਜੁੜਨਗੇ ਤੇ ਉਹ ਪੋਲਿਸੀ ਲਾਗੂ ਹੋਏਗੀ ਆਪਾਂ ਨੂੰ ਇੰਨਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਜਿੰਨਾ ਕਈ ਵਾਰੀ ਅਸੀਂ ਬਣਾ ਲੈਂਦੇ ਹਾਂ ਸਾਨੂੰ ਪਾਲਿਸੀਆਂ ਦੀ ਗੱਲ ਕਰਨੀ ਚਾਹੀਦੀ ਆ ਹੁਣ ਇੱਕ ਤਸਵੀਰ ਮੈਂ ਦੇਖ ਰਿਹਾ ਜਿਹੜੀ ਮੇਰੇ ਮੂਹਰੇ ਅਖਬਾਰ ਦੇ ਵਿਚ ਕਿ ਮੋਦੀ ਸਾਹਿਬ ਝੁੱਕ ਕੇ ਪੈਰੀ ਹੱਥ ਲਾ ਰਹੇ ਨੇ ਬਾਦਲ ਸਾਹਿਬ ਦੇ ਤੇ ਫਿਰ ਮੇਰੀ ਗੱਲ ਤਾਂ ਫਿਰ ਸੱਚੀ ਹੋ ਗਈ ਅਮਰੀਕ ਜੀ ਕਿ ਵੱਡੇ ਵਡੇਰੇ ਬਾਦਲ ਸਾਹਿਬ ਹੀ ਨੇ ਤੇ ਉਹਨਾਂ ਦੇ ਪ੍ਰੇਰਣਾ ਸਰੋਤ ਮੋਦੀ ਸਾਹਿਬ ਦੇ ਨੇ ਤੇ ਮੋਦੀ ਸਾਹਿਬ ਉਹਨਾਂ ਦੀ ਮੋਟਰਾਂ ਦੇ ਉੱਤੇ ਕਈ ਸਾਲ ਕੱਟੇ ਨੇ ਜਦੋਂ ਐਮਰਜੈਂਸੀ ਲਾਗੂ ਹੋਈ ਸੀ ਤੇ ਉੱਥੇ ਪੰਜਾਬ ਦੇ ਵਿਚ ਸਿੱਖ ਬਣ ਕੇ ਵੀ ਰਹੇ ਸੀ ਤੇ ਸ਼ਰਨ ਜਿਹੜੀ ਆ ਉਸ ਵੇਲੇ ਬਾਦਲ ਸਾਹਿਬ ਹੁਣੀ ਮੋਦੀ ਨੂੰ ਦਿੱਤੀ ਹੋਈ ਸੀ ਤੇ ਇੱਦਾਂ ਕਹਿ ਲੋ ਕਿ ਹਾਂਜੀ ਮੈਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਜਿਹੜੀ ਇੱਕ ਟ੍ਰੇਨਿੰਗ ਹੈ ਉਹ ਟ੍ਰੇਨਿੰਗ ਦਿੱਤੀ ਹੋਈ ਆ ਬਾਦਲ ਸਾਹਿਬ ਨੇ ਤੇ ਹੁਣ ਉਹ ਪੰਜਾਬ ਆ ਕੇ ਪੈਰੀ ਹੱਥ ਲਾ ਕੇ ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਉਹਨਾਂ ਤੋਂ
ਅਮਨਦੀਪ ਉਹ ਜਿਹੜੇ ਪੈਰੀ ਹੱਥ ਲਾਣਗੇ ਨਾ ਜਿੱਥੇ ਮੋਦੀ ਸਾਹਿਬ ਨੇ ਕਾਗਜ਼ ਭਰਨੇ ਸੀ ਉੱਥੇ ਸਾਰੇ ਦੇਸ਼ ਦੇ ਜਿਹੜੇ ਮੋਦੀ ਬਲ ਦੇ ਲੋਕ ਆ ਜਾਂ ਮੋਦੀ ਵਾਲੇ ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਪੰਜਾਬ ਦੇ ਜਾਂ ਐਕਸ ਚੀਫ ਮਿਨਿਸਟਰ ਪੰਜਾਬ ਜਾਂ ਸਟੇਟਾਂ ਦੇ ਆ ਉੱਥੇ ਉਹ ਸਾਰੇ ਇਕੱਠੇ ਹੋਏ ਸੀ ਤੇ ਉੱਥੇ ਪਹਿਲਾਂ ਤਾਂ ਮੋਦੀ ਨੇ ਜਿਹੜੇ ਚੰਗੇ ਚੰਗੇ ਵਿਅਕਤੀ ਸੀ ਜਾਂ ਵੱਡੇ ਵੱਡੇ ਵਿਅਕਤੀ ਕਹਿ ਸਕਦੇ ਚੰਗੇ ਚੰਗੇ ਵਿਅਕਤੀ ਦਾ ਬੇਵਾਸ ਇੱਕ ਤਰ੍ਹਾਂ ਦੇ ਨਾਲ ਇੱਕ ਪਾਸੇ ਗੱਲ ਹੋ ਜਾਂਦੀ ਹੈ ਉਹਦੇ ਵਿਚ ਅਮਿਤ ਸ਼ਾਹ ਵੀ ਸੀ ਉਹਦੇ ਪੈਰੀ ਹੱਥ ਮੋਦੀ ਨੇ ਲਾਇਆ ਤੇ ਉਸ ਤੋਂ ਬਾਅਦ ਜਿਸ ਵੇਲੇ ਬਾਦਲ ਸਾਹਿਬ ਦੀ ਐਂਟਰੀ ਹੋਈ ਤਾਂ ਮੋਦੀ ਨੇ ਬਾਦਲ ਸਾਹਿਬ ਦੇ ਪੈਰੀ ਹੱਥ ਲਾਇਆ ਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ ਇਹਦੇ ਵਿਚ ਉਦਾਂ ਤਾਂ ਵੈਸੇ ਕੋਈ ਗਲਤ ਗੱਲ ਵੀ ਹੈ
ਨਹੀਂ
ਬਜ਼ੁਰਗ ਨੇਤਾ ਆ ਬਾਬਾ ਬੋਰਡ ਪੋਲੀਟਿਕਸ ਦਾ ਆਇਆ ਤੇ ਉਹਨਾਂ ਨੇ ਉਹਨਾਂ ਦੀ ਮਦਦ ਕੀਤੀ ਹੋਈ ਇੱਕ ਸਿਆਣੇ ਬੰਦੇ ਤੇ ਜਾਂ ਇੱਕ ਬਹੁਤ ਹੀ ਮਜੇ ਹੋਏ ਪੋਲੀਟੀਸ਼ੀਅਨ ਦੇ ਪੈਰੀ ਹੱਥ ਲਾਉਣਾ ਕੋਈ ਗਲਤ ਗੱਲ ਨਹੀਂ ਇਹਦੇ ਵਿਚ ਕੋਈ ਗਲਤ ਗੱਲ ਤਾਂ ਹੈ ਨਹੀਂ ਇਕਰਾਰ ਕਰਨਾ ਕਿਸੇ ਨੂੰ ਵੱਡਾ ਬਣਾਉਣਾ ਹਾਂਜੀ
ਇਸ ਜਿਹੜਾ ਜਦੋਂ ਪੈਰੀ ਹੱਥ ਲਾਇਆ ਜੀ ਇਸ ਕਮਰੇ ਦੇ ਵਿਚ ਮਤਲਬ ਤੁਹਾਨੂੰ ਘਾਟਾ ਪੈ ਗਿਆ 10,000 ਰੁਪਏ ਦਾ ਤੁਹਾਡੇ ਬਚ ਸਕਦੇ ਸੀਗੇ ਕਿਉਂਕਿ ਤੁਸੀਂ ਜਿਹੜੇ ਪੰਜ ਬੰਦਿਆਂ ਨੂੰ ਮਿਲਣਾ ਆ ਦੋ ਤਿੰਨ ਤਾਂ ਇੱਕ ਕਮਰੇ ਚ ਹੀ ਸੀਗੇ ਉੱਥੇ ਨਹੀਂ ਤਾਂ ਹੁਣ ਟਿਕਟਾਂ ਲਾ ਲਾ ਕੇ ਵੱਖਰੇ ਵੱਖਰੇ ਜਾ ਕੇ ਮਿਲਣਾ ਪੈਣਾ, ਇੱਕੋ ਥਾਂ ਮਿਲ ਜਾਣੇ ਸੀ ਨਾਲੇ, ਤੇ ਤੁਸੀਂ ਬਾਦਲ ਸਾਹਿਬ ਨੂੰ ਮਿਲਣਾ ਤੇ ਇੱਕ ਮੋਦੀ ਸਾਹਿਬ ਨੂੰ ਮਿਲਣਾ ਹਨਾ,
ਮੋਦੀ ਸਾਹਿਬ ਮਿਲਣਾ
ਤੇ ਇੱਕ ਲਾਲੂ ਪ੍ਰਸ਼ਾਦ ਯਾਦਵ ਨੂੰ ਮਿਲਣਾ ਹਨਾ,
ਰਾਮਦੇਵ ਨੂੰ ਮਿਲਣਾ ਜੀ।
ਅੱਛਾ,
ਪੰਜਵਾਂ ਬੰਦਾ ਵੀ ਹੈਗਾ ਉਹ ਤੋਂ ਪੈਸੇ ਲੈਣੇ ਕਰਕੇ ਮਿਲਣਾ।
ਅੱਛਾ ਅੱਛਾ, ਮੋਦੀ ਸਾਹਿਬ
ਨਹੀਂ ਆਪਣੇ ਕੇਜਰੀਵਾਲ ਸਾਹਿਬ।
ਅੱਛਾ ਅੱਛਾ, ਕੇਜਰੀਵਾਲ ਉਹ ਤੋਂ, ਹਾਂ ਹਾਂ ਠੀਕ ਹੈ ਠੀਕ ਹੈ। ਉਹ ਹੁਣ ਦੇਖੋ ਤੁਹਾਡਾ ਸਰ ਜਾਣਾ ਸੀਗਾ ਬਿਨਾਂ ਟਿਕਟ ਤੋਂ ਹੀ। ਖੈਰ ਅਮਰੀਕ ਜੀ, ਜਿਹੜੇ ਜਿੱਦਾਂ ਹੁਣ ਇਲੈਕਸ਼ਨ ਦੀ ਗੱਲ ਚੱਲ ਰਹੀ ਹੈ, ਤੁਸੀਂ ਕਿਹਾ ਕਿ ਇੱਕ ਸਮੀਕਰਨ ਤੁਸੀਂ ਅਨਾਲਿਸਿਸ ਦੇਖ ਰਹੇ ਸੀ ਜਿਹਦੇ ਵਿਚ ਉਹ ਕਹਿ ਰਹੇ ਸੀ ਕਿ ਮੋਦੀ ਸਾਹਿਬ ਫੇਰ ਰਿਕਾਰਡ ਤੋੜ ਸਕਦੇ ਨੇ। ਵੈਸੇ ਜਿਹੜੀ ਇਸ ਵੇਲੇ ਦਾ ਘਟਨਾਕ੍ਰਮ ਇਹੀ ਹੈ, ਪੰਜਾਬ ਦੀ ਆਪਾਂ ਬਾਅਦ ਚੋ ਗੱਲ ਕਰਾਂਗੇ ਕਿ ਪੰਜਾਬ ਦੇ ਵਿਚ ਕਿੱਧਰ ਨੂੰ ਪੱਲਾ ਭਾਰੀ ਹੋ ਰਿਹਾ, ਕਿਉਂਕਿ ਵੱਡੇ ਵੱਡੇ ਨਾਮ ਜਿਹੜੇ ਨੇ ਉਹ ਆ ਗਏ ਨੇ ਮੂਹਰੇ ਸੂਬੇ ਤੋਂ ਨਿਕਲ ਕੇ, ਹੁਣ ਸੈਂਟਰ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਆਪਣੀ ਸਾਖ ਬਚਾਉਣ ਨੂੰ। ਪਰ ਮੇਰੀ ਆਪਣੀ ਰਾਏ ਆ ਪਹਿਲਾਂ ਤੋਂ ਹੀ, ਜਿੰਨਾ ਕੁ ਮੈਨੂੰ ਪਤਾ ਫੀਲਡ ਲੈਵਲ ਤੇ, ਕਿ ਬੀਜੇਪੀ ਇੱਕ ਵਾਰੀ ਫੇਰ ਆਏਗੀ, ਪਰ ਇੰਨੀ ਬਹੁਮਤ ਨਾਲ ਨਹੀਂ ਆਏਗੀ ਜਿੰਨੀ ਇਸ ਵੇਲੇ ਆ, ਉਸ ਦੀ ਕਾਫੀ ਬਹੁਮਤ ਘੱਟ ਜਾਏਗੀ। ਤੇ ਇੱਥੋਂ ਤੱਕ ਵੀ ਹੋ ਸਕਦਾ ਅਮਰੀਕ ਜੀ ਕਿ ਜੇ ਬਹੁਮਤ ਮਤਲਬ ਥੋੜੀ ਰਹਿ ਗਈ ਤਾਂ ਹੋ ਸਕਦਾ ਕਿ ਮੋਦੀ ਸਾਹਿਬ ਨੂੰ ਟਪਲਾ ਵੀ ਦਿੱਤਾ ਜਾ ਸਕਦਾ ਤੇ ਰਾਜਨਾਥ ਸਿੰਘ ਪ੍ਰਾਈਮ ਮਿਨਿਸਟਰ ਬਣ ਸਕਦੇ ਨੇ। ਜੇ ਹੁਣ ਨਹੀਂ ਬਣੇ ਤਾਂ ਹੋ ਸਕਦਾ ਸਾਲ ਦੋ ਸਾਲ ਬਾਅਦ ਇਹ ਜਿਹੜੀ ਆ ਕੁਰਸੀ ਚੇਂਜ ਕੀਤੀ ਜਾਵੇ, ਕਿਉਂਕਿ ਉਹ ਬਹੁਤ ਦੇਰ ਤੋਂ ਫੀਲਡ ਦੇ ਵਿਚ ਕੰਮ ਕਰ ਰਹੇ ਨੇ। ਪਹਿਲਾਂ ਉੱਤਰ ਪ੍ਰਦੇਸ਼ ਦੇ ਵਿਚ ਉਹ ਰਹੇ ਤੇ ਮੈਂ ਇਨ੍ਹਾਂ ਨੂੰ ਬਹੁਤ ਦੇਰ ਤੋਂ ਫਾਲੋ ਕਰ ਰਿਹਾ। ਮੈਂ ਕਾਇਲ ਆ ਉਨ੍ਹਾਂ ਦੀ ਹਿੰਦੀ ਤੇ, ਜਿਹੜੀ ਉਹ ਹਿੰਦੀ ਬੋਲ ਰਹੇ ਨੇ ਬੜੀ ਸ਼ੁੱਧ ਤੇ ਸਪਸ਼ਟ ਬੋਲਦੇ ਨੇ ਤੇ ਵਧੀਆ ਬੋਲਦੇ ਨੇ, ਔਰ ਉਨ੍ਹਾਂ ਨੂੰ ਫੈਕਟਸ ਤੇ ਫਿਗਰ ਸਾਰੇ ਪਤਾ। ਮਤਲਬ ਮੈਂ ਉਨ੍ਹਾਂ ਨੂੰ ਬੜੇ ਨੇੜਿਓਂ ਦੇਖਿਆ, ਵਾਚ ਕੀਤਾ, ਦੇਖਿਆ ਤਾਂ ਨਹੀਂ ਪਰ ਉਨ੍ਹਾਂ ਨੂੰ ਸਟੱਡੀ ਕੀਤਾ। ਤੇ ਮੈਨੂੰ ਲੱਗਦਾ ਕਿ ਅਗਰ ਬਹੁਮਤ ਥੋੜੀ ਘੱਟ ਰਹਿ ਗਈ ਤਾਂ ਹੋ ਸਕਦਾ ਕਿ ਰਾਜਨਾਥ ਸਿੰਘ ਵੀ ਪ੍ਰਾਈਮ ਮਿਨਿਸਟਰ ਬਣ ਜਾਣ। ਸੋ ਇਹ ਵੀ ਸਮੀਕਰਨ ਬਣਦੇ ਆ ਰਹੇ ਨੇ। ਸੋ ਮੋਦੀ ਸਾਹਿਬ ਨੂੰ ਆਪਣੀ ਕੁਰਸੀ ਬਚਾਉਣ ਦੇ ਲਈ ਜਿਹੜੀ ਮਿਨੀਮਮ ਲਾਸ ਚਾਹੀਦਾ ਕਿ ਘੱਟ ਤੋਂ ਘੱਟ ਜਿੰਨਾ ਨੁਕਸਾਨ ਹੋ ਸਕੇ, ਕਿਉਂਕਿ ਇਹ ਤਾਂ ਜੱਗ ਜਾ ਰਿਹਾ ਹੁਣ। ਮਤਲਬ ਜਿਹੜੀ ਇਨਕੰਬੈਂਟ ਪਾਰਟੀ ਹੁੰਦੀ ਆ ਜਾਂ ਰਾਜ ਕਰ ਰਹੀ ਪਾਰਟੀ ਹੁੰਦੀ ਆ, ਉਸ ਦੇ ਜਿਹੜੇ ਉਸ ਤੋਂ ਨਾਰਾਜ਼ ਲੋਕ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਨ੍ਹਾਂ ਨੂੰ ਕੁਝ ਮਿਲਦਾ ਨਹੀਂ ਜਾਂ ਹੋਰ ਓਪਰਚੁਨਿਟੀ ਦੇਖਦੇ ਤੇ ਵੋਟਾਂ ਘੱਟਦੀਆਂ ਨੇ ਥੋੜੀਆਂ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ ਬਿਲਕੁਲ, ਅਮਨਦੀਪ, ਇਸ ਵੇਲੇ ਖਿੱਚੋਤਾਣ ਦੀ ਰਾਜਨੀਤੀ ਉਹ ਚੱਲੇਗੀ। ਇਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਹੋ ਸਕਦਾ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਦੁਬਾਰਾ ਬਣ ਵੀ ਸਕਦੇ, ਜਿੱਦਾਂ ਅਨਾਲਿਸਿਸ ਹੋ ਰਹੀ ਹੈ, ਜਿੱਦਾਂ ਤੁਸੀਂ ਵੀ ਕਿਹਾ ਆ। ਲੇਕਿਨ ਉਹਨਾਂ ਦੀ ਜਿਹੜੀ ਗਿਣਤੀ ਆ ਮੈਂਬਰਸ ਦੀ, ਐਮਪੀ ਦੀ, ਉਹ ਕਾਫੀ ਘਟਣ ਦੀ ਸੰਭਾਵਨਾ ਤੇ ਘੱਟ ਵੀ ਰਹੀ ਆ, ਉਹਦੇ ਕਲੀਅਰ ਕੱਟ ਇੰਡੀਕੇਸ਼ਨ ਹੈਗੇ ਆ। ਤੇ ਅਗਰ ਕੋਈ ਘਟਨਾ ਏਦਾਂ ਦੀ ਵਾਪਰ ਜਾਂਦੀ ਆ ਕਿ ਜਿਹੜੀ ਇੱਕ ਤਰ੍ਹਾਂ ਦੇ ਨਾਲ ਬੇਬ ਜਿਹੜੀ ਕਾਂਗਰਸ ਦੇ ਹੱਕ ਦੇ ਵਿਚ ਚੱਲ ਪਵੇ ਜਾਂ ਥਰਡ ਫਰੰਟ ਦੇ ਹੱਕ ਦੇ ਵਿਚ ਚੱਲ ਪਵੇ, ਉਹਨਾਂ ਹਾਲਾਤਾਂ ਦੇ ਵਿਚ ਰਾਹੁਲ ਗਾਂਧੀ ਵੀ ਪ੍ਰਾਈਮ ਮਿਨਿਸਟਰ ਬਣ ਸਕਦੇ, ਤਾਂ ਮਾਇਆਵਤੀ ਦੇ ਵੀ ਕਾਫੀ ਚਾਂਸਿਸ ਹੋ ਸਕਦੇ ਆ। ਲੇਕਿਨ ਕੁੱਲ ਮਿਲਾ ਕੇ ਜਿਹੜੀ ਸਥਿਤੀ ਆ ਤਾਂ ਉਹਦੇ ਵਿਚ ਇਹੀ ਆ ਕਿ ਮੋਦੀ ਸਾਹਿਬ ਬਹੁਤ ਘੱਟ ਬਹੁਗਿਣਤੀ ਦੇ ਨਾਲ ਜਾਂ ਨਾ ਬਹੁਗਿਣਤੀ ਦੇ ਨਾਲ ਕਿਸੇ ਹੋਰ ਗੱਠਜੋੜ ਦੇ ਨਾਲ ਉਹ ਪ੍ਰਾਈਮ ਮਿਨਿਸਟਰ ਬਣ ਸਕਦੇ ਆ। ਤੇ ਬਾਅਦ ਦੇ ਵਿਚ ਇਹਦੇ ਵਿਚ ਕਾਫੀ ਖਲਲ ਵੀ ਪੈਦਾ ਹੋ ਸਕਦੇ ਆ, ਤੇ ਬਾਅਦ ਦੇ ਵਿਚ ਗੱਠਜੋੜ ਦੀ ਜਾਰੀ ਰਹਿੰਦੇ ਹੋਏ ਕਿਸੇ ਹੋਰ ਨੂੰ ਵੀ ਭਾਰਤ ਦਾ ਪ੍ਰਾਈਮ ਮਿਨਿਸਟਰ ਬਣਾਇਆ ਜਾ ਸਕਦਾ। ਕਾਫੀ ਇੰਟਰਸਟਿੰਗ ਜਿਹੜੀ ਪ੍ਰਸਥਿਤੀ ਬਣੀ ਹੋਈ ਆ, ਅਤੇ ਅਸੀਂ ਲੋਕ ਸਾਰੇ ਜਿਹੜੇ ਇੱਥੇ ਵਿਦੇਸ਼ਾਂ ਵਿਚ ਬੈਠੇ ਆ, NRI ਜਿਨ੍ਹਾਂ ਨੂੰ ਕਿਹਾ ਜਾਂਦਾ ਆ, ਤੇ ਜਿਹੜੇ ਉੱਥੇ ਦੇ ਲੋਕ ਆ, ਕਾਫੀ ਇੰਟਰਸਟਿੰਗ ਸਥਿਤੀ ਦਾ ਮਜ਼ਾ ਲੈ ਰਹੇ ਆ। ਤੇ ਮੇਰੀ ਤਾਂ ਇਹੀ ਅਮਨਦੀਪ ਸਾਰਿਆਂ ਨੂੰ ਗੁਜ਼ਾਰਿਸ਼ ਹੋਊਗੀ ਕਿ ਇਸ ਸਥਿਤੀ ਦਾ ਮਜ਼ਾ ਲਓ, ਲਾਈਟਲੀ ਲਓ, ਆਪਣੀ ਵੋਟ ਜਿਹੜੀ ਮਰਜ਼ੀ ਨਾਲ ਪਾਓ, ਤੇ ਲੜਨ ਝਗੜਨ ਦੀ ਲੋੜ ਨਹੀਂ ਹੈ। ਤਮਾਸ਼ਾ ਬੈਠ ਕੇ ਆਪਣੇ ਘਰੀ ਘਰੀ ਦੇਖੋ, ਇਹਨਾਂ ਨੇ ਇਕੱਠੇ ਹੋ ਕੇ ਰਾਜ ਕਰਨਾ ਆ, ਅਤੇ ਤੁਸੀਂ ਹਮੇਸ਼ਾ ਪਰਜਾ ਦੀ ਪਰਜਾ ਹੀ ਰਹਿਣਾ।
ਹੁਣ ਮੈਨੂੰ ਇਹ ਦੱਸੋ ਕਿ ਸਾਡੀ ਪਾਰਟੀ ਦੀ ਕੀ ਪੋਜੀਸ਼ਨ ਹੈ, ਦੁੱਕੀ ਨਹੀਂ ਦੇਣੀ ਪਾਰਟੀ ਜਿਹੜੀ ਆ ਉਹ ਕਿੱਥੇ?
ਅਮਨਦੀਪ, ਦੁੱਕੀ ਨਹੀਂ ਦੇਣੀ ਪਾਰਟੀ, ਹਾਂਜੀ ਹਾਂਜੀ, ਇਹਦੀ ਵੀ ਕਲੀਅਰੈਂਸ ਲੈ ਲਓ। ਜਿਸ ਵੇਲੇ ਦੁੱਕੀ ਨਹੀਂ ਦੇਣੀ ਪਾਰਟੀ ਜਿਹੜੀ ਤੁਸੀਂ ਬਣਾਈ ਆ, ਇਹ ਤੁਹਾਡੇ ਤੇ ਵੀ ਕਈ ਵਾਰੀ ਇਲਜ਼ਾਮ ਆ ਸਕਦੇ ਆ ਜਿਸ ਵੇਲੇ ਇਲੈਕਸ਼ਨ ਤੋਂ ਬਾਅਦ ਹੋ ਸਕਦਾ। ਮੇਰੇ ਖਿਆਲ ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਓ ਇੰਡੀਆ ਦੇ, ਤੁਸੀਂ, ਮੈਂ ਆਸ ਕਰਦਾ ਕਿ ਤੁਸੀਂ ਪ੍ਰਾਈਮ ਮਿਨਿਸਟਰ ਇੰਡੀਆ ਬਣ ਗਏ ਆ, ਤੇ ਮਿੰਟੂ ਬਰਾੜ ਜੀ ਬਣਾ ਤਾ ਤੁਸੀਂ ਆਪਣਾ ਹੋਮ ਮਿਨਿਸਟਰ, ਤੇ ਬਾਕੀ
ਤੁਹਾਨੂੰ ਫਾਈਨੈਂਸ
ਢਿੱਲੋਂ ਸਾਹਿਬ ਨੂੰ
ਤੁਹਾਨੂੰ ਫਾਈਨੈਂਸ ਮਿਨਿਸਟਰ
ਹਾਂਜੀ ਮੈਨੂੰ ਫਾਈਨੈਂਸ ਮਿਨਿਸਟਰ ਮੈਨੂੰ ਫਾਈਨੈਂਸ ਮਿਨਿਸਟਰ ਚਲੋ ਬਣਾ ਤਾ ਬੜਾ ਮਾਰ ਦਿੱਤਾ ਤੁਸੀਂ ਮੈਨੂੰ
ਕਿਉਂਕਿ ਹਿਸਾਬ ਤਾਂ ਦੁੱਕੀ ਦਾ ਹੀ ਹੋਣਾ ਬਹੁਤਾ ਹਿਸਾਬ ਨੀ ਰੱਖਣਾ ਪੈਣਾ ਦੁੱਕੀ ਦਾ
ਹਾਂਜੀ ਜਿਸ ਵੇਲੇ ਹੁਣ ਕੋਈ ਵੀ ਪੈਸੇ ਪੂਸੇ ਖਰਚਣੇ ਆ ਉਹ ਬਲੇਮ ਤਾਂ ਮੇਰੇ ਤੇ ਆਣਾ ਨਾ ਮੈਨੂੰ ਲੋਕਾਂ ਨੇ ਪੁੱਛਣਾ ਵੀ ਤੁਸੀਂ ਤਾਂ ਕਹਿੰਦੇ ਦੁੱਕੀ ਨੀ ਲੈਣੀ ਤੁਸੀਂ ਕਰ ਲੈ ਕਰੋੜਾਂ ਅਰਬਾਂ ਹਜ਼ਾਰ ਇਕੱਠੇ ਰੁਪਈਏ ਤੇ ਤੁਸੀਂ ਨਾਂ ਰੱਖਿਆ ਸੀ ਦੁੱਕੀ ਨੀ ਲੈਣੀ ਪਾਰਟੀ ਮੈਂ ਕਹਿੰਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਅਸੀਂ ਨਾਂ ਜ਼ਰੂਰ ਰੱਖਿਆ ਸੀ ਦੁੱਕੀ ਨੀ ਦੇਣੀ ਪਾਰਟੀ ਦੁੱਕੀ ਨੀ ਲੈਣੀ ਪਾਰਟੀ ਦੁੱਕੀ ਨੀ ਦੇਣੀ ਪਾਰਟੀ ਪਰ ਅਸੀਂ ਇਹ ਤਾਂ ਹੋ ਗਿਆ ਅਸੀਂ ਦੁੱਕੀ ਨੀ ਲੈਣੀ ਪਾਰਟੀ ਅਸੀਂ ਤਾਂ ਪੈਸੇ ਲਏ ਆ ਅਸੀਂ ਹੁਣ ਦੇਣੇ ਨੀ ਅਸੀਂ ਸਬਸਿਡੀਜ਼ ਨੀ ਮੰਨਣੀ ਅਸੀਂ ਹੋਰ ਕੋਈ ਚੀਜ਼ ਮੁਫ਼ਤ ਚ ਨੀ ਦੇਣੀ ਅਸੀਂ ਟੈਲੀਫੋਨ ਹੀ ਮੁਫ਼ਤ ਚ ਦੇਣੇ ਅਸੀਂ ਯਾਤਰਾਵਾਂ ਨੀ ਮੁਕਤ ਕਰਾਣੀਆਂ ਅਸੀਂ ਕਿਸੇ ਨੂੰ ਕੋਈ ਤਰ੍ਹਾਂ ਦਾ ਬੇਕਾਰ ਪੈਸਾ ਨੀ ਦੇਣਾ ਅਸੀਂ ਕਰਜ਼ੇ ਨੀ ਮਾਫ਼ ਕਰਨੇ ਅਸੀਂ ਫਿਰ ਸਿੱਧ ਕਰ ਦੇਣਾ ਕਿ ਅਸੀਂ ਦੁੱਖੀ ਨੀ ਦੇਣੀ ਪਾਰਟੀ ਆ ਦੁੱਖੀ ਨੀ ਲੈਣੀ ਪਾਰਟੀ ਨੀ ਲੈ ਸਕਦੇ ਹਾਂ ਪਰ ਦੇਣੀ ਨੀ ਕੁਛ ਪੈਸੇ ਅਸੀਂ ਬੜੀਆਂ ਪਾਲਿਸੀਆਂ ਜਿਹੜੀਆਂ ਇੰਪਲੀਮੈਂਟ ਕਰਨੀਆਂ ਜੀ ਅਮਲੀ
ਠੀਕ ਠੀਕ ਬਿਲਕੁਲ ਸਹੀ ਜੀ ਤੇ ਖੈਰ ਦੋਸਤੋ ਦੁੱਕੀ ਨੀ ਦੇਣੀ ਪਾਰਟੀ ਦਾ ਜਿਹੜਾ ਨਾਰਾ ਹੈ ਕੌਮੀ ਨਾਰਾ ਇਹੀ ਹੈ ਅੰਤਰਰਾਸ਼ਟਰੀ ਨਾਰਾ ਇਹੀ ਹੈ ਕਿ ਇਸ ਵਾਰੀ ਅਸੀਂ ਕਿਸੇ ਵੀ ਪਾਰਟੀ ਨੂੰ ਕੋਈ ਵੀ ਫਾਈਨੈਂਸ਼ੀਅਲ ਸਪੋਰਟ ਬਾਹਰੋਂ ਨਹੀਂ ਦੇਣੀ ਹੈਗੀ ਤੇ ਨਾ ਹੀ ਉਹ ਚਾਹੁੰਦੇ ਨੇ ਫਾਈਨੈਂਸ਼ੀਅਲ ਸਪੋਰਟ ਪਰ ਉਹ ਤੁਹਾਡੀ ਸਾਡੀ ਕਿਸੇ ਦੀ ਸੇ ਨਹੀਂ ਚਾਹੁੰਦੇ ਸਾਨੂੰ ਚਾਹੀਦੀ ਵੀ ਨਹੀਂ ਇਹ ਹੈਗੀ ਆ ਕਿ ਅਸੀਂ ਇੱਥੋਂ ਰਹਿ ਕੇ ਆਪਣੇ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਪੈਸੇ ਲਾ ਸਕਦੇ ਹਾਂ ਆਪਣੇ ਪਿੰਡਾਂ ਦੇ ਵਿੱਚ ਲਾ ਸਕਦੇ ਹਾਂ ਮੁਹੱਲਿਆਂ ਗਲੀਆਂ ਦੇ ਵਿੱਚ ਚੈਰਿਟੀ ਦੇ ਵਿੱਚ ਲਾ ਸਕਦੇ ਹਾਂ ਪਰ ਆਪਾਂ ਪੋਲੀਟੀਕਲ ਲੀਡਰਾਂ ਦੇ ਢਿੱਡ ਕਿਉਂ ਭਰਨੇ ਨੇ ਉਨ੍ਹਾਂ ਨੂੰ ਆਪਣਾ ਜ਼ੋਰ ਲਾ ਲੈਣ ਦਿਓ ਉਨ੍ਹਾਂ ਨੂੰ ਆਪਣੇ ਪੈਸੇ ਆਪ ਇਕੱਠੇ ਕਰ ਲੈਣ ਦਿਓ ਲੋਕਾਂ ਤੋਂ ਜਦੋਂ ਲੋਕਾਂ ਦੇ ਪੈਸੇ ਲੱਗੇ ਹੋਗੇ ਆਪੇ ਉਨ੍ਹਾਂ ਤੋਂ ਹਿਸਾਬ ਮੰਗੂਗੇ ਸੋ ਇਸ ਕਰਕੇ ਆਪਾਂ ਬੇਕਾਰ ਪੈਸਾ ਵਿਅਰਥ ਜਿਹੜਾ ਉਹ ਨਹੀਂ ਕਰਨਾ ਅਸੀਂ ਪੈਸੇ ਜਿਹੜੇ ਲਾਉਣੇ ਅਗਰ ਚਾਹੁੰਦੇ ਹੋ ਤਾਂ ਤੁਹਾਡੇ ਪਿੰਡ ਦੇ ਵਿੱਚ ਕੀ ਡਿਵੈਲਪਮੈਂਟ ਹੋਣ ਵਾਲੀ ਹੈ ਕੋਈ ਸਕੂਲ ਬਣਨ ਵਾਲਾ ਆ ਕੋਈ ਨਿਆਣਿਆਂ ਨੂੰ ਕੱਪੜੇ ਚਾਹੀਦੇ ਨੇ ਕਿਤਾਬਾਂ ਚਾਹੀਦੀਆਂ ਨੇ ਪਿੰਡ ਦੀ ਸਫਾਈ ਦੇ ਲਈ ਬੰਦੇ ਰੱਖਣੇ ਨੇ ਲਾਈਟਾਂ ਲੱਗਣ ਵਾਲੀਆਂ ਸੋਲਰ ਲੱਗਣ ਵਾਲਾ ਦਰਖਤ ਲੱਗਣ ਵਾਲੇ ਨੇ ਸੋ ਇੱਦਾਂ ਦੇ ਕੰਮ ਆਪਾਂ ਕਰੀਏ ਸੀਵਰੇਜ ਪਵਾਈਏ ਹਨਾ ਸੋ ਇੱਧਰ ਨੂੰ ਪੈਸੇ ਆਪਣੇ ਖਰਚੋ ਨਾ ਕਿ ਪੋਲੀਟੀਕਲ ਪਾਰਟੀਆਂ ਨੂੰ ਦਿਓ ਤਾਂ ਕਿ ਤੁਸੀਂ ਸੱਤਾ ਬਦਲਣ ਦੀ ਕੋਸ਼ਿਸ਼ ਕਰੋ ਅਮਰੀਕ ਜੀ ਮਕਸਦ ਇਹ ਹੁੰਦਾ ਹੈ ਕਿ ਜਦੋਂ ਮੇਰੇ ਵਰਗਾ ਬੰਦਾ ਇੱਥੇ ਮੋਰੀ ਬਣ ਜਾਂਦਾ ਕਿਸੇ ਪਾਰਟੀ ਦਾ ਪੈਸੇ ਇਕੱਠੇ ਕਰਦਾ ਆਪਣੇ ਭਾਈ ਬੰਦਾਂ ਤੋਂ ਜਾਂ ਹੋਰ ਤੇ ਉਹ ਲਿਜਾ ਕੇ ਦਿੰਦਾ ਆ ਮੈਂ ਜੀ ਹੁਣ 10 ਲੱਖ ਦੇ ਦਿੱਤਾ ਮੈਂ 20 ਲੱਖ ਦੇ ਦਿੱਤਾ ਆ ਚੱਕੋ ਜੀ ਹਨਾ ਉਹ ਕੀ ਹੁੰਦਾ ਕਿ ਜਦੋਂ MLA MP ਜਿੱਤਦਾ ਉਹਨੂੰ ਆਸ ਹੁੰਦੀ ਆ ਕਿ ਮੈਨੂੰ ਫਿਰ ਨਾ ਜਦ ਮੈਂ ਜਾਊਂਗਾ ਇੰਡੀਆ ਮੈਨੂੰ ਸਿਕਿਉਰਿਟੀ ਮਿਲੇਗੀ ਮੈਨੂੰ VIP ਟ੍ਰੀਟਮੈਂਟ ਮਿਲੇਗੀ ਮੈਂ ਟੋਲ ਪਲਾਜ਼ੇ ਤੋਂ ਬਿਨਾਂ ਟੋਲ ਦੇ ਕੇ ਲੰਘ ਜਾ ਕਰੇਗਾ ਮੇਰੀ ਬੜੀ ਚੜਾਈ ਹੋਊਗੀ ਮੇਰੇ ਅੱਗੇ ਪਿੱਛੇ ਗਨਮੈਨ ਹੋਊਗੇ ਤੇ ਜੇ ਕੋਈ ਇੰਡੀਆ ਕੰਮ ਹੈ ਸਾਡੇ ਇਲਾਕੇ ਦੇ ਵਿੱਚ ਤਾਂ ਮੇਰੇ ਆਲੇ ਦੁਆਲੇ ਦੇ ਲੋਕ ਜਿਹੜੇ ਨੇ ਇੱਥੇ ਮੈਨੂੰ ਫੋਨ ਕਰਕੇ ਕਿਹਾ ਕਰਨਗੇ ਵੀ ਲੈ ਵੀ ਤੂੰ ਕੰਮ ਕਰਾ ਦੇ ਹਨਾ ਸੋ ਇਸ ਨੀਤੀ ਦੇ ਤਹਿਤ ਅਸੀਂ ਬਾਹਰੋਂ ਬੈਠ ਕੇ ਮਦਦ ਕਰਦੇ ਹਾਂ ਮੈਨੂੰ ਇਹੋ ਲੱਗਦਾ ਕਿ ਇਹ ਬਿਲਕੁਲ ਗਲਤ ਹੈ ਸੋ ਆਪਣੇ ਸਰੋਤਿਆਂ ਨੂੰ ਵੀ ਪੁੱਛ ਲੈਂਦੇ ਹਾਂ ਕਿ ਜੇ ਤੁਹਾਨੂੰ ਵੀ ਲੱਗਦਾ ਇਸ ਤਰ੍ਹਾਂ ਹੀ ਆ ਤਾਂ ਜ਼ਰੂਰ ਸਾਨੂੰ ਸੁਨੇਹੇ ਦੇ ਰਾਹੀਂ ਸੰਪਰਕ ਕਰੋ ਅਮਰੀਕ ਜੀ
ਬਹੁਤ ਇੱਕ ਗੱਲ ਤੁਸੀਂ ਭੁੱਲੇ ਗਏ ਇੱਕ ਹੋਰ ਵੀ ਫਾਇਦਾ ਹੋ ਸਕਦਾ ਆ
ਕਾਹਦਾ
ਤੇ ਉਹ ਤੁਸੀਂ ਦੱਸਿਆ ਹੀ ਨਹੀਂ ਆ ਉਹ ਇਹ ਆ ਵੀ ਹੋ ਸਕਦਾ ਸਾਨੂੰ ਸੁੱਖ ਨਿਵਾਸ ਵਿਚ ਬਿਨਾਂ ਕਿਸੇ ਪੈਸੇ ਤੋਂ ਅਕੋਮੋਡੇਸ਼ਨ ਮਿਲ ਜਾਵੇ
ਠੀਕ ਹੈ ਠੀਕ ਹੈ ਹਾਂਜੀ ਹਾਂਜੀ ਸੁੱਖ ਨਿਵਾਸ ਬਿਲਕੁਲ ਸਹੀ ਗੱਲ ਹੈ ਇਹ ਦੇਖੋ ਇਹੀ ਫਾਇਦੇ ਆ ਨਾ ਜਿੱਦਾਂ ਵੀ ਗਨਮੈਨ ਮਿਲ ਗਏ ਜਾਂ ਇਹ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਅਮਰੀਕ ਜੀ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਤੇ ਆਪਾਂ ਉਹ ਸਾਰੇ ਸੱਜਣਾ ਮਿੱਤਰਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਨਾ ਹੈ ਹਰਜਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਤੋਂ ਕਹਿੰਦੇ ਨੇ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ ਕਹਿੰਦੇ ਸਿਆਸੀ ਪਾਰਟੀਆਂ ਦੇ ਬੰਦੇ ਚੋਣਾਂ ਪਾਰਟੀ ਬਦਲ ਲੈਂਦੇ ਨੇ ਚੋਣਾਂ ਵੇਲੇ ਪਾਰਟੀ ਬਦਲ ਲੈਂਦੇ ਨੇ ਤੇ ਆਮ ਗੱਲ ਹੈ ਤੇ ਅਮੀਰ ਦੀ ਲੜਕੀ ਚਲੀ ਜਾਏ ਤਾਂ ਟੁਰ ਕੇ ਗਈ ਆ ਗਰੀਬ ਦੀ ਜਾਵੇ ਤਾਂ ਨਿਕਲ ਕੇ ਗਈ ਆ ਇਸ ਤਰ੍ਹਾਂ ਕਹਿੰਦੇ ਹੁੰਦਾ ਆ ਤੇ ਸਾਡੇ ਨਾਲ ਨਵਰਾਜ ਬਲ ਜੁੜੇ ਨੇ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਦੇਰ ਬਾਅਦ ਆਵਾਜ਼ ਸੁਣੀ ਆ ਵਧੀਆ ਲੱਗ ਰਿਹਾ ਤੁਹਾਡਾ ਪ੍ਰੋਗਰਾਮ ਦੀ ਵੇਟ ਕਰ ਰਹੇ ਸੀ ਬਹੁਤ ਬਹੁਤ ਧੰਨਵਾਦ ਨਵਰਾਜ ਗੁਰਸ਼ਾਨ ਸਿੰਘ ਗਿੱਲ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਵੈਲਕਮ ਬੈਕ ਪ੍ਰਾਈਮ ਏਸ਼ੀਆ ਤੇ ਤੁਹਾਡੇ ਸਾਦਗੀ ਦੇਖ ਕੇ ਵਧੀਆ ਲੱਗਿਆ ਜੀ ਕੀਪ ਇਟ ਅਪ ਦੇਖੋ ਤਾਂ ਵੈਸੇ ਅਸੀਂ ਬੈਠੇ ਸੀ ਤੇ ਉਨ੍ਹਾਂ ਨੇ ਪ੍ਰੋਗਰਾਮ ਸ਼ੁਰੂ ਕਰ ਲਿਆ ਤੇ ਬਲਰਾਜ ਸਿੰਘ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬੜਾ ਚੰਗਾ ਲੱਗ ਰਿਹਾ ਪ੍ਰੋਗਰਾਮ ਸੁਣ ਕੇ ਤੇ ਸੁਖਵਿੰਦਰ ਸੌਂਦ ਭਾਜੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ ਸਤਿ ਸ੍ਰੀ ਅਕਾਲ ਭਾਜੀ ਠੀਕ ਠਾਕ ਹੋ ਸਤਵਿੰਦਰ ਧਨੋਆ ਸਾਡੇ ਨਾਲ ਜੁੜੇ ਨੇ ਕਿਆ ਬਾਤ ਹੈ ਜੀ ਕਹਿੰਦੇ ਲੌਂਗ ਟਾਈਮ ਐਬਸੈਂਟ, ਸਤਿ ਸ੍ਰੀ ਅਕਾਲ, ਵੈਲਕਮ ਬੈਕ, ਬਹੁਤ ਬਹੁਤ ਸ਼ੁਕਰੀਆ। ਤੇ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਰਾਜਵਿੰਦ ਸੇਖੋਂ ਐਡਲੇਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬਾਕੀ ਕਹਿੰਦੇ ਨੇ ਕਿ ਹਾਂਜੀ ਹਾਂਜੀ ਥੋੜੀ ਐਪ ਦੀ ਸਮੱਸਿਆ ਲੱਗਦੀ ਹੈ ਪਰ ਪ੍ਰੋਗਰਾਮ ਠੀਕ ਚੱਲ ਰਿਹਾ ਜੀ, ਇਹਨੂੰ ਰੀਲੋਡ ਕਰੋ। ਗੌਰਵ ਸ਼ਰਮਾ ਜੀ ਸਤਿ ਸ੍ਰੀ ਅਕਾਲ ਵਿਨੀਪੈਗ ਤੋਂ, ਕੁਲਦੀਪ ਸਾਊਥ ਕੋਰੀਆ ਤੋਂ ਜੁੜੇ ਨੇ, ਹਾਂਜੀ ਕੀ ਹਾਲ ਹੈ ਕੁਲਦੀਪ ਜੀ, ਸਤਿ ਸ੍ਰੀ ਅਕਾਲ। ਮਨਜਿੰਦਰ ਸਿੰਘ ਬੋਪਾ ਰਾਏ ਸਾਡੇ ਨਾਲ ਜੁੜੇ ਨੇ, ਤੇ ਰਾਜਦੀਪ ਕੌਰ ਬੋਪਾ ਰਾਏ ਪ੍ਰੋਗਰਾਮ ਦੇ ਵਿਚ ਆਏ ਨੇ, ਸਤਿ ਸ੍ਰੀ ਅਕਾਲ ਜੀ। ਸੁਖਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫੋਟੋ ਦੇ ਜ਼ਰੀਏ ਦਿਲ ਵਾਲੀ ਗੱਲ ਦੇ ਵਿਚ ਸ਼ਾਮਲ ਹੋਏ ਨੇ। ਗਾਰਡਨ ਗਾਰਡਨ ਹੋ ਗਿਆ ਜੀ ਇਸੇ ਗੱਲ ਤੇ, ਲਓ ਫਿਰ ਸਾਡੇ ਗਾਰਡਨ ਦੀ ਫੋਟੋ ਮੈਂ ਸ਼ੇਅਰ ਕਰਦਾ ਥੋੜੀ ਦੇਰ ਬਾਅਦ। ਨਿਸ਼ਾਨ ਅਮਰਕੋਟ ਜੀ ਕੀ ਹਾਲ ਹੈ ਜੀ, ਕਹਿੰਦੇ ਵਧੀਆ ਲੱਗ ਰਿਹਾ ਜੀ ਇੰਨੇ ਟਾਈਮ ਬਾਅਦ ਰੇਡੀਓ ਤੇ, ਵੈਲਕਮ ਟੂ ਬੋਥ ਆਫ ਯੂ। ਕੁਲਵਿੰਦਰ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬਲਰਾਜ ਸਿੰਘ ਬਰਾੜ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਕਹਿੰਦੇ ਨੇ ਕਿ ਫਲੋਰਾ ਜੀ ਨੂੰ ਅੰਬ ਪਸੰਦ ਨੇ ਲੱਗਦਾ, ਤੇ ਪਤਾ ਨੀ ਕਿੱਧਰ ਨੂੰ ਗੱਲ ਆ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਸਿੱਧੂ ਸਾਹਿਬ ਕਹਿੰਦੇ ਨੇ ਕਿ ਦਲੇਰ ਮਹਿੰਦੀ ਨੇ ਭਾਜਪਾ ਜੁਆਇਨ ਕਰ ਲਈ ਹੈ, ਲਾਲੂ ਤਾਂ ਸੌਖਾ ਹੀ ਮਿਲ ਜਾਣਾ, ਜੇਲ੍ਹ ਵਿਚ ਹੈ। ਅਮਰੀਕ ਜੀ ਕਹਿੰਦੇ ਤੁਸੀਂ ਜੇਲ੍ਹ ਚ ਜਾ ਸਕਦੇ ਹੋ ਉੱਥੇ,
ਹਾਂਜੀ ਹਾਂਜੀ
ਜਾਣਾ ਫਿਰ
ਮਿਲਣ ਜਾਣਾ ਜੀ ਬਿਹਾਰ ਦੇ ਵਿਚ, ਹਾਂਜੀ ਮੈਂ ਜਨਵਰੀ ਦੇ ਵਿਚ ਜਾਣਾ ਆ, ਆਸਾਮ ਨੂੰ ਜਾਣਾ ਆ, ਤਾਂ ਬਿਹਾਰ ਵੀ ਉਸ ਤੋਂ ਨੇੜੇ ਹੀ ਆ,
ਨਾਲੇ
ਲਾਲੂ ਲਾਲੂ ਪ੍ਰਸ਼ਾਦ ਯਾਦਵ ਦੇ ਦਰਸ਼ਨ ਕਰਕੇ ਆਈਏ।
ਹਾਂਜੀ ਦਰਸ਼ਨ ਤਾਂ ਚਲੋ ਤੁਸੀਂ ਤਖ਼ਤ ਪਟਨਾ ਸਾਹਿਬ ਦੇ ਕਰਿਓ, ਉਨ੍ਹਾਂ ਨੂੰ ਤਾਂ ਮਿਲਣਾ ਹੀ ਆ, ਬਹੁਤੇ ਦਰਸ਼ਨ ਉਨ੍ਹਾਂ ਦੀ ਕਰਨ ਦੀ ਲੋੜ ਨੀ ਹੈਗੀ ਤੁਹਾਨੂੰ। ਤੇ ਜਗਤਾਰ ਜੋਹਲ ਮਨੀਲਾ ਵਾਲੇ ਵੀ
ਤੁਹਾਡੀ ਗੱਲ ਜੀ,
ਮਨੀਲਾ ਵਾਲੇ ਵੀ ਆ ਗਏ ਨੇ, ਤੇ ਉਹ ਕਹਿੰਦੇ ਨੇ ਕਿ ਫਿਰੋਜ਼ਪੁਰ ਤੋਂ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਫਿਰੋਜ਼ਪੁਰ ਤੋਂ ਸੁਖਵੀਰ ਬਾਦਲ ਬਾਰੇ ਵੀ ਗੱਲ ਕਰਿਓ, ਸਾਡਾ ਇਲਾਕਾ ਹੈ ਵੈਸੇ ਅਕਾਲੀ ਦਲ ਦੀ ਪੱਕੀ ਵੋਟ ਬਹੁਤ ਹੈ ਫਿਰੋਜ਼ਪੁਰ ਦੇ ਵਿਚ, ਕਰਦੇ ਆ ਜੀ ਥੋੜੀ ਦੇਰ ਠਹਿਰੋ। ਹਰਦੀਪ ਸਿੰਘ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਸੋਰੀ ਸੋਰੀ ਜੀ ਮੈਨੂੰ ਜ਼ੁਕਾਮ ਹੋਇਆ ਹੋਇਆ, ਤੇ ਕਹਿੰਦੇ ਨੇ ਕਿ ਬਹੁਤ ਬਹੁਤ ਵਧਾਈਆਂ ਬਾਈ ਜੀ ਤੁਹਾਡੀ ਟੀਮ ਨੂੰ ਤੇ ਤੁਹਾਨੂੰ, ਕਿ ਪਿਛਲੇ 4 ਸਾਲ ਦੇ ਵਿਚ ਜਿਹੜਾ ਕੰਮ ਕੀਤਾ ਸਿੱਖ ਖੇਡਾਂ ਦੇ ਵਿਚ ਉਹ ਇਕ ਹੋਰ ਲੈਵਲ ਤੇ ਪਹੁੰਚ ਗਿਆ, ਤੇ ਨਵੇਂ ਜਿਹੜੇ ਆਏ ਨੇ ਉਨ੍ਹਾਂ ਨੂੰ ਵੀ ਇਸ ਇੱਥੇ ਕਦਮ ਨਾਲ ਕਦਮ ਚਲਾਉਣਾ ਪਊਗਾ। ਬਟ ਐਜ਼ ਅ ਹਰਮਨ ਫੈਮਿਲੀ ਵੀ ਆਰ ਗਲੈਡ ਯੂ ਆਰ ਬੈਕ, ਤੇ ਹੋਪ ਟੂ ਕੰਟੀਨਿਊ ਯੂਅਰ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ ਜੀ। ਸੁਖਵੰਤ ਸਿੰਘ ਐਡਲੇਡ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਆਵਾਜ਼ ਤੇ ਅੱਜ ਪੂਰੀ ਧਮਕ ਬੇਸ ਵਾਲੀ ਪਈ ਹੋਈ ਪਈ ਆ। ਬਿਲਕੁਲ ਜੀ, ਧਮਕ ਬੇਸ ਮੁੱਖ ਮੰਤਰੀ ਵਰਗੀ ਆਵਾਜ਼ ਆ, ਪਰ ਜਿਹੜੀ ਵੋਟਾਂ ਪੈ ਰਹੀਆਂ ਨੇ ਉਹ ਚੀਫ ਪ੍ਰਾਈਮ ਮਿਨਿਸਟਰ ਦੀਆਂ ਪੈ ਰਹੀਆਂ ਨੇ, ਤੇ ਕੋਈ ਗੱਲ ਨੀ, ਇਹ ਜ਼ੁਕਾਮ ਜਿੱਦਾਂ ਹੋਈ ਜਾਂਦਾ ਆ। ਤਾਂ ਜੀ ਐਸ ਚਾਹਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਤੇ ਕਹਿੰਦੇ ਨੇ ਕਿ ਆਸਟ੍ਰੇਲੀਅਨ ਫੈਡਰਲ ਇਲੈਕਸ਼ਨ ਬਾਰੇ ਵੀ ਗੱਲਬਾਤ ਕੀਤੀ ਜਾਵੇ, ਜ਼ਰੂਰ ਕਰਦੇ ਆ ਜੀ। ਜਗਿੰਦਰ ਸੋਹੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਇੰਟਰਨੈਸ਼ਨਲ ਟਰਮੀਨਲ ਪੀ ਐਂਡ ਓ ਦੇ ਸ਼ਿਪ ਦੇ ਮੂਹਰੇ ਖੜੇ ਨੇ। ਹਰਦੀਪ ਸਿੰਘ ਤੁਰਨਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਪ੍ਰੋਗਰਾਮ। ਰਾਜਾ ਧਾਲੀਵਾਲ ਮਲਦੂਰੇ ਵਾਲੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਅਮਰੀਕ ਜੀ, ਦਲੇਰ ਮਹਿੰਦੀ ਬਾਰੇ ਕੀ ਖਿਆਲ ਹੈ, ਬੋਲੋ ਤਾਰਾ ਰਾਰਾ।
ਬਹੁਤ ਵਧੀਆ ਗਾਣਾ ਗਾਇਆ ਸੀ ਉਹਨਾਂ ਨੇ, ਬੋਲੋ ਤਾਰੇ ਦਾ ਕਾਫੀ ਮਸ਼ਹੂਰ ਹੋਇਆ ਸੀ, ਤੇ ਉਹ ਮੀਕੇ ਦੇ ਬ੍ਰਦਰ ਆ, ਇੰਨਾ ਹੀ ਜਾਣਦਾ ਮੈਂ।
ਨਹੀਂ ਨਹੀਂ ਮੀਕੇ ਦੇ ਬ੍ਰਦਰ ਨਹੀਂ ਹੈਗੇ, ਉਹ ਮੀਕਾ ਉਹਨਾਂ ਦਾ ਬ੍ਰਦਰ ਹੈ ਅਸਲ ਦੇ ਵਿਚ,
ਮੀਕਾ ਉਹਨਾਂ ਦਾ ਬ੍ਰਦਰ,
ਵੱਡੇ ਦਾ ਨਾਂ ਪਹਿਲਾਂ ਲਈਦਾ ਹੁੰਦਾ, ਛੋਟੇ ਦਾ ਥੋੜਾ ਲਈਦਾ ਹੁੰਦਾ, ਇੱਦਾਂ ਥੋੜਾ ਕਹੀਦਾ ਹੁੰਦਾ ਕਿਸੇ ਨੂੰ, ਯਾਰ ਤੂੰ ਬਿਲਕੁਲ ਆਪਣੇ ਮੁੰਡੇ ਤੇ ਗਿਆ, ਇੱਦਾਂ ਥੋੜਾ ਕਹੀਦਾ ਹੁੰਦਾ, ਇੱਦਾਂ ਕਹੀਦਾ ਤੇਰਾ ਮੁੰਡਾ ਤੇਰੇ ਤੇ ਗਿਆ, ਤੇ ਤੁਸੀਂ ਆਸਟ੍ਰੇਲੀਆ ਆ ਕੇ ਹੁਣ ਥੋੜੀ ਸਿੱਧੀ ਗੱਲ ਕਰਿਆ ਕਰੋ, ਉਹ ਤਾਂ ਸਾਨੂੰ ਪਹਿਲੇ ਇਲਜ਼ਾਮ ਲਾਉਂਦੇ ਕਿ ਪੁੱਠੀਆਂ ਗੱਲਾਂ ਕਰਦੇ, ਆਸਟ੍ਰੇਲੀਆ ਇੱਕ ਪੁੱਠਾ ਦੇਸ਼ ਆ। ਖੈਰ ਅਮਰੀਕ ਜੀ, ਇਹ ਜਿਹੜਾ ਨਾ ਮੇਰਾ ਖਿਆਲ ਵੀ ਹੰਸਰਾਜ ਹੰਸਰੈ ਆਪਣੇ ਕੁੜਮ ਨੂੰ ਵੀ ਹੁਣ ਮੈਨੂੰ ਲੱਗਦਾ ਕਿ ਡੁੱਬੀ ਦਵਾਈ ਆ, ਕਿ ਰੁਪਈਆਂ ਦੇ ਜਿਹੜੀ ਤਲਾਬ ਹੈ ਉਹਦੇ ਵਿਚ ਤੂੰ ਵੀ ਡੁੱਬੀ ਲਾ ਲਾ ਤੇ ਜੁਆਇਨ ਕਰ ਜਾ। ਦਲੇਰ ਮਹਿੰਦੀ, ਤੁਹਾਨੂੰ ਨੀ ਲੱਗਦਾ ਇਹ ਵੋਟਾਂ ਦਾ ਚੱਕਰ ਹੈ ਕੀ, ਤੁਸੀਂ ਕੀ ਆਬਜ਼ਰਵੇਸ਼ਨ ਕਰਦੇ ਹੋ ਸਾਰਾ, ਮਤਲਬ ਪੈਸੇ ਦਾ ਚੱਕਰ ਹੈ ਵੋਟਾਂ ਦਾ ਨੀ?
ਸਮਦੀਪ, ਵੋਟਾਂ ਦਾ ਚੱਕਰ ਹੈ, ਪੈਸੇ ਦਾ ਵੀ ਚੱਕਰ ਹੈ, ਸਵੇਰ ਤੋਂ ਤਾਂ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ, ਸਵੇਤਾ ਦੀ ਪੋਲਿਟਿਕਸ ਖੁਦ ਦੀ ਕਿਤਾਬ ਖੋਲੀ ਹੋਈ ਆ, ਕਿਤਾਬ ਨੇ ਪੂਰਾ ਗ੍ਰੰਥ ਪੋਲਿਟਿਕਸ ਦਾ ਖੋਲਿਆ ਹੋਇਆ ਤੇ ਮਗਰੋਂ ਕਰਦੇ ਵੋਟਾਂ ਦੀ ਗੱਲ ਆ, ਵੋਟਾਂ ਦੀ ਗੱਲ ਹੋਰ ਕੀ ਹੈ, ਵੋਟਾਂ ਦੀ ਗੱਲ ਹੈ ਸਾਰੀ, ਵੋਟਾਂ ਸਰਕਾਰ ਸਰਕਾਰ ਬਣਾਉਣੀ ਹੈ
ਨਹੀਂ, ਮੈਨੂੰ ਲੱਗਦਾ ਨੋਟਾਂ ਦੀ ਗੱਲ ਹੈ। ਦੇਖੋ ਉਹ ਜਿਹੜਾ
ਲਾਲ ਨੋਟਾਂ ਦੀ ਗੱਲ ਕਰ ਲਓ, ਜਿਦਾਂ ਮੋਦੀ ਸਾਹਿਬ ਆ ਨੋਟਾਂ ਦੀ ਗੱਲ ਹੀ ਕਰਦੇ ਹਮੇਸ਼ਾ ਉਹ, ਤੇ ਨੋਟਾਂ ਕਰਕੇ ਵੋਟਾਂ ਆਉਣੀਆਂ, ਵੋਟਾਂ ਕਰਕੇ ਸਰਕਾਰਾਂ ਬਣਗੀਆਂ, ਸਰਕਾਰਾਂ ਬਣ ਕੇ ਮੋਦੀ ਸਾਹਿਬ ਆ, ਤੇ ਸਾਰੀ ਖੇਲ ਤਾਂ ਇਹੀ ਹੈ ਵੀ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਬਣਾਉਣੀ ਆ, ਚਾਹੇ ਉਹ ਨੋਟਾਂ ਨਾਲ ਬਣਾ ਲਓ, ਚਾਹੇ ਉਹ ਵੋਟਾਂ ਨਾਲ ਬਣਾ ਲਓ, ਚਾਹੇ ਹੋਰ ਕਿਸੇ ਤਰੀਕੇ ਨਾਲ ਬਣਾ ਲਓ, ਕਿਵੇਂ ਦੀ ਜਿਹੜੀ ਹਿੰਦੁਸਤਾਨ ਦੀ ਡੈਮੋਕ੍ਰੇਟਿਕ ਵਿਵਸਥਾ ਹੈ ਨਾ, ਖੈਰ ਖਾਸ ਤੌਰ ਤੇ ਆਪਣੇ ਖਿੱਤੇ ਦੇ ਅਨੁਸਾਰ ਬੜੀ ਮਜ਼ਬੂਤ ਆ ਉਹ, ਕਿਉਂਕਿ ਤੁਸੀਂ ਦੇਖ ਲਓ ਜਿੰਨੇ ਵੀ ਬੜੇ ਸਰੀਰ ਦੇ ਵਿੱਚ ਦੇਸ਼ ਆ ਸਾਡੇ ਏਸ਼ੀਅਨ ਕੰਟੀਨੈਂਟ ਦੇ ਜਿਹੜੇ ਦੇਸ਼ ਆ, ਉਹਦੇ ਵਿੱਚ ਸਭ ਤੋਂ ਜ਼ਿਆਦਾ ਸਕਸੈਸਫੁਲ ਡੈਮੋਕ੍ਰੇਟਿਕ ਕੰਟਰੀ ਇੰਡੀਆ ਹੀ ਆ। ਬਾਕੀ ਵੈਸੇ ਤਾਂ ਦੁਨੀਆਂ ਵਿਚ ਵੀ ਜਿਹੜੀ ਡੈਮੋਕ੍ਰੇਸੀ ਨੂੰ ਮੰਨਿਆ ਜਾਂਦਾ ਕਿ ਲੜਦੇ ਝਗੜਦੇ ਵੀ ਆ, ਗਾਲਾਂ ਵੀ ਕੱਢਦੇ ਇੱਕ ਦੂਜੇ ਨੂੰ, ਲੇਕਿਨ 70 ਸਾਲ ਤੋਂ ਉੱਤੇ ਦੀ ਜਿਹੜੀ ਡੈਮੋਕ੍ਰੇਸੀ ਆ ਉਹ ਚੱਲ ਰਹੀ ਆ, ਵਧੀਆ ਢੰਗ ਦੇ ਨਾਲ ਚੱਲ ਰਹੀ ਆ, ਇਲੈਕਸ਼ਨ ਵੀ ਹੋ ਰਹੀਆਂ, ਪਾਰਟੀਆਂ ਬਦਲਦੀਆਂ ਵੀ ਆ, ਸੱਤਾ ਬਦਲਦੀ ਵੀ ਆ, ਨਵੇਂ ਲੋਕ ਵੀ ਆਉਂਦੇ, ਪੁਰਾਣੇ ਲੋਕ ਵੀ ਆਉਂਦੇ ਆ, ਗਰੀਬ ਲੋਕਾਂ ਨੂੰ ਵੀ ਚਾਂਸ ਦਿੱਤਾ ਜਾਂਦਾ ਆਮ ਤੌਰ ਤੇ, ਅਮੀਰ ਅੱਗੇ ਆਉਂਦੇ ਆ, ਤੇ ਜਿਹੜੀ ਡੈਮੋਕ੍ਰੇਸੀ ਪ੍ਰੋਸੈਸ ਆ ਇੱਕ ਤਰ੍ਹਾਂ ਦੀ ਪ੍ਰਕਿਰਿਆ ਆ, ਭਾਰਤ ਦੀ ਕਾਫੀ ਸਕਸੈਸਫੁਲ ਰਹੀ ਆ, ਤੇ ਆਉਣ ਵਾਲੇ ਸਮੇਂ ਵਿਚ ਕਿੱਦਾਂ ਦੀ ਰਹਿ ਗਈ ਇਹ ਤਾਂ ਖੈਰ ਸਮਾਂ ਹੀ ਦੱਸੇਗਾ, ਸਮੇਂ ਦੇ ਗਰਭ ਦੇ ਵਿਚ ਸਾਰੀਆਂ ਗੱਲਾਂ ਛੁਪੀਆਂ ਹੋਈਆਂ ਆ, ਲੇਕਿਨ ਫਿਲਹਾਲ ਤੱਕ ਜਿਹੜੀ ਭਾਰਤੀ ਡੈਮੋਕ੍ਰੇਸੀ ਆ ਉਹ ਖਿੱਤੇ ਦੀ, ਜੇ ਤੁਸੀਂ ਆਪਣੇ ਹਾਲਾਤ ਦੇਖੋ ਆਲੇ ਦੁਆਲੇ ਦੇਸ਼ਾਂ ਦੇ, ਤੇ ਉਹਦੇ ਅਕੋਰਡਿੰਗਲੀ ਉਹਦੇ ਅਨੁਸਾਰ ਜਾਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇਨ ਟਰਮਸ ਆਫ ਜਿਹਨੂੰ ਅਸੀਂ ਕਹਿੰਦੇ ਅੰਗਰੇਜ਼ੀ ਦੇ ਵਿਚ, ਉਹ ਬਿਲਕੁਲ ਠੀਕ ਠਾਕ ਚੱਲ ਰਹੀ ਆ। ਤੁਹਾਡੇ ਕੀ ਖਿਆਲ ਹੈ ਮਨਜੀਤ ਦੇ ਬਾਰੇ?
ਦੇਖੋ ਠੀਕ ਠਾਕ ਤਾਂ ਚੱਲ ਰਹੀ ਆ, ਉਹ ਤਾਂ ਪ੍ਰੋਸੈਸ ਹੋ ਹੀ ਰਿਹਾ ਹੈ ਕਿ ਲੋਕ ਖੜ ਰਹੇ ਨੇ, ਹਾਰ ਰਹੇ ਨੇ, ਇਧਰ ਹੋ ਰਹੇ ਨੇ, ਉਧਰ ਹੋ ਰਹੇ ਨੇ, ਪਰ ਐਡੀ ਵੀ ਜਾਣੀ ਕਿ ਸੋਹਣੀ ਸਟੋਰੀ ਨਹੀਂ ਹੈਗੀ ਜਿੱਡੀ ਕਿ ਆਪਾਂ ਕਈ ਵਾਰੀ ਸੋਚ ਲਈ ਦੀ ਹੈ। ਜੇ ਆਪਾਂ ਸਕੇਲ ਦੇ ਤੌਰ ਤੇ ਦੇਖੀਏ ਤਾਂ ਮਤਲਬ ਵਧੀਆ ਹੈ, ਪਰ ਇਸ ਦੇ ਵਿਚ ਬਹੁਤ ਸਾਰੀ ਜਿਹੜੀ ਇੰਪਰੂਵਮੈਂਟ ਹੋਣ ਦੀ ਹਜੇ ਬਹੁਤ ਜ਼ਿਆਦਾ ਸੰਭਾਵਨਾ, ਕੰਟੀਨਿਊਸ ਇੱਥੇ ਰਿਵਿਊ ਚਾਹੀਦੇ ਨੇ। ਖੈਰ ਅਮਰੀਕ ਜੀ, ਆਪਾਂ ਇਹ ਗੱਲਾਂ ਆਪਾਂ ਜਾਰੀ ਰੱਖਾਂਗੇ, ਤੇ ਆਪਾਂ ਦਲੇਰ ਮਹਿੰਦੀ ਦੀ ਗੱਲ ਕਰੇ। ਵੈਸੇ ਤੁਹਾਡੀ ਪਾਰਟੀ ਦੀ ਚੜਾਈ ਬਹੁਤ ਹੈ, ਦੇਖੋ ਦੋ ਤਾਂ ਮੁੱਖ ਸਿੰਗਰ ਹੁਣ ਆ ਗਏ ਨੇ ਹਨਾ ਤੁਹਾਡੀ ਪਾਰਟੀ ਦੇ ਵਿਚ, ਤੇ ਹੰਸਰਾਜ ਹੰਸ ਆ ਗਿਆ ਤੇ ਦਲੇਰ ਮਹਿੰਦੀ ਆ ਗਿਆ, ਤੇ ਆਪਾਂ ਹੰਸਰਾਜ ਹੰਸ ਦੀ ਥੋੜੀ ਜਿਹੀ ਮੈਂ ਟਿੱਪਣੀ ਕਰਨਾ ਚਾਹਾਂਗਾ ਕਿ ਜਲੰਧਰ ਇਲਾਕੇ ਦੇ ਵਿਚ ਲਾਲ ਬਾਦਸ਼ਾਹ ਦੀ ਮਜ਼ਾਰ ਦੇ ਉੱਤੇ ਇਹ ਬੈਠੇ ਨੇ, ਤੇ ਆਪਣੇ ਬਾਲਮੀਕਿ ਭਾਈਚਾਰਾ ਇਨ੍ਹਾਂ ਦੇ ਨਾਲ ਕਾਫੀ ਆ, ਉੱਥੇ ਜਾਂਦੇ ਨੇ, ਤੇ ਇਹ ਸਾਰਾ ਜਿਹੜਾ ਉਸ ਭਾਈਚਾਰੇ ਦੀ ਵੋਟ ਨੂੰ ਖਿੱਚਣ ਦਾ ਇੱਕ ਪ੍ਰਕਿਰਿਆ ਚੱਲਦੀ ਹੈ ਹਰੇਕ ਪਾਰਟੀ ਵੱਲੋਂ ਕਿ ਹੰਸਰਾਜ ਹੰਸ ਜਿੱਧਰ ਹੋਣਗੇ ਉਹ ਭਾਈਚਾਰਾ ਵੋਟ ਉਧਰ ਪਾਏਗਾ। ਤੇ ਪਿਛਲੀ ਵਾਰੀ ਕਾਂਗਰਸ ਦੀ ਝੋਲੀ ਬੈਠੇ ਸੀ, ਤੇ ਝੋਲੀ ਬੈਠੇ ਕਿ ਉਨ੍ਹਾਂ ਨੇ ਪੈਸੇ ਵੀ ਲਏ ਹੋਣੇ ਆ, ਉਨ੍ਹਾਂ ਨੇ ਬਣਾਇਆ ਹੋਣਾ ਕਰੋੜਾਂ ਦੇ ਵਿਚ, ਤੇ ਇਸ ਵਾਰੀ ਬੀਜੇਪੀ ਵੱਲ ਦੀ ਉਨ੍ਹਾਂ ਨੇ ਹਾਮੀ ਭਰ ਲਈ, ਤੇ ਨਾਲ ਉਨ੍ਹਾਂ ਨੇ ਬੋਨਸ ਦੇ ਵਿਚ ਆਪਣੇ ਕੁੜਮ ਨੂੰ ਵੀ ਨਾਲ ਲਿਆਂਦਾ, ਉਨ੍ਹਾਂ ਨੂੰ ਵੀ ਕਈ ਸ਼ੋਅ ਮਿਲ ਜਾਣਗੇ, ਕਿਉਂਕਿ ਮਹਿੰਦੀ ਸਾਹਿਬ ਵੀ ਏਦਾਂ ਹੀ ਆ ਦਲੇਰ ਮਹਿੰਦੀ ਕੇ ਕਰੋੜਾਂ ਦੇ ਵਿਚ ਉਹ ਸ਼ੋਅ ਕਰਦੇ ਨੇ, ਤੇ ਜਿੰਨੇ ਸਰਕਾਰੀ ਸ਼ੋਅ ਹੋਣਗੇ ਜਾਂ ਉਧਰੋਂ ਪੈਸੇ ਆਣਗੇ ਉਧਰੋਂ ਪੈਸੇ ਆਣਗੇ, ਤੇ ਜਿੰਨੇ ਵੀ ਬੜੇ ਬੜੇ ਧਨਾੜ ਨੇ ਉਨ੍ਹਾਂ ਦੇ ਜਿਹੜੇ ਸ਼ੋਅ ਉਨ੍ਹਾਂ ਨੂੰ ਮਿਲਿਆ ਕਰਨਗੇ। ਸੋ ਬੇਸਿਕਲੀ ਪੋਲੀਟਿਕਸ ਤਾਂ ਇਕ ਪਾਸੇ ਆ, ਪਰ ਕੋਨਫਲਿਕਟ ਆਫ ਇੰਟਰਸਟ ਜਿਹੜਾ ਬਹੁਤ ਵੱਡਾ ਦੂਜੇ ਪਾਸੇ ਵੀ ਹੈਗਾ ਆ। ਤੇ ਲਓ ਇਕ ਨਾ 2016 ਦੇ ਵਿਚ ਫਿਲਮ ਆਈ ਸੀ ਜੀ, ਤੇ ਉਸ ਦੇ ਵਿਚੋਂ ਤੁਹਾਨੂੰ ਇਕ ਗੀਤ ਸੁਣਾਉਣਾ ਆ, ਤੇ ਫਿਲਮ ਸੀ ਸਾਡੇ CM ਸਾਹਿਬ, ਤੇ ਉਸਦਾ ਟਾਈਟਲ ਗੀਤ ਦਲੇਰ ਮਹਿੰਦੀ ਨੇ ਗਾਇਆ ਸੀ, ਤੇ ਇਹ ਗੀਤ ਸੁਣਦੇ ਆ। ਗੀਤ ਤੋਂ ਬਾਅਦ ਇਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਸ਼ਾਮਲ ਹੋਵਾਂਗੇ। ਬਹੁਤ ਸਾਰੀਆਂ ਆਸਟ੍ਰੇਲੀਆ ਦੀਆਂ ਗੱਲਾਂ ਕਰਨੀਆਂ, ਬਹੁਤ ਸਾਰੇ ਮੁੱਦੇ ਨੇ ਉਨ੍ਹਾਂ ਤੇ ਆਪਾਂ ਵਿਚਾਰਾਂ ਕਰਨੀਆਂ। ਮੈਂ ਤੇ ਅਮਰੀਕ ਸਿੰਘ ਫਲੋਰਾ ਜੁੜੇ ਹੋਏ ਨੇ ਜੀ ਤੁਹਾਡੇ ਨਾਲ, ਸੋ ਇਕ ਘੰਟਾ ਹੋਰ ਹੈ, ਇਕ ਗੀਤ ਤੋਂ ਬਾਅਦ ਫਿਰ ਜੁੜਦੇ ਆ ਤੁਹਾਡੇ ਨਾਲ।
ਕੁੜੀ ਹੈ ਸ਼ਤਰੰਜੀ ਹਰਸ਼ਾ ਦੇ ਨੇਸ਼ਾ ਜਿੰਨੇ ਵੀ ਡੰਡ ਮੇਟੇ ਰਸਤੇ ਸਿੱਧੀ ਕਰ ਦੇਣ
ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕੰਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿੱਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903777 ਤੇ।
Vital Studios present Kahani Chaspe Di, Kahani Maangta Di, The Untold Story of Nadu Khan. Nadu Khan starring Harish Verma, Vamika Gapi, B.N. Sharma.
ਅੱਜ ਮੈਂ ਤੈਨੂੰ ਦੱਸਦਾ ਹੈ ਕਿ ਤੇਰਾ ਬਾਬਾ ਚਾਹੁੰਦੇ ਹੋਏ ਵੀ ਤੈਨੂੰ ਪਰਵਾਨੀ ਕਿਉਂ ਨਹੀਂ ਸਿੱਖਾਂ ਦੱਸੇਗਾ।
ਨਾਟੂ ਹਾਂ 26 April ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ। ਫੋਰ ਮੋਰ ਇਨਫੋ ਵਿਜ਼ਿਟ vitalstudios.com।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 04258288056।
ਲਓ ਜੀ ਇਹ ਕਹਾਣੀ ਹੈ ਇੱਕ ਦੇਸੀ ਇੰਟਰਨੈਸ਼ਨਲ ਸਟੂਡੈਂਟ ਦੀ ਤੇ ਉਹਨੂੰ ਮਿਲੀ ਬਾਈ ਕਿਹੋ ਜੀ ਕੁੜੀ ਜਿਹੜੀ ਆਪਣੇ ਆਪ ਨੂੰ ਇੱਕ ਬ੍ਰਾਂਡ ਇਹ ਦੱਸਦੀ ਸੀ
ਮੈਂ ਇੱਕ ਸੋਸ਼ਲ ਮੀਡੀਆ ਸਟਾਰ ਹਾਂ ਇੱਕ ਇਹੋ ਜਿਹੀ ਅੱਗ ਹਾਂ ਜੋ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਹੈ
ਮੈਂ ਨਾ ਚੰਗੀ ਤਰ੍ਹਾਂ ਜਾਣਦੀ ਹਾਂ ਤੇਰੇ ਵਰਗਿਆਂ ਨੂੰ
ਮੈਨਰ ਜ਼ੀਰੋ ਕਲਾਸ 'ਚ ਜ਼ੀਰੋ ਫਿਊਚਰ ਜ਼ੀਰੋ
ਤੇਰੇ ਵਰਗੇ ਬੁਰੇ ਲੋਕ ਨਾ ਛੇਤੀ ਮਰ ਜਾਂਦੇ
ਇਹ ਗੱਲ ਕਹਾ ਜੀ ਤੁਸੀਂ ਆਪਣੇ ਤੋਂ ਜ਼ਿਆਦਾ ਇੰਪ੍ਰੈਸ ਨਹੀਂ
ਦੇਖੋ ਦਿਲ ਦੀਆਂ ਗੱਲਾਂ ਸਟਾਰਿੰਗ ਪਰਮੇਸ਼ ਵਰਮਾ ਤੇ ਵਾਮਿਕਾ ਕਪੀ ਇਸ 3 ਮਈ ਨੂੰ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਚ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ .com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕਾਫ ਸਾਰਬਰ ਤੋਂ ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁੜੇ ਹੋਏ ਨੇ ਸੋ ਅਮਰੀਕ ਜੀ ਪਹਿਲਾਂ ਆਪਾਂ ਕੁਝ ਸੁਨੇਹੇ ਲਈਏ ਫਿਰ ਆਪਾਂ ਚਿੰਤਨ ਕਰਨਾ ਬਹੁਤ ਆਸਟ੍ਰੇਲੀਆ ਦੀ ਇਲੈਕਸ਼ਨ ਬਾਰੇ ਵੀ ਗੱਲ ਕਰਨੀ ਹੈ ਕੁਝ ਇੱਥੋਂ ਦੇ ਮੁੱਦੇ ਵੀ ਨੇ ਹਨਾ ਤੇ ਬਹੁਤ ਸਾਰੀਆਂ ਤਸਵੀਰਾਂ ਮੈਂ ਸਾਂਝੀਆਂ ਕਰ ਚੁੱਕਾ ਜੀ ਆਪਣੇ ਲਾਈਵ ਬਲੌਗ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤੇ ਮਨੀ ਸਲੇਮਪੁਰਾ ਵੀ ਹੱਸ ਰਹੇ ਨੇ ਉਨ੍ਹਾਂ ਨੇ ਨਾ ਇੱਕ ਫੋਟੋ ਭੇਜੀ ਹੈ ਸਾਈਕਲ ਦੇ ਪਿੱਛੇ ਨਾ ਪੱਠਿਆਂ ਦੀ ਪੰਡ ਬੰਨੀ ਹੋਈ ਹੈ ਤੇ ਉਹ ਬੀਜੇਪੀ ਦੇ ਰੰਗ ਦੀ ਕਮਲ ਦੇ ਫੁੱਲ ਦੀ ਪੰਡ ਹੈ ਤੇ ਉਹਦੇ ਥੱਲੇ ਲਿਖਿਆ ਕੈਪਸ਼ਨ ਝੂਠ ਦੀ ਪੰਡ ਸੋ ਤੁਸੀਂ ਸਾਰੇ ਇਹ ਤਸਵੀਰ ਦੇਖ ਸਕਦੇ ਹੋ ਜੀ ਤੇ ਸੁੱਖ ਸਾਡੇ ਨਾਲ ਜੁੜੇ ਨੇ ਜੀ ਸਿਡਨੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਚ ਜੀ ਆਇਆਂ ਨੂੰ ਤੇ ਗੁਰਵਿੰਦਰ ਸਿੰਘ ਨੱਥ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਆਪ ਵਾਲਿਆਂ ਦਾ ਨਾਜਰ ਮਨਸ਼ਈਆ ਵੀ ਕਾਂਗਰਸ ਵਿਚ ਚਲਾ ਗਿਆ ਇਨ੍ਹਾਂ ਦੀ ਸਥਿਤੀ ਬਾਰੇ ਵੀ ਚਾਨਣਾ ਪਾਓ ਜਿੱਤਣਗੇ ਕੋਈ ਸੀਟ ਖਾਸ ਕਰਕੇ ਸੰਗਰੂਰ ਤੋਂ ਅਮਰੀਕ ਜੀ ਆਮ ਆਦਮੀ ਪਾਰਟੀ ਕੋਲ ਜਿੱਤੂ ਸੀਟ ਤੁਹਾਡੇ ਖਿਆਲ ਚ ਕੀ ਕਹਿਣਾ ਚਾਰ ਸੀਟਾਂ ਹੈਗੀਆਂ ਸੀਗੀਆਂ ਉਨ੍ਹਾਂ ਕੋਲ ਪਰ ਕੀ ਇਸ ਵਾਰੀ ਕੋਈ ਜਿੱਤ ਸਕਣਗੇ
ਦੇਖੋ ਸੁਪਰੀਮੋ ਕੇਜਰੀਵਾਲ ਤਾਂ ਇਹੀ ਕਹਿੰਦੇ ਆ ਕਿ ਇਸ ਵਾਰ 13 ਦੀਆਂ 13 ਪੰਜਾਬ ਦੀਆਂ ਸੀਟਾਂ ਜਿੱਤਾਂਗੇ ਜੇ ਉਹਨਾਂ ਦੇ ਬਾਰ ਬਾਰ ਬਿਆਨ ਆ ਰਹੇ ਆ
ਮੈਂ ਹੱਸ ਕੇ ਪਾਣੀ ਪੀ ਲਵਾਂ
ਮਾਨ ਵੀ ਕਹਿੰਦਾ
ਮੈਂ ਹੱਸ ਕੇ ਪਾਣੀ ਪੀ ਲਵਾਂ
ਤੁਸੀਂ ਪਾਣੀ ਪੀ ਲਵਾਂ ਤੇ ਉਹ ਭਗਵੰਤ ਮਾਨ ਕਹਿੰਦਾ ਅੱਗੇ ਨਾ ਉਹ ਵਧੀਆ ਪਰਫਾਰਮੈਂਸ ਹੋਊਗੀ ਇਹੀ ਸਵਾਲ ਉਹਨੂੰ ਭਗਵੰਤ ਮਾਨ ਨੂੰ ਇੱਕ ਦਿਨ ਕੀਤਾ ਗਿਆ ਭਈ ਪਿਛਲੀ ਵਾਰ ਤੁਹਾਡੀਆਂ 4 ਸੀਟਾਂ ਸੀਆਂ ਤੇ ਇਸ ਵਾਰੀ ਕਿੰਨੀਆਂ ਸੀਟਾਂ ਆਣਗੀਆਂ ਤੇ ਉਹਨਾਂ ਦਾ ਜਵਾਬ ਸੀ ਕਿ ਇਸ ਵਾਰ ਅੱਗੇ ਤੋਂ ਜ਼ਿਆਦਾ ਸੀਟਾਂ ਆਣਗੀਆਂ ਕਿਉਂਕਿ ਇਸ ਵਾਰ ਸਾਡੇ ਲੋਕ ਸਾਡੇ ਨਾਲ ਆ ਤੇ ਉਹਨਾਂ ਨੂੰ ਸਵਾਲ ਕਿਸੇ ਵੀ ਲੀਡਰ ਨੂੰ ਪੁੱਛ ਲਓ ਨਾ ਕਿੰਨੀਆਂ ਸਾਡੀਆਂ ਸੀਟਾਂ ਆਣਗੀਆਂ ਸਾਨੂੰ ਸੀਟਾਂ ਦਾ ਪਤਾ ਨੀ ਜੀ ਇਹਦਾ ਲੋਕ ਜਵਾਬ ਦੇਣਗੇ ਕਿੰਨੀਆਂ ਸੀਟਾਂ ਆਣਗੀਆਂ ਹੁਣ ਤੁਸੀਂ ਵੇਟ ਕਰੋਗੇ ਕਿੰਨੀਆਂ ਸੀਟਾਂ ਉਹਨਾਂ ਦੀਆਂ ਆਣੀਆਂ ਪਰ ਕਲੇਮ ਤਾਂ ਇਹ ਕੀਤਾ ਜਾ ਰਿਹਾ ਕਿ ਅੱਗੇ ਤੋਂ ਜ਼ਿਆਦਾ ਸੀਟਾਂ ਆਣਗੀਆਂ। ਸੁਪਰੀਮੋ ਤਾਂ ਇਹ ਵੀ ਕਹਿ ਰਿਹਾ 13 ਦੀਆਂ 13 ਸੀਟਾਂ ਆਣਗੀਆਂ ਤੇ ਬੜੀ ਆਸਾਨੀ ਦੇ ਨਾਲ ਉਹਨਾਂ ਨੂੰ 13 ਦੀਆਂ 13 ਸੀਟਾਂ ਮਿਲ ਜਾਣਗੀਆਂ। ਮੇਰਾ ਵੀ ਇਹੀ ਕਿਆਸ ਰਾਈ ਹੈ ਕਿ ਅਮਨਦੀਪ ਉਹਨਾਂ ਨੂੰ 13 ਦੀਆਂ 13 ਸੀਟਾਂ ਬੜੀ ਆਸਾਨੀ ਦੇ ਨਾਲ ਮਿਲ ਜਾਣਗੀਆਂ। ਉਹ ਸੀਟਾਂ ਮਿੰਨੀ ਬੱਸ ਦੀਆਂ ਹੋਣਗੀਆਂ ਜਿਹਨਾਂ ਵਿਚ ਉਹਨਾਂ ਦੇ 13 ਦੇ 13 ਕੈਂਡੀਡੇਟ ਬੈਠ ਕੇ ਘਰ ਨੂੰ ਬੜੀ ਆਸਾਨੀ ਦੇ ਨਾਲ ਚੁੱਕੇ।
ਕਿਆ ਬਾਤ ਹੈ। ਵੈਸੇ ਗੁਰਵਿੰਦਰ ਜੀ, ਮੇਰਾ ਅੰਦਾਜ਼ਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਵਾਰੀ ਇੱਕ ਵੀ ਸੀਟ ਨਹੀਂ ਮਿਲੇਗੀ, ਬਾਕੀ ਜਨਤਾ ਹੈ, ਸਭ ਕੁਝ ਉਹਨਾਂ ਦੇ ਹੱਥ ਵਸ ਹੈ। ਤੇ ਪਰਮਜੀਤ
ਅਮਨਦੀਪ ਪਹਿਲੇ ਇੱਥੇ ਇੱਕ ਗੱਲ ਦੇ ਵਿਆਸ ਆਉਂਦਾ ਤੇ ਸੁਪਰੀਮੋ ਦਾ ਬਿਆਨ ਆਉਂਦਾ ਕਿ ਅਸੀਂ ਤਾਂ ਉਸ ਫਰੰਟ ਨੂੰ ਸਪੋਰਟ ਕਰਾਂਗੇ ਜਿਹੜਾ ਫਰੰਟ ਦੇਸ਼ ਦੇ ਹਿੱਤ ਵਿਚ ਹੋਊਗਾ। ਹੁਣ ਨੰਗੀ ਨੇ ਨਹਾਉਣਾ ਤੇ ਕੀ ਨਿਚੋੜਨਾ, ਕੀ ਸੀਟ ਤਾਂ ਸਾਡੇ ਕੋਲ ਇੱਕ ਵੀ ਨੀ ਹੋਣੀ, ਸਪੋਰਟ ਕਿਹਦੀ ਤੁਸੀਂ ਕਰੋਗੇ? ਨਾ ਤੁਹਾਨੂੰ ਕੋਈ ਦਿੱਲੀ ਸੀਟ ਮਿਲਣੀ ਆ, ਨਾ ਤੁਹਾਨੂੰ ਕੋਈ ਪੰਜਾਬ ਸੀਟ ਮਿਲਣੀ, ਨਾ ਹਰਿਆਣੇ ਚ ਮਿਲਣੀ ਆ, ਕਿਸੇ ਹੋਰ ਪ੍ਰਦੇਸ਼ ਸੀਟ ਮਿਲਣੀ ਨੀ। ਹੋ ਸਕਦਾ ਪੰਜਾਬ ਚ ਮਿਲ ਸਕਦੀ ਸੀ, ਸ਼ਾਇਦ ਮਿਲ ਵੀ ਜਾਵੇ ਕਦੀ, ਪਰ ਜੇ ਤੁਹਾਡੇ ਕੋਲ ਸੀਟ ਹੀ ਹੈ ਨੀ ਕੋਈ, ਤਾਂ ਸਪੋਰਟ ਤੁਸੀਂ ਮਾਇਆਵਤੀ ਦੀ ਕੀ ਕਰੋਗੇ, ਜਾਂ ਰਾਹੁਲ ਗਾਂਧੀ ਦੀ ਕੀ ਕਰੋਗੇ, ਜਾਂ ਨਰਿੰਦਰ ਮੋਦੀ ਦੀ ਕੀ ਕਰੋਗੇ?
ਗੱਲ ਇੱਥੇ ਆ ਕੇ ਮੁੱਕਦੀ ਆ ਗੁਰਵਿੰਦਰ ਸਿੰਘ ਜੀ, ਕਿ ਇਨ੍ਹਾਂ ਦਾ ਹਾਲ ਉਹੀ ਹੋਣਾ ਜੋ ਸਾਡੀ ਦੁੱਖੀ ਨਿੰਦੜੀ ਪਾਰਟੀ ਦੇ ਹਾਲ ਹੋਣੇ ਨੇ। ਸੋ ਇਸ ਕਰਕੇ ਪੈਸੇ ਜਾਇਆ ਨਾ ਕਰੋ ਇਧਰ, ਪੈਸੇ ਹਾਂਜੀ। ਤੇ ਇਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਬਹੁਤ ਸਾਰੇ ਸੱਜਣ ਜੁੜੇ ਨੇ, ਮਨਦੀਪ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਿ ਕਹਿੰਦੇ ਜੀ ਕੰਮ ਆਪਾਂ ਹੀ ਕਰਨਾ ਹੈ, ਫਿਰ ਗੌਰਮੈਂਟ ਦੀ ਕੀ ਜ਼ਰੂਰਤ ਹੈ? ਆਈ ਥਿੰਕ ਸਾਨੂੰ ਸਹੀ ਪਾਰਟੀ ਨੂੰ ਫੰਡ ਕਰਨਾ ਚਾਹੀਦਾ, ਫੰਡਿੰਗ ਤੋਂ ਬਿਨਾਂ ਤੁਸੀਂ ਸਿੱਖ ਗੇਮਸ ਵੀ ਨਹੀਂ ਕਰਾ ਸਕਦੇ। ਦੇਖੋ ਸਿੱਖ ਗੇਮਸ ਕਰਾਉਣਾ ਉਹ ਵੱਖਰੀ ਗੱਲ ਹੈ, ਕੋਈ ਕਮਿਊਨਿਟੀ ਦੇ ਕੰਮ ਕਰਨੇ ਉਹ ਵੱਖਰੀ ਗੱਲ ਹੈ, ਤੇ ਅਸਲ ਚ ਸਿੱਖ ਖੇਡਾਂ ਨੂੰ ਹੁਣ ਸਰਕਾਰਾਂ ਵੀ ਫੰਡ ਕਰ ਰਹੀਆਂ ਨੇ ਕਿਉਂਕਿ ਇੱਕ ਭਾਈਚਾਰੇ ਦੇ ਕੰਮ ਹੈ, ਪਰ ਜਿਹੜੀ ਪਾਰਟੀਆਂ ਨੇ ਪਾਰਟੀਆਂ ਨੂੰ ਫੰਡ ਕਰਨਾ ਮੇਰਾ ਖਿਆਲ ਹੈ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈਗੀ, ਖਾਸ ਕਰਕੇ ਵਿਦੇਸ਼ਾਂ ਦੇ ਵਿਚ, ਕਿ ਤੁਸੀਂ ਇੱਥੋਂ ਬੈਠ ਕੇ ਇੰਡੀਆ ਦੀਆਂ ਪਾਰਟੀਆਂ ਦੇ ਇੱਕ ਸੂਬੇ ਦੀ ਪਾਰਟੀ ਦੇ ਵਿਚ ਇੰਟਰਫੇਰੈਂਸ ਕਰ ਰਹੇ ਹੋ, ਉੱਥੇ ਦੇ ਲੋਕਾਂ ਨੂੰ ਉਹ ਕਰਨ ਦਿਓ ਕੰਮ, ਹਨਾ, ਮੇਰੀ ਆਪਣੀ ਰਾਏ ਆ। ਨਰਿੰਦਰ ਹੁਣੀ ਸਾਡੇ ਨਾਲ ਜੁੜੇ, ਨਰਿੰਦਰ ਖੱਡਾ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬੜੇ ਦਿਨ ਬਾਅਦ ਸੁਣਿਆ ਜੀ, ਵੈਲਕਮ ਬੈਕ ਜੀ। ਬਿਲਕੁਲ ਤੁਹਾਨੂੰ ਵੀ ਮਿਲੇ ਅਸੀਂ, ਬੜਾ ਚੰਗਾ ਲੱਗਿਆ। ਸੁਰਜੀਤ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਅਮਰੀਕ ਜੀ, ਦੇਖੋ ਆਪਾਂ ਗੱਲ ਕਰ ਰਹੇ ਸੀਗੇ ਪਹਿਲਾਂ ਵੀ ਅਸੀਂ ਆਪਣੇ ਪਿੰਡਾਂ ਦੇ ਵਿਚ ਆਪਣੇ ਜਿਹੜੇ ਲੋਕ ਕੰਮ ਹੈ ਉਨ੍ਹਾਂ ਦੇ ਵਿਚ ਸ਼ਾਮਲ ਹੋਈਏ, ਜਿਹੜਾ ਆਪਣਾ ਕੀਮਤੀ ਸਰਮਾਇਆ ਹੈ ਜਿਹੜਾ ਅਸੀਂ ਮਿਹਨਤ ਕਰ ਕਰਕੇ ਆਸਟ੍ਰੇਲੀਆ ਚ ਕਮਾਇਆ ਜਾਂ ਹੋਰ ਦੇਸ਼ਾਂ ਦੇ ਵਿਚ ਕਮਾਇਆ ਆ, ਉਸ ਨੂੰ ਆਪਾਂ ਸਹੀ ਜਗ੍ਹਾ ਲਾਈਏ। ਤੇ ਸੁਖਰਾਜ ਰਮਾਣਾ ਸਾਡੇ ਨਾਲ ਜੁੜਦੇ ਨੇ, ਸਾਡੇ ਬੜੇ ਅਜੀਜ਼ ਮਿੱਤਰ ਨੇ, ਤੇ ਕੇਨਸ ਇਲਾਕੇ ਦੇ ਵਿਚ ਲਏ ਨੇ, ਪਰ ਅੱਜ ਕੱਲ ਇਹ ਮੈਲਬਨ ਦੇ ਵਿਚ ਹੈ, ਤੇ ਇਹ ਵੀ ਸਰਬੱਤ ਦਾ ਭਲਾ ਇਕ ਚੈਰੀਟੇਬਲ ਟਰੱਸਟ ਚਲਾ ਰਹੇ ਨੇ ਆਸਟ੍ਰੇਲੀਆ ਦੇ ਵਿਚ, ਤੇ ਇਨ੍ਹਾਂ ਨੇ ਪਿਛਲੇ ਕਾਫੀ ਸਮੇਂ ਦੇ ਵਿਚ ਬੜੇ ਵਧੀਆ ਕੰਮ ਕੀਤੇ ਨੇ, ਸਾਡੇ ਨਾਲ ਸਾਂਝਾ ਕਰਦੇ ਰਹਿੰਦੇ ਨੇ। ਤੇ ਹੁਣ ਤੁਹਾਨੂੰ ਪਤਾ ਹੋਊਗਾ ਕਿ ਫਸਲਾਂ ਦੀ ਕਾਫੀ ਤਬਾਹੀ ਹੋਈ ਆ ਖਰਾਬ ਮੌਸਮ ਕਰਕੇ, ਤੇ ਕਿਸਾਨ ਜਿਹੜੇ ਨੇ ਕਾਫੀ ਸਟ੍ਰੈਸ ਦੇ ਵਿਚ ਨੇ, ਤੇ ਉਹ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਸਰਬੱਤ ਦਾ ਭਲਾ ਖਾਤੇ ਵਿਚੋਂ ਪੰਜਾਬ ਦੇ ਵਿਚ ਕਿਸਾਨ ਵੀਰ ਜਿਨ੍ਹਾਂ ਦੀ ਕਣਕ ਮੱਚ ਗਈ ਆ, ਕਿਉਂਕਿ ਉੱਥੇ ਤੁਹਾਨੂੰ ਪਤਾ ਕਿ ਕਣਕਾਂ ਜਦ ਪੱਕਦੀਆਂ ਤਾਂ ਕਿਸੇ ਨਾ ਕਿਸੇ ਕਾਰਨ ਉਨ੍ਹਾਂ ਨੂੰ ਅੱਗ ਲੱਗਦੀ, ਆਸਟ੍ਰੇਲੀਆ ਚ ਵੀ ਲੱਗ ਜਾਂਦੀ ਹੈ, ਕੋਈ ਮਸ਼ੀਨ ਦੇ ਵਿਚੋਂ ਚੰਗਿਆੜਾ ਨਿਕਲਦਾ ਆ। ਹੁਣ ਇੱਥੇ ਤਾਂ ਸਿਗਰਟਾਂ ਬੀੜੀਆਂ ਨਹੀਂ ਇਸ ਤਰ੍ਹਾਂ ਸ਼ਰੇਆਮ ਪੀਂਦੇ, ਪਰ ਇੰਡੀਆ ਦੇ ਵਿਚ ਕੋਈ ਰਾਹ ਜਾਂਦਾ ਸਾਈਕਲ ਦੇ ਉੱਤੇ ਬੀੜੀ ਸਿੱਟ ਦਿੰਦਾ ਆ ਤਾਂ ਉਹਦੇ ਨਾਲ ਕਣਕ ਜਿਹੜੀ ਆ ਉਹ ਮੱਚ ਜਾਂਦੀ, ਜਲ ਜਾਂਦੀ ਆ। ਤੇ ਕਹਿੰਦੇ ਕਿ ਜਿਹੜੇ ਕਿਸਾਨ ਇਸ ਤੋਂ ਪੀੜਿਤ ਨੇ ਅਸੀਂ ਉਨ੍ਹਾਂ ਦੀ ਮਦਦ ਕਰ ਰਹੇ ਹਾਂ। ਜੇ ਕਿਸੇ ਸੱਜਣ ਨੇ $5-10 ਸਰਬੱਤ ਦੇ ਭਲੇ ਖਾਤੇ ਵਿਚ ਪਾ ਕੇ ਸਹਿਯੋਗ ਦੇਣਾ ਚਾਹੁੰਦੇ ਹੋ ਤਾਂ ਉਹ ਕਰ ਸਕਦੇ ਹੋ, ਤਾਂ ਕਿ ਆਪਾਂ ਇਕੱਠੇ ਹੋ ਕੇ ਪੀੜਤ ਕਿਸਾਨਾਂ ਦੀ ਮਦਦ ਕਰ ਸਕੀਏ। ਤੇ ਸਾਰੇ ਖਾਤੇ ਦੀ ਡਿਟੇਲ ਕਹਿੰਦੇ ਪਾ ਦਿੱਤੀ ਜਾਵੇਗੀ ਫੇਸਬੁੱਕ ਪੇਜ ਤੇ, ਇਨ੍ਹਾਂ ਦਾ ਫੇਸਬੁੱਕ ਪੇਜ ਵੀ ਆ, ਇਨ੍ਹਾਂ ਦਾ ਅਕਾਊਂਟ ਨੰਬਰ ਵੀ ਆ, ਮੈਂ ਇਨ੍ਹਾਂ ਨੂੰ ਬਹੁਤ ਦੇਰ ਤੋਂ ਜਾਣਦਾ ਆ ਤੇ ਬੜਾ ਵਧੀਆ ਕੰਮ ਕਰ ਰਹੇ ਨੇ। ਸੋ ਮੈਂ ਇਹ ਰੈਕਮੈਂਡ ਕਰਦਾ ਕਿ ਅਗਰ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਪੰਜਾਬ ਦੇ ਲਈ, ਕੋਈ ਚੇਂਜ ਲਿਆਉਣਾ ਚਾਹੁੰਦੇ ਹੋ ਜਾਂ ਕੋਈ ਮਦਦ ਕਰਨਾ ਚਾਹੁੰਦੇ ਹੋ, ਤਾਂ ਇਹ ਸਾਰਿਆਂ ਨਾਲੋਂ ਬੈਸਟ ਆਪਸ਼ਨ ਹੈਗੀ ਆ। ਹੋਰ ਵੀ ਕਈ ਚੈਰੀਟੇਬਲ ਟਰੱਸਟ ਚੱਲਦੇ ਨੇ ਆਪਣੇ ਆਪਣੇ ਇਲਾਕੇ ਚ ਵਧੀਆ ਕੰਮ ਕਰਦੇ ਨੇ। ਸੋ ਮੈਂ ਬੇਨਤੀ ਕਰਦਾ ਕਿ ਸਰਬੱਤ ਦੇ ਭਲੇ ਦਾ ਜਿਹੜਾ ਕੰਮ ਚੱਲ ਰਿਹਾ ਇਹ ਚੈਰੀਟੇਬਲ ਇੰਸਟੀਟਿਊਸ਼ਨ ਦਾ, ਉਹਨਾਂ ਦਾ ਸਾਥ ਦਿਓ ਤੁਸੀਂ। ਤੇ $5-10 ਤੋਂ ਵੱਧ ਨਹੀਂ ਮੰਗ ਰਹੇ, ਤੇ ਅਸੀਂ ਵੀ ਕਹਿ ਰਹੇ ਕਿ ਬਹੁਤੇ ਨਹੀਂ, ਪਰ $5-10 ਜ਼ਰੂਰ ਆਪਣੇ ਪਾਵੋ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਸੋ ਬਹੁਤ ਬਹੁਤ ਧੰਨਵਾਦ ਸੁਖਰਾਜ, ਤੁਸੀਂ ਵਧੀਆ ਕੰਮ ਕਰ ਰਹੇ ਹੋ। ਤੇ ਅਮਰੀਕ ਜੀ, ਹੁਣ ਇੱਕ ਕਹਿੰਦੇ ਮੈਸੇਜ ਆਇਆ ਸੀਗਾ ਸੁਖਦੀਪ ਸਿੰਘ ਰਿਆੜ ਦਾ, ਕੋਬਰਮ ਵਾਲਿਆਂ ਦਾ, ਕਹਿੰਦੇ ਇੱਕ ਅਫਵਾਹ ਫੈਲਾਈ ਜਾ ਰਹੀ ਹੈ ਕਿ ਇਹ ਸੱਚ ਹੈ ਕਿ ਸਨੀ ਦਿਓਲ ਨੂੰ ਫਲੋਰਾ ਸਾਹਿਬ ਬੀਜੇਪੀ ਚ ਲੈ ਕੇ ਆਏ?
ਨਵਨੀਤ ਤੇ ਸੱਚ ਵੀ ਹੋ ਸਕਦੀ ਹੈ, ਜੇ ਅਫਵਾਹ ਹੈ ਤਾਂ ਉਹਦੇ ਵਿਚ ਥੋੜੀ ਬਹੁਤੀ ਸੱਚਾਈ ਵੀ ਹੋ ਸਕਦੀ ਆ।
ਜਿੱਥੇ ਧੂਆਂ ਨਿਕਲ ਰਿਹਾ ਧੂਆਂ ਨਿਕਲ
ਰਿਹਾ, ਸਨੀ ਦਿਓਲ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਕਿ ਸਨੀ ਦਿਓਲ ਦੀ ਤਾਂ ਮੇਰੀ ਨਾ ਉਮਰ ਇੱਕੋ ਹੀ ਹੈ, ਇੱਕੋ ਹੀ ਉਮਰ ਆ, ਉਸੇ ਮਹੀਨੇ ਉਹਨਾਂ ਦਾ ਬਰਥਡੇ ਆਉਂਦਾ, ਉਸੇ ਸਾਲ ਉਹਨਾਂ ਦਾ ਜਨਮ ਹੋਇਆ, ਉਸੇ ਸਾਲ ਮੇਰਾ ਜਨਮ ਹੋਇਆ, ਤੇ ਇਹ ਗੱਲ ਤਾਂ ਕਿਉਂ ਮੇਰੇ ਹਾਣ ਦੇ ਤਾਂ ਹੈਗੀ
ਨੀ। ਫਿਰ ਤਾਂ ਸ਼ੱਕ ਹੋਰ ਵੀ ਡੂੰਘਾ ਹੋ ਜਾ ਰਿਹਾ। ਤੇ ਮੈਂ ਤੁਹਾਨੂੰ ਡਾਇਲੋਗ ਸੁਣਾਵਾਂ ਫਿਰ, ਥੋੜੇ ਸਨੀ ਦਿਓਲ ਦੇ ਮੈਂ ਕੱਢੇ ਸੀਗੇ ਮੇਰੇ ਕੋਲ ਪਏ ਨੇ।
ਬਿਲਕੁਲ ਬਿਲਕੁਲ,
ਮੈਂ ਤੁਹਾਨੂੰ ਡਾਇਲੋਗ ਸੁਣਾਉਂਦਾ ਜਿਹੜਾ ਸੁਣਿਓ।
ਕਾਸ਼ੀ ਅਬ ਪੁਲਿਸ ਨਹੀਂ, ਪੁਲਿਸ ਨਹੀਂ, ਅਗਰ ਮਦਦ ਕਰਨਾ ਚਾਹਤੇ ਹੋ ਤੋ ਬਾਹਰ ਰਹੋ, ਇਸ ਲੜਾਈ ਸੇ ਬਾਹਰ ਰਹੋ।
ਕਾਸ਼ੀ ਪਾਗਲ ਹੋ ਗਏ ਵੋ ਲੋਕ, ਤੁਹਾਰੇ ਘਰ ਕੇ ਅੰਦਰ ਘੁਸ ਕਰ ਤੋੜ ਫੋੜ ਕਰਕੇ ਮੁੰਨਾ ਕੋ ਉਠਾ ਕੇ ਲੈ ਗਏ, ਵੋ ਪਤਾ ਨਹੀਂ ਜਾ ਕੇ
ਦੇਂਗੇ ਨਾ ਉਸੇ, ਮਰ ਜਾਣੇ ਦੋ।
ਲੇਕਿਨ ਕਾਸ਼ੀ
ਮਾਰ ਦੇਂਗੇ ਦੁਕਾਨ ਵਾਲੋਂ ਕੋ, ਉਨ੍ਹੇ ਵੀ ਮਰ ਜਾਣੇ ਦੋ, ਲੇਕਿਨ ਅਬ ਪੁਲਿਸ ਕਾ ਸਹਾਰਾ ਨਹੀਂ ਚਾਹੀਏ, ਅਬ ਜੋ ਜੀਏਗਾ ਵੋ ਆਪਣੇ ਪੈਰੋਂ ਪਰ ਚਲੇਗਾ, ਪੁਲਿਸ ਕੀ ਬੈਸਾਖੀ ਲੇਕਰ ਨਹੀਂ। ਇਸ ਲੜਾਈ ਮੇ ਯਾ ਤੋ ਹਮਾਰੀ ਪੂਰੀ ਜੀਤ ਹੋਗੀ ਯਾ ਪੂਰੀ ਹਾਰ। ਪੁਲਿਸ ਕੋ ਬਾਹਰ ਰੱਖੋ ਇੰਸਪੈਕਟਰ, ਜੋ ਕੁਰਤਾ ਰੱਖਤਾ ਹੈ ਉਸੇ ਹੀ ਜੀਨੇ ਕਾ ਹੱਕ ਹੈ, ਵੋ ਹੀ ਜੀਏਗਾ।
ਲਓ ਜੀ ਅਮਰੀਕ ਜੀ, ਟੈਂ ਟੈਂ ਟੈਂ, ਬੜੇ ਜਬਰਦਸਤ ਡਾਇਲੋਗ ਹੁੰਦੇ ਤੇ ਤੁਹਾਡੇ ਹੁਣ ਹਾਣੀ ਆ। ਹਾਂਜੀ, ਤੁਹਾਡਾ ਮਤਲਬ ਕਈ ਬੰਦਿਆਂ ਨੇ ਇਸ ਤੇ ਇਤਰਾਜ਼ ਜਤਾਇਆ ਕਿ ਸਨੀ ਦਿਓਲ ਜੀ ਬੀਜੇਪੀ ਪਾਰਟੀ ਚ ਸ਼ਾਮਲ ਹੋ ਗਏ ਨੇ। ਉਹ ਦੇਖੋ, ਉਹਦੀ ਜਿਹੜੀ ਮਾਂ ਹੈ ਉਹ ਵੀ ਬੀਜੇਪੀ ਪਾਰਟੀ ਦੇ ਵਿਚ ਸ਼ਾਮਲ ਹੋਈ ਸੀ ਹਨਾ, ਤੇ ਧਰਮਿੰਦਰ ਹਾਂ ਉਹ ਹੇਮਾ ਮਾਲਿਨੀ ਬਹੁਤ ਦੇਰ ਤੋਂ ਰਾਜ ਸਭਾ ਦੀ ਮੈਂਬਰ ਹੈਗੀ ਹੈ ਤੇ ਰਹੀ ਵੀ ਹੈ। ਉਹ ਪਾਰਟੀ ਜਿਹੜੀ ਸ਼ੁਰੂ ਤੋਂ ਹੀ ਬੀਜੇਪੀ ਦੇ ਨਾਲ ਹੈ। ਉਹਨਾਂ ਦੇ ਜਿਹੜੇ ਦਾਦਾ ਸੀ ਉਹ ਆਰੀਆ ਸਮਾਜੀ ਬਣ ਗਏ ਸੀਗੇ ਹਨਾ, ਤੇ ਇਹ ਵੀ ਤੁਸੀਂ ਖਬਰ ਦੇਖਦੇ। ਸੋ ਇਹਦੇ ਚ ਕੋਈ ਆਈ ਡੋਂਟ ਥਿੰਕ ਮਤਲਬ ਕੋਈ ਮਾੜੀ ਗੱਲ ਹੈ। ਤੇ ਜਿੱਦਾਂ ਹੁਣ ਆਪਣੀ ਪਾਰਟੀ ਚ ਜਿੱਥੇ ਉਹਨਾਂ ਦੀ ਆਈਡਿਓਲੋਜੀ ਉੱਥੇ ਸ਼ਾਮਲ ਹੋ ਗਿਆ, ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਅਸਲ ਦੇ ਵਿਚ ਕੀ ਹੈ ਕਿ ਜਿਹੜੇ ਫੇਸਿਸ ਨੇ ਫਰੰਟ ਨੇ ਹਨਾ, ਕੀ ਇਹ ਇੱਕ ਆਪਣੇ ਹਲਕੇ ਨੂੰ ਡਿਲੀਵਰ ਕਰ ਸਕਣਗੇ ਜੋ ਇਹ ਚਾਹੁੰਦੇ ਨੇ? ਮੈਂ ਨਾ ਥੋੜਾ ਜਿਹਾ ਇੱਕ ਹੁਣ ਥੋੜਾ ਕੰਟਰੋਵਰਸ਼ੀਅਲ ਤਾਂ ਹੋ ਜਾਣਾ ਵੈਸੇ ਅਮਰੀਕ ਜੀ, ਪਰ ਮੈਂ ਗੱਲ ਕਹਿਣਾ ਚਾਹਨਾ, ਆਪਣੇ ਦਿਲ ਦੀ ਗੱਲ ਕਹਿਣਾ ਚਾਹਨਾ, ਮੇਰੇ ਦਿਲ ਚ ਨਾਰਾਜ਼ ਵੇ, ਤੇ ਇਸ ਕਰਕੇ ਨਾ ਮਾਫੀ ਚਾਹਨਾ। ਜਿਹੜੀ ਨਾ ਬੀਬੀ ਖਾਲੜਾ ਜੀ ਦੀ ਸੀਟ ਹੈ ਜਿੱਥੋਂ ਖਡੂਰ ਸਾਹਿਬ ਤੋਂ ਖੜੇ ਨੇ ਬੀਬੀ ਖਾਲੜਾ ਜੀ,
ਖਡੂਰ ਸਾਹਿਬ,
ਹਾਂਜੀ ਹਾਂਜੀ, ਤੇ ਮੈਂ ਉਤੇ ਟਿੱਪਣੀ ਕਰਨਾ ਚਾਹਾਂਗਾ ਬੀਬੀ ਖਾਲੜਾ ਜੀ ਤੇ ਕਿ ਅਸਲ ਦੇ ਵਿਚ ਮੈਂ ਬੜਾ ਨਾ ਖੁਸ਼ ਆ, ਮੇਰਾ ਦਿਲ ਬੜਾ ਮਤਲਬ ਉਦਾਸ ਹੈ ਕਿ ਮੇਰੀ ਆਪਣੀ ਰਾਏ ਆ, ਹੋ ਸਕਦਾ ਸਾਡੇ ਸਰੋਤੇ ਸਾਡੇ ਨਾਲ ਸਹਿਮਤ ਵੀ ਨਾ ਹੋਣ, ਤੁਸੀਂ ਵੀ ਨਾ ਸਹਿਮਤ ਹੋਵੋ, ਕਿ ਜਿਹੜਾ ਉਨ੍ਹਾਂ ਦਾ ਰੁਤਬਾ ਸੀ, ਜਿਹੜਾ ਮਤਲਬ ਉਨ੍ਹਾਂ ਨੇ ਕੁਰਬਾਨੀ ਦਿੱਤੀ ਆ ਇੱਕ ਹਸਬੰਡ ਤੋਂ ਬਿਨਾਂ ਮਤਲਬ ਜ਼ਿੰਦਗੀ ਗੁਜ਼ਾਰਨੀ, ਬੱਚੇ ਪਾਲਣੇ, ਤੇ ਜੋ ਉਨ੍ਹਾਂ ਦਾ ਰੁਤਬਾ ਹੈ ਨਾ, ਮੈਨੂੰ ਲੱਗਦਾ ਉਨ੍ਹਾਂ ਨੂੰ ਇਸ ਗੰਦੀ ਪੋਲੀਟਿਕਸ ਦੇ ਵਿਚ ਨਹੀਂ ਸੀ ਆਉਣਾ ਚਾਹੀਦਾ, ਉਨ੍ਹਾਂ ਨੂੰ ਨਹੀਂ ਸੀ ਖੜਨਾ ਚਾਹੀਦਾ। ਕਿਉਂਕਿ ਜੇ ਦੇਖਿਆ ਜਾਵੇ ਤਾਂ ਜੇ ਹਿਸਾਬ ਦੀ ਗੰਦਲੀ ਪੋਲੀਟਿਕਸ ਚੱਲ ਰਹੀ ਹੈ ਤੇ ਆਪਣੇ ਇਲਾਕੇ ਦੇ ਕੰਮ ਕਰਾਉਣੇ ਆ ਜਾਂ ਹੋਰ ਚਲਾਉਣੇ ਆ ਤਾਂ ਦੂਸ਼ਣਬਾਜ਼ੀ ਹੋਣੀ ਆ, ਟਰੈਪ ਲੱਗਣੇ ਆ। ਮੈਨੂੰ ਲੱਗਦਾ ਕਿ ਸ਼ੀ ਡਿਜ਼ਰਵਡ ਅ ਬੈਟਰ ਹਨਾ, ਉਨ੍ਹਾਂ ਨੂੰ ਕੋਈ ਬਹੁਤ ਹੋਰ ਵਧੀਆ ਮਤਲਬ ਆਪਾਂ ਨੂੰ ਰਲ ਮਿਲ ਕੇ ਉਨ੍ਹਾਂ ਦੀ ਰੈਕੋਗਨੀਸ਼ਨ ਕਰਨੀ ਚਾਹੀਦੀ ਸੀ। ਵੈਸੇ ਤਾਂ ਅਮਰੀਕਾ ਦੇ ਵਿਚ ਖਾਲੜਾ ਸਾਹਿਬ ਦੇ ਨਾਮ ਦੇ ਉੱਤੇ ਪਾਰਕ ਵੀ ਬਣਿਆ ਆ, ਇਹ ਬਹੁਤ ਵੱਡੀ ਉਪਲਬਧੀ ਆ। ਪਰ ਜਿਹੜਾ ਉਨ੍ਹਾਂ ਦੀਆਂ ਹਸਬੈਂਡ ਦੀਆਂ ਉਪਲਬਧੀਆਂ ਨੇ, ਉਨ੍ਹਾਂ ਦੀਆਂ ਰਿਪੋਰਟਾਂ ਨੇ, ਉਹ ਅੱਜ ਵੀ ਘੁਣ ਮੰਗਰ ਦੁਸ਼ਟ ਅਫਸਰਾਂ ਨੂੰ, ਦੁਸ਼ਟ ਸਰਕਾਰਾਂ ਨੂੰ ਖਾ ਰਹੀਆਂ ਨੇ ਹਨਾ ਉਹ ਰਿਪੋਰਟਾਂ। ਤੇ ਪੋਲੀਟਿਕਸ ਦੇ ਵਿਚ ਆ ਕੇ ਮਤਲਬ ਮੈਨੂੰ ਲੱਗਦਾ ਨੀ ਕੋਈ ਵਧੀਆ ਉਨ੍ਹਾਂ ਦਾ ਸਟੈਪ ਸੀਗਾ, ਪਤਾ ਨੀ ਉਨ੍ਹਾਂ ਨੂੰ ਕਿਹਦੇ ਗਾਈਡ ਕੀਤਾ। ਤੁਹਾਡਾ ਕੀ ਵਿਚਾਰ ਆ?
ਅਮਦੀਪ, ਸਾਡਾ ਵਿਚਾਰ ਕੰਟਰੋਵਰਸ਼ੀਅਲ ਤਾਂ ਬਹੁਤ ਜ਼ਿਆਦਾ ਹੈ, ਲੇਕਿਨ ਇਲੈਕਸ਼ਨ ਦੇ ਵਿਚ ਕਈ ਵਾਰੀ ਤੁਸੀਂ ਆਪ ਖੜਦੇ ਨਹੀਂ ਹੁੰਦੇ, ਤੁਸੀਂ ਆਪ ਖੜਨਾ ਨਹੀਂ ਚਾਹੁੰਦੇ ਹੋ, ਲੇਕਿਨ ਜਿਹੜੇ ਪੋਲੀਟੀਕਲ ਕੈਲਕੂਲੇਟਰ ਹੁੰਦੇ ਆ ਨਾ, ਉਹ ਤੁਹਾਨੂੰ ਮਜਬੂਰ ਕਰ ਦਿੰਦੇ ਆ ਕਿ ਤੁਸੀਂ ਇਲੈਕਸ਼ਨ ਵਿਚ ਖੜੋ, ਤੇ ਉਹਨਾਂ ਲਈ ਕਮ ਸੇ ਕਮ ਇੱਕ ਸੀਟ ਕੱਢ ਕੇ ਲਿਆਓ। ਇਹ ਸੀਟ ਖਡੂਰ ਸਾਹਿਬ ਤੋਂ ਜਿਹੜੇ ਖਰੜੇ ਜੀ ਖੜੇ ਆ, ਹਾਂਜੀ ਖਰੜਾ, ਇਹਨਾਂ ਦੀ ਸੀਟ ਤਾਂ ਵੈਸੇ ਪੱਕੀ ਆ, ਜਿੱਤ ਜਾਣਗੇ। ਜਿੱਦਾਂ ਤੁਸੀਂ ਕਿਹਾ ਕਿ ਜਿਸ ਵੇਲੇ ਤੁਸੀਂ ਪੋਲਿਟਿਕਸ ਵਿਚ ਆ ਗਏ ਤਾਂ ਫਿਰ ਤੁਹਾਨੂੰ ਪੋਲਿਟਿਕਸ ਦਾ ਚੋਲਾ ਵੀ ਪਹਿਨਣਾ ਪੈਂਦਾ ਹੈ। ਪੋਲਿਟਿਕਸ ਦੇ ਚੋਲੇ ਵਿਚ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਨਕਲੂਡ ਹੁੰਦੀਆਂ, ਜਿਨ੍ਹਾਂ ਦੇ ਵਿਚ ਹੇਰਾਫੇਰੀ ਵੀ ਹੁੰਦੀ ਹੈ, ਝੂਠ ਵੀ ਹੁੰਦਾ ਹੈ, ਇੱਕ ਤਰ੍ਹਾਂ ਦੇ ਕੈਲਕੂਲੇਟ ਕਰਕੇ ਆਪਣੇ ਨਾਲ ਬੰਦੇ ਵੀ ਜੋੜਨੇ ਹੁੰਦੇ ਆ। ਸੱਚ ਤੁਸੀਂ ਬੋਲ ਸਕਦੇ ਬਹੁਤ ਥੋੜਾ ਬੋਲ ਸਕਦੇ ਆ, ਕਿਉਂਕਿ ਅਗਰ ਤੁਸੀਂ ਸੱਚ ਬੋਲੂਗੇ ਤਾਂ ਤੁਹਾਡੇ ਨਾਲ ਤੇ ਖੋਰਾ ਵੀ ਲੱਗਣਾ, ਤੁਹਾਡਾ ਜਿਹੜਾ ਬੇਸ ਆ, ਬੇਸ ਆ ਜਿਹੜੇ ਇਲੈਕਟ੍ਰੋਲ ਬੇਸ ਆ ਉਹ ਘਟਦਾ ਆ, ਤੇ ਇਹ ਕੋਈ ਚੰਗੀ ਵੈਸੇ ਗੱਲ ਨਹੀਂ ਹੁੰਦੀ ਕਿ ਜਿਹੜਾ ਬਹੁਤ ਮਸ਼ਹੂਰ ਵਿਅਕਤੀ ਹੈ, ਇੱਕ ਚੰਗਾ ਵਿਅਕਤੀ, ਇੱਕ ਸੂਝਵਾਨ ਵਿਅਕਤੀ, ਉਹ ਪੋਲਿਟਿਕਸ ਵਿੱਚ ਹੀ ਆਵੇ, ਪੋਲਿਟਿਕਸ ਤੋਂ ਬਾਹਰ ਰਹਿ ਕੇ ਵੀ ਉਹ ਸਮਾਜ ਲਈ ਬਹੁਤ ਕੁਛ ਕਰ ਸਕਦੇ, ਜਿੱਦਾਂ ਇਹਨਾਂ ਨੇ ਕੀਤਾ ਵੀ ਆ। ਹੁਣ ਇਹਨਾਂ ਦੇ ਜਿਹੜੇ ਹਸਬੈਂਡ ਆ ਉਹਨਾਂ ਨੇ ਦੇਖੋ, ਉਹ ਵਿਅਕਤੀ ਜਿਨ੍ਹਾਂ ਨੂੰ ਜਾਣਦੇ ਨਹੀਂ ਸੀ, ਉਹ ਵਿਅਕਤੀ ਜਿਨ੍ਹਾਂ ਦੀ ਜਾਨਾਂ ਦਾ ਘਾਣ ਹੋਇਆ, ਜਿਨ੍ਹਾਂ ਨੂੰ ਮਾਰਿਆ ਗਿਆ, ਜਿਨ੍ਹਾਂ ਦੀਆਂ ਜਾਨਾਂ ਗਈਆਂ, ਉਹਨਾਂ ਲਈ ਉਹਨਾਂ ਨੇ ਕੰਮ ਕੀਤਾ ਤੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਵੀ ਆਪਣਾ ਜਿਹੜਾ ਆਦੇਸ਼ ਆ ਉਸ ਨੂੰ ਉੱਪਰ ਸਭ ਤੋਂ ਉੱਪਰ ਰੱਖਿਆ। ਤੇ ਹੁਣ ਤਾਂ ਮੈਂ ਤਾਂ ਇਹੀ ਕਹਾਂਗਾ ਕਿ ਜਿਹੜਾ ਜਸਵੰਤ ਸਿੰਘ ਖਾਲੜਾ ਨੇ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਆ, ਕਹਿਣਾ ਤਾਂ ਨਹੀਂ ਚਾਹੀਦਾ ਕਿ ਕਈ ਵਾਰੀ ਲੋਕ ਇੱਦਾਂ ਵੀ ਕਹਿੰਦੇ, ਸਾਡੇ ਓਪੋਜੀਸ਼ਨ ਵਾਲੇ ਵੀ ਕਹਿੰਦੇ ਆ ਕਿ ਉਹਨੂੰ ਕੈਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ, ਤੇ ਕੈਸ਼ ਇਹ ਨਹੀਂ ਕਰ ਰਹੇ, ਵਿਅਕਤੀ ਤੌਰ ਤੇ ਇਹ ਨਹੀਂ ਕਰ ਰਹੇ, ਕੈਸ਼ ਇਹਦੇ ਪਿੱਛੇ ਜਿਹੜੀਆਂ ਤਾਕਤਾਂ ਆ ਜਿਹੜੀਆਂ ਚਾਹੁੰਦੀਆਂ ਵੀ ਇਹ ਸੀਟ ਸਾਡੇ ਹੱਕ ਦੇ ਵਿਚ ਆਵੇ ਉਹ ਕਰ ਰਹੇ ਆ।
ਦੇਖੋ ਹੁਣ ਜੇ ਮੰਨ ਲਓ ਸਨੈਰੀਓ ਇਹ ਆ ਕਿ ਜੇ ਤਾਂ ਜਿੱਤ ਗਏ ਫੇਰ ਤਾਂ ਲਾਜ ਰਹਿ ਜੂਗੀ, ਠੀਕ ਹੈ ਨਾ, ਪਰ ਜੇ ਹਾਰ ਗਏ, ਹੁਣ ਸਾਰਾ ਹੀ ਫੋਕਸ ਜਿਹੜਾ ਆ ਖਡੂਰ ਸਾਹਿਬ ਦੇ ਉੱਤੇ ਆ ਕਿ ਜੇ ਉਹ ਮੰਨ ਲਓ ਰੱਬ ਨਾ ਕਰੇ ਵੈਸੇ ਜੇ ਉਹ ਹਾਰ ਗਏ ਤਾਂ ਫਿਰ ਜਿਹੜੀਆਂ ਮਤਲਬ ਬੇਲੋੜੀਆਂ ਲਾਹਣਤਾਂ ਹੋਏ ਆ ਜੀ, ਉਹ ਤੁਸੀਂ ਕੌਮ ਨੂੰ ਭੁੱਲ ਗਏ ਜੀ, ਫਲਾਨਾ ਧਿਮਕੜਾ, ਮਤਲਬ ਆਪਾਂ ਇੱਥੇ ਦੇਖੀਏ ਕਿ ਜਿਹੜੀ ਪੋਲਿਟਿਕਸ ਹੈ, ਪੋਲਿਟਿਕਸ ਹੈ ਨਾ, ਤੇ ਇਹਦੇ ਵਿੱਚ ਤਕਰੀਬਨ ਹਰ ਪੈਂਤਲਾ ਜਿਹੜਾ ਉਹ ਵੱਜਦਾ ਆ, ਚਾਹੇ ਉਹ ਪਿਆਰ ਦਾ ਹੋਵੇ, ਚਾਹੇ ਧੱਕੇ ਦਾ ਹੋਵੇ, ਚਾਹੇ ਉਹ ਪੈਸੇ ਦਾ ਹੋਵੇ, ਉਹ ਕਰਦੇ ਨੇ ਹਨਾ। ਹੁਣ ਮੈਂ ਹੁਣੇ ਆਪਣੀ ਟਿੱਪਣੀ ਦੇ ਰਿਹਾ ਕਿ ਮੇਰੇ ਹਿਸਾਬ ਦੇ ਨਾਲ ਮਤਲਬ ਇਸ ਮਤਲਬ ਗੰਧਲੇ ਫੀਲਡ ਦੇ ਵਿੱਚ ਨਹੀਂ ਸੀ ਆਉਣਾ ਚਾਹੀਦਾ, ਖੈਰ ਮੇਰੀ ਆਪਣੀ ਟਿੱਪਣੀ ਆ। ਤੇ ਹੁਣ ਆਪਾਂ ਥੋੜਾ ਜਿਹਾ ਆਸਟ੍ਰੇਲੀਆ ਵੱਲ ਨੂੰ ਝੁਕਾ ਕਰੀਏ, ਤੇ ਆਸਟ੍ਰੇਲੀਆ ਦੇ ਵਿੱਚ ਵੀ ਇਲੈਕਸ਼ਨ ਵੋਟਾਂ ਆ ਰਹੀਆਂ ਨੇ, ਤੇ ਉਸ ਦੇ ਵਿੱਚ ਵੀ ਦੋਵੇਂ ਪਾਰਟੀਆਂ ਆਹਮੋ ਸਾਹਮਣੇ ਖੜੀਆਂ ਨੇ, ਲੇਬਰ ਪਾਰਟੀ ਤੇ ਕੋਐਲੀਸ਼ਨ, ਜਿਹਦੇ ਵਿੱਚ ਲਿਬਰਲ ਤੇ ਨੈਸ਼ਨਲ ਪਾਰਟੀ ਦੀ ਭਾਈਵਾਲਤਾ ਹੈ। ਮੌਜੂਦਾ ਪ੍ਰਾਈਮ ਮਿਨਿਸਟਰ ਸਕਾਟ ਮੋਰਿਸਨ ਵੀ ਆਪਣੇ ਪੂਰੇ ਜ਼ੋਰਾਂ ਦੇ ਨਾਲ ਕੈਂਪੇਨ ਚਲਾ ਰਹੇ ਨੇ, ਤੇ ਆਪੋਜੀਸ਼ਨ ਲੀਡਰ ਬਿਲ ਸ਼ੋਰਟਨ ਵੀ। ਅਮਰੀਕ ਜੀ, ਜਦੋਂ ਸਿਡਨੀ ਦੇ ਵਿਚ ਕੀਰਤਨ ਦਰਬਾਰ ਸੀ 13 ਤਰੀਕ ਰਾਤ ਨੂੰ ਅਪ੍ਰੈਲ ਨੂੰ, ਤਾਂ ਕੁਦਰਤੀ ਤੌਰ ਤੇ ਉਸੇ ਹੀ ਟਾਈਮ ਬਿਲ ਸ਼ੋਰਟਨ ਵੀ ਗੁਰਦੁਆਰਾ ਸਾਹਿਬ ਆਏ ਹੋਏ ਸਨ, ਤੇ ਉਨ੍ਹਾਂ ਨੂੰ ਬਸ 2 ਮਿੰਟ ਮਿਲਣ ਦਾ ਮੌਕਾ ਮਿਲਿਆ, ਤੇ ਉਨ੍ਹਾਂ ਨੇ ਸਿੱਖ ਖੇਡਾਂ ਦੇ ਬੈਟਨ ਦੇ ਨਾਲ ਫੋਟੋ ਵੀ ਖਿਚਾਈ, ਜਿਹੜੀ ਆਪਾਂ ਬਾਅਦ ਚ ਪਾਵਾਂਗੇ ਵੀ। ਤੇ ਵੈਸੇ ਕਾਫੀ ਅੱਛੇ ਇਨਸਾਨ ਨੇ, ਵਧੀਆ ਇਨਸਾਨ ਨੇ, ਤੇ ਪਿੱਛੇ ਜੇ ਉਨ੍ਹਾਂ ਨੂੰ ਪਿਛਲੇ ਹਫ਼ਤੇ ਹੀ $400 ਫਾਈਨ ਹੋਇਆ, ਤੇ 4 ਪੁਆਇੰਟ ਕੱਟੇ ਗਏ ਨੇ, ਉਨ੍ਹਾਂ ਨੂੰ ਫੜ ਲਿਆ ਗਿਆ ਟੈਕਸਟ ਕਰਦੇ, ਮੈਸੇਜ ਕਰਦੇ ਕਾਰ ਦੇ ਵਿਚ, ਤੇ ਖੈਰ ਇਹ ਕਿਸੇ ਨਾਲ ਵੀ ਹੋ ਸਕਦਾ, ਤੇ ਤੁਹਾਡੇ ਨਾਲ ਵੀ ਹੋ ਸਕਦਾ, ਮੇਰੇ ਨਾਲ ਵੀ ਹੋ ਸਕਦਾ, ਪਰ ਜਿਹੜੀਆਂ ਪਾਲਿਸੀ ਦੇ ਉੱਤੇ ਗੱਲ ਚੱਲ ਰਹੀ ਹੈ, ਆਸਟ੍ਰੇਲੀਆ ਦੇ ਵਿਚ ਇੰਨਾ ਗੰਦਲਾ ਮਾਹੌਲ ਨਹੀਂ ਹੈਗਾ ਜਿੰਨਾ ਬਾਕੀ ਦੇਸ਼ਾਂ ਦੇ ਵਿਚ ਹੈ। ਤੇ ਹੁਣ ਤੁਹਾਨੂੰ ਪਤਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ, ਉਨ੍ਹਾਂ ਨੇ ਪਹਿਲੀ ਵਾਰੀ ਮੇਰਾ ਖਿਆਲ 2005 ਤੋਂ ਬਾਅਦ 6 ਤੋਂ ਬਾਅਦ ਸਰਪਲਸ ਦਾ ਦਿੱਤਾ ਹੈ ਬਜਟ, ਹਨਾ, ਜਿਹਦੇ ਵਿਚ ਪੈਸੇ ਬਚਣਗੇ ਤੇ ਆਉਣ ਵਾਲੇ ਸਾਲਾਂ ਦੇ ਵਿਚ ਵਧੇਗਾ। ਹੁਣ ਇਨਫਰਾਸਟ੍ਰਕਚਰ, ਹਾਂਜੀ, ਹੁਣ ਤੁਸੀਂ ਨੋਟ ਵੀ ਕੀਤਾ ਹੋਣਾ ਕਿ ਡਿਵੈਲਪਮੈਂਟ ਵੀ ਕਾਫੀ ਚੱਲ ਰਹੀ ਹੈ, ਸੜਕਾਂ, ਏਅਰਪੋਰਟ, ਹਸਪਤਾਲ ਕਾਫੀ ਬਣ ਰਹੇ ਨੇ, ਬ੍ਰਿਜ ਕਾਫੀ ਬਣ ਰਹੇ ਨੇ, ਤੇ ਜਿਸ ਹਿਸਾਬ ਨਾਲ ਸਰਕਾਰ ਅਨਪੋਪੂਲਰ ਸੀਗੀ, 2-3 ਪ੍ਰਾਈਮ ਮਿਨਿਸਟਰ ਬਦਲੇ ਨੇ, ਤੇ ਉਸ ਤੋਂ ਬਾਅਦ ਇਉਂ ਲੱਗਦਾ ਸੀ ਵੀ ਇਹ ਸਰਕਾਰ ਦਾ ਤਹਿਸ ਨਹਿਸ ਹੋ ਜਾਏਗਾ, ਪਰ ਜਦੋਂ ਹੁਣ ਕੈਂਪੇਨ ਦੀ ਆਪਾਂ ਗੱਲ ਕਰੀਏ, ਆਬਜ਼ਰਵੇਸ਼ਨ ਕਰੀਏ, ਤਾਂ ਅਮਰੀਕ ਜੀ ਕੰਮ ਬਹੁਤ ਟਾਈਟ ਲੱਗ ਰਿਹਾ, ਤੁਹਾਡੀ ਕੀ ਆਬਜ਼ਰਵੇਸ਼ਨ ਹੈ?
ਜੀ ਅਮਨਦੀਪ, ਪਹਿਲਾਂ ਤਾਂ ਮੈਂ ਇੱਥੇ ਇਹ ਪੁੱਛਣਾ ਚਾਹਨਾ ਆਪਣੇ ਸਰੋਤਿਆਂ ਤੋਂ, ਆਪਣੇ ਆਪ ਤੋਂ ਵੀ ਪੁੱਛਣਾ ਚਾਹਨਾ ਆ ਕਿ ਸਾਨੂੰ ਪਤਾ ਵੀ ਇਲੈਕਸ਼ਨ, ਇਹ ਤਾਂ ਪਤਾ ਵੀ ਮਾੜੇ ਮਾੜੇ ਸੁਣਿਆ ਕਿ ਇਲੈਕਸ਼ਨ ਇੱਥੇ ਹੋ ਰਹੀ ਆ, ਪਰ ਕਦੋਂ ਹੋ ਰਹੀ ਆ ਮੈਨੂੰ ਤਾਂ ਪਤਾ ਨੀ, ਸਾਡੇ ਸਰੋਤਿਆਂ ਨੂੰ ਪਤਾ ਹੋਊ ਤਾਂ ਮੈਨੂੰ ਦੱਸ ਦੇਣ ਕਿ ਇਲੈਕਸ਼ਨ ਕਦੋਂ ਹੋ ਰਹੀ, ਬਹੁਤ ਸਰੋਤਿਆਂ ਨੂੰ ਸ਼ਾਇਦ ਪਤਾ ਵੀ ਨਾ ਹੋਵੇਗਾ। ਤੇ ਅਮਨਦੀਪ, ਇੱਥੇ ਜਿਹੜੀ ਅਸੀਂ ਦੇਖੋ ਆਸਟ੍ਰੇਲੀਆ ਵਿਚ ਅਸੀਂ ਰਹਿੰਦੇ ਆ, ਵੈਸਟਰਨ ਵਰਲਡ ਆ, ਡਿਵੈਲਪ ਵਰਲਡ ਆ, ਇਹਦੇ ਵਿਚ ਰਹਿੰਦੇ ਆ, ਇੱਥੇ ਕੋਈ ਖਾਸ ਸਮੱਸਿਆਵਾਂ ਤੁਸੀਂ ਨੋਟ ਕੀਤੀਆਂ, ਮੈਂ ਜਦੋਂ ਦਾ ਇੱਥੇ ਆਇਆ 23 ਸਾਲ ਦਾ ਇੱਥੇ ਆਇਆ ਤੇ ਨਾ ਤਾਂ ਕੋਈ ਤੁਹਾਨੂੰ ਇੰਪਲਾਇਮੈਂਟ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ, ਨਾ ਤੁਹਾਨੂੰ ਇੱਥੇ ਹੈਲਥ ਫੈਸਿਲਿਟੀਜ਼ ਜਿਹੜੀਆਂ ਆ ਉਹ ਚ ਕੋਈ ਟਬਲ ਆ ਰਹੀ ਹੈ, ਨਾ ਤੁਹਾਨੂੰ ਕੋਈ ਸਮਾਜ ਦੇ ਵਿੱਚ ਟਬਲ ਆ ਰਹੀ, ਨਾ ਤਾਂ ਬਿਊਰੋਕਰੇਸੀ ਤੁਹਾਨੂੰ ਕੋਈ ਤੰਗ ਕਰ ਰਹੀ ਆ, ਜਾਂ ਤੁਹਾਡੀਆਂ ਜਿਹੜੀਆਂ ਕੋਸਟ ਆਫ ਲਿਵਿੰਗ ਆ ਜਾਂ ਸਟੈਂਡਰਡ ਆਫ ਲਿਵਿੰਗ ਆ ਉਹ ਵੀ ਬਹੁਤ ਸਟੈਂਡਰਡ ਦਾ ਆ, ਉਹਦੇ ਵਿੱਚ ਕੋਈ ਟਬਲ ਨਹੀਂ. ਇੱਥੇ ਸਮੱਸਿਆ ਜੇ ਥੋੜੀ ਬਹੁਤੀ ਆ ਰਹੀ ਆ ਕਿਸੇ ਵਰਗ ਦੇ ਲੋਕਾਂ ਨੂੰ, ਤਾਂ ਉਹ ਥੋੜੀ ਮਾਈਗ੍ਰੇਸ਼ਨ ਦੇ ਵਿੱਚ ਹੋ ਸਕਦਾ ਆ ਰਹੀ ਹੋਵੇ. ਕੁੱਲ ਮਿਲਾ ਕੇ ਜਿਹੜੀ ਪ੍ਰਸਥਿਤੀ ਆ ਆਸਟ੍ਰੇਲੀਆ ਦੇ ਵਿੱਚ, ਬਾਕੀ ਕੰਟਰੀਆਂ ਦਾ ਤੁਸੀਂ ਨਾਮ ਲੈਣਾ ਚਾਹੁੰਦੇ ਇੱਦਾਂ ਦੀਆਂ ਕਈ ਹੋਰ ਕੰਟਰੀ ਵੀ ਆ, ਉੱਥੇ ਪ੍ਰਸਥਿਤੀਆਂ ਜਿਹੜੀਆਂ ਕਾਫੀ ਅਨੁਕੂਲ ਆ, ਲੋਕਾਂ ਦੇ ਬੜਾ ਸੋਹਣਾ ਜੀਵਨ ਤੁਸੀਂ ਇੱਥੇ ਜੀ ਰਹੇ ਆ. ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ, ਹਾਲਾਂਕਿ ਦੂਜੇ ਦੇਸ਼ਾਂ ਦੇ ਵਿੱਚ ਕਈ ਹੋਰ ਜਿਹੜੇ ਟੈਰੋਰਿਜ਼ਮ ਦੇ ਐਕਸ਼ਨ ਵੀ ਹੁੰਦੇ ਆ, ਜਾਂ ਆਸਟ੍ਰੇਲੀਆ ਉਹਨਾਂ ਤੋਂ ਵੀ ਸੇਫ ਆ, ਮਾਈਗ੍ਰੇਸ਼ਨ ਵੀ ਇੱਥੇ ਜ਼ਿਆਦਾ ਹੋ ਰਹੀ ਆ, ਵਧੀਆ ਕੰਟਰੀ ਆ. ਕਿਹੜੀਆਂ ਪ੍ਰੋਬਲਮਾਂ ਜਿਹੜੀਆਂ ਸਰਕਾਰਾਂ ਲੈ ਕੇ ਚੱਲ ਰਹੀਆਂ ਆ, ਕੁੱਲ ਮਿਲਾ ਕੇ ਸਿਚੁਏਸ਼ਨ ਤਾਂ ਇੱਥੇ ਠੀਕ ਆ, ਲੇਕਿਨ ਫਿਰ ਵੀ ਡੈਮੋਕ੍ਰੇਸੀ ਦੇ ਵਿੱਚ ਕਈ ਮੁੱਦੇ ਜਿਹੜੇ ਆ ਡਿਗ ਆਊਟ ਕਰਨੇ ਪੈਂਦੇ ਆ, ਖੋਦ ਕੇ ਨਿਕਾਲਨੇ ਕੱਢਣੇ ਪੈਂਦੇ ਆ. ਜਿੱਦਾਂ ਇੱਕ ਕ੍ਰਿਕਟ ਦੇ ਵਿੱਚ ਤਾਰਵੇਂ ਨਾ ਬੈਟਸਮੈਨ ਕੇ ਸ਼ਾਟ ਕੋ ਖੋਦ ਕੇ ਨਿਕਾਲਾ, ਉਹ ਜਿਹੜੇ ਹੁੰਦਾ ਸ਼ਾਟ ਹੈ ਨੀ ਉਹਨੂੰ ਤੁਸੀਂ ਖੋਦ ਕੇ ਨਿਕਾਲਦੇ ਆ, ਪੱਟ ਕੇ ਨਿਕਾਲਦੇ ਆ. ਤੇ ਮੇਰੇ ਖਿਆਲ ਦੇ ਵਿੱਚ ਏਦਾਂ ਹੀ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਮੁੱਦੇ ਆ, ਸਮਾਜ ਵੀ, ਅਸੀਂ ਵੀ ਤੇ ਜਿਹੜੀਆਂ ਸਰਕਾਰਾਂ ਵੀ, ਪੋਲੀਟੀਕਲ ਪਾਰਟੀਆਂ ਵੀ, ਮੁੱਦੇ ਤਾਂ ਸਾਰੇ ਸਾਰਟ ਆਊਟ ਹੋਏ ਹੁੰਦੇ ਆ, ਲੇਕਿਨ ਉਹਨਾਂ ਦੇ ਵਿੱਚੋਂ ਕੁਛ ਮੁੱਦੇ ਡਿਗ ਆਊਟ ਕਰਕੇ ਅਸੀਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ. ਤੇ ਇਹਨਾਂ ਇਲੈਕਸ਼ਨ ਦੇ ਵਿੱਚ ਤੁਸੀਂ ਪਿਛਲੀ ਕਾਰਗੁਜ਼ਾਰੀ ਦੇਖੋ, ਪੋਲੀਸ਼ਨ ਸਰਕਾਰ ਦੀ ਲੇਬਰ ਦੇ ਮੁਕਾਬਲੇ ਕਾਫੀ ਵਧੀਆ ਆ, ਕਿਉਂਕਿ ਪਹਿਲੀ ਵਾਰ ਸਰਪਲਸ ਬਜਟ ਆ ਰਿਹਾ ਇੱਥੇ ਆਸਟ੍ਰੇਲੀਆ ਦੇ ਵਿੱਚ, ਕਾਫੀ ਦੇਰ ਤੋਂ ਬਾਅਦ ਸਰਪਲਸ ਬਜਟ ਤਾਂ ਪਹਿਲਾਂ ਵੀ ਆਏ ਆ ਬਹੁਤ, ਤੇ ਉਹ ਸਰਪਲਸ ਬਜਟ ਮਈ ਦੇ ਵਿੱਚ ਜਿਹੜਾ ਬਜਟ ਪੇਸ਼ ਕੀਤਾ ਜਾਊਗਾ ਉਹ ਸਰਪਲਸ ਹੋਊਗਾ ਕਿਹਾ ਜਾ ਰਿਹਾ ਹੈ. ਤੇ ਵੈਸੇ ਤਾਂ ਪੋਲੀਟੀਸ਼ੀਅਨ ਦਾ ਕੋਈ ਇਤਬਾਰ ਨਹੀਂ ਹੁੰਦਾ, ਆਏਗਾ ਜਾਂ ਨਹੀਂ ਆਊਗਾ ਇਹਦਾ ਖੈਰ ਸਮਾਂ ਦੱਸੂਗਾ. ਵੈਸੇ ਇੱਥੇ ਜਿਹੜੀ ਅਨਪਲਾਇਮੈਂਟ ਰੇਟ ਹੈ, ਮੈਂ ਕੱਲ ਹੀ ਪੜ੍ਹ ਰਿਹਾ ਸੀ ਅਨਾਲਿਸਿਸ, ਕਿ ਉਹ ਲਗਭਗ ਫੁੱਲ ਇੰਪਲਾਇਮੈਂਟ ਦੇ ਕਰੀਬ ਆ. ਜੇਕਰ ਸਾਡੀ ਅਨਪਲਾਇਮੈਂਟ ਰੇਟ 4.5% ਹੋਵੇ ਤਾਂ ਅਸੀਂ ਉਹਨੂੰ ਫੁੱਲ ਇੰਪਲਾਇਮੈਂਟ ਕਹਿੰਦੇ ਹਾਂ. ਇਸ ਵੇਲੇ ਜਿਹੜੀ ਅਨਪਲਾਇਮੈਂਟ ਰੇਟ ਹੈ 5% ਆ, ਇੰਟਰਸਟ ਰੇਟ ਕਾਫੀ ਡਾਊਨ ਆ ਇੱਥੇ ਇਕਾਨਮੀ ਦੇ ਵਿੱਚ, ਤੁਸੀਂ ਆਪਣਾ ਬਿਜ਼ਨਸ ਬੜੀ ਆਸਾਨੀ ਦੇ ਨਾਲ ਚਲਾ ਸਕਦੇ ਆ, ਘਰ ਲੈ ਸਕਦੇ ਆ. ਹਾਲਾਂਕਿ ਇਨਫਲੇਟਡ ਪ੍ਰਾਈਸਿਸ ਹੈਗੀਆਂ ਵਧੀਆ ਕੁਛ ਸਿਟੀ ਦੇ ਵਿੱਚ, ਉਹ ਵੀ ਥੱਲੇ ਆ ਰਹੀਆਂ, ਉਹਦੇ ਤੇ ਵੀ ਕੰਮ ਹੋ ਰਿਹਾ. ਇਨਫਰਾਸਟ੍ਰਕਚਰ ਬਹੁਤ ਵਧੀਆ ਆਸਟ੍ਰੇਲੀਆ ਵਿੱਚ ਬਣਾਇਆ ਇਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ, ਤੇ ਟੈਕਸ ਦੀ ਜਿਹੜੀ ਯੂਟੀਲਾਈਜੇਸ਼ਨ ਹੋਈ ਆ GST ਆਉਣ ਤੋਂ ਬਾਅਦ 2000 ਤੋਂ ਬਾਅਦ, ਉਹ ਬੜੀ ਇਫੈਕਟਿਵ ਹੋਈ ਆ. ਜਿਹੜੇ ਇਮਬੈਲੈਂਸ ਸਟੇਟ ਸੀਗੇ ਜਿਨ੍ਹਾਂ ਦੀ ਆਮਦਨ ਘੱਟ ਸੀ, ਉਹ ਜਿਹੜੇ ਇਨਫਲੂਐਂਸਡ ਸਟੇਟ ਹੁੰਦੇ ਆ, ਜਿੱਦਾਂ ਜਿਹੜੇ ਵਧੀਆ ਸਟੇਟ ਆ ਜਿੱਦਾਂ ਕਿਊਨਸਲੈਂਡ ਆ, ਨਿਊ ਸਾਊਥ ਵੇਲਜ਼ ਆ, ਨਿਊ ਸਟੇਟ ਜਿੱਦਾਂ ਵਿਕਟੋਰੀਆ, ਉਹਨਾਂ ਵਿੱਚ ਜਿਹੜੀ ਥੋੜੀ ਆਮਦਨ ਦੂਜੇ ਸਟੇਟਾਂ ਦਿੱਤੀ ਜਾਂਦੀ ਹੈ ਜ਼ਿਆਦਾ, ਤਾਂ ਕਿ ਉਹ ਇਹ ਬੈਲੈਂਸ ਉਹਨਾਂ ਵਿੱਚ ਕ੍ਰੀਏਟ ਕੀਤਾ ਜਾਵੇ. ਉਹ ਵੀ ਸਭ ਕੁਛ ਠੀਕ ਆ, ਸਟੈਂਡਰਡ ਆਫ ਲਿਵਿੰਗ ਵੀ ਇੱਥੇ ਵਧੀਆ ਆ. ਤੇ ਮੇਰੇ ਖਿਆਲ ਦੇ ਵਿੱਚ ਕੋਈ ਪ੍ਰੋਬਲਮ ਤਾਂ ਵੈਸੇ ਬੇਸਿਕ ਹੈ ਨੀ, ਲੇਕਿਨ ਸਰਕਾਰਾਂ ਫਿਰ ਵੀ ਕਹਿ ਰਹੀਆਂ ਕਿ ਅਸੀਂ ਜਿਹੜੀ ਇਕੋਨਮੀ ਆ ਇਹਦੇ ਤੇ ਸੈਟਿਸਫਾਈਡ ਨਹੀਂ ਆ, ਇਹਨੂੰ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ. ਤੇ ਦੇਖਦੇ ਆ ਕਿ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਆ ਇੱਥੇ ਆਸਟ੍ਰੇਲੀਆ ਦੇ ਵਿੱਚ, ਉਹ ਕਿਹੜੀ ਕਰਵਟ ਲੈਣੀ ਆ ਤੇ ਕਿਹੜੀ ਸਰਕਾਰ ਬਣਦੀ ਆ. ਮੇਰੇ ਖਿਆਲ ਵਿੱਚ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸਕੌਟ ਮੋਰਿਸਨ ਨੇ ਪਿਛਲੇ 5-6 ਮਹੀਨਿਆਂ ਦੇ ਵਿੱਚ ਕਾਫੀ ਚੰਗੇ ਕੰਮ ਕੀਤੇ ਆ, ਜਿਨ੍ਹਾਂ ਦੇ ਖਾਸ ਤੌਰ ਤੇ ਜਿਹੜੀ ਵਰਕ ਫੋਰਸ ਹੈ ਉਹਨੂੰ ਲੇਬਰ ਯੂਨੀਅਨ ਤੋਂ ਅਵੇ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਉਹਦੇ ਵਿੱਚ ਕਾਫੀ ਕਾਮਯਾਬ ਵੀ ਰਹੇ ਆ. ਪੈਨਲਟੀ ਰੇਟਸ ਜਿਹੜੇ ਆ ਉਹਨਾਂ ਨੂੰ ਘੱਟ ਕਰਕੇ ਇੰਪਲਾਇਮੈਂਟ ਯੂਨੀਫਾਈਡ ਵੀ ਕੀਤਾ ਜਾ ਰਿਹਾ ਕਿ ਜਨਿਮਸ ਟਾਈਪ ਆਫ ਇੰਪਲਾਇਮੈਂਟ ਹੋਵੇ, ਸਾਰੇ ਜਿਹੜੇ ਦੇਣੇ ਆ ਮੰਡੇ ਤੋਂ ਲੈ ਕੇ ਸੰਡੇ ਤੋਂ ਲੈ ਕੇ ਸੰਡੇ ਤੱਕ ਅਗਲੇ ਤੱਕ ਉਹ ਜਿਹੜੇ ਰੇਟਸ ਆ ਬਰਾਬਰ ਆ ਹੋਣੇ ਚਾਹੀਦੇ, ਤਾਂ ਕਿ ਲੋਕਾਂ ਨੂੰ ਜ਼ਿਆਦਾ ਇੰਪਲਾਇਮੈਂਟ ਜਨਰੇਟ ਹੋਵੇ. ਇਹ ਕਾਫੀ ਕੰਮ ਹੋ ਰਿਹਾ, ਇਨਵਾਇਰਮੈਂਟ ਦੇ ਖੇਤਰ ਵਿੱਚ ਵੀ ਕਾਫੀ ਕੰਮ ਹੋ ਰਿਹਾ. ਪ੍ਰੋਬਲਮ ਆਉਂਦੀ ਕਿੱਥੇ ਆ?
ਪ੍ਰੋਬਲਮ ਅਸਲ ਦੇ ਵਿੱਚ ਪਹਿਲਾਂ ਇਹ ਆ ਕਿ ਤੁਹਾਨੂੰ ਡੇਟ ਦਾ ਹੀ ਨਹੀਂ ਪਤਾ ਇਲੈਕਸ਼ਨ ਦਾ, ਇਹ ਵੱਡੀ ਪ੍ਰੋਬਲਮ.
ਡੇਟ ਤਾਂ ਇਸ ਲਈ ਨੀ ਪਤਾ ਕਿ ਲੋਕਾਂ ਦੀ ਚਰਚਾ ਹੈ ਹੀ ਨੀ ਹੈ ਇਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ. ਹੁਣ ਪਾਰਟੀਆਂ ਵਿੱਚ ਜਾਓ ਤਾਂ ਉੱਥੇ ਘੁਮਾਇਆ ਦੀ ਗੱਲ ਹੋ ਰਹੀ ਆ, ਸ਼ੇਰ ਸਿੰਘ ਘੁਮਾਇਆ ਦੀ ਗੱਲ ਹੋ ਰਹੀ ਆ, ਉੱਥੇ ਖਹਿਰਾ ਦੀ ਗੱਲ ਹੋ ਰਹੀ ਆ, ਉੱਥੇ ਆਪਣੇ ਭਗਵੰਤ ਮਾਨ ਦੀ ਗੱਲ ਹੋ ਰਹੀ ਆ. ਸਕੌਟ ਮੋਰਿਸਨ ਤਾਂ ਜਿਹੜੇ ਸ਼ਾਰਟ ਬਿੱਲ ਸ਼ਾਰਟ ਨੇ ਉਹ ਤੇ ਅਸੀਂ ਗੱਲ ਕਰ ਰਹੇ.
ਅਸਲ ਦੇ ਵਿੱਚ 18 ਮਈ ਨੂੰ ਜੀ ਵੋਟਾਂ ਨੇ ਇੱਥੇ ਆਸਟ੍ਰੇਲੀਆ ਦੇ ਵਿੱਚ, ਤੇ ਸੱਜਣੋ ਮਿੱਤਰੋ ਕਿਤੇ ਇੱਦਾਂ ਨਾ ਹੋਵੇ ਕਿ ਤੁਸੀਂ ਫਾਈਨ ਕਰਾ ਲਓ, $60-70 ਫਾਈਨ ਹੈ, ਤੇ ਇਸ ਕਰਕੇ ਚੇਤਾ ਰੱਖਿਓ. ਤਾਂ ਗੱਲ ਆਪਾਂ ਹੋਰ ਵੀ ਕਈ ਮੁੱਦੇ ਜਿਹੜੇ ਨੇ ਬਣਦੇ ਨੇ, ਖਾਸ ਕਰਕੇ ਨਾ ਜਦੋਂ ਮਾਈਗ੍ਰੇਸ਼ਨ ਦੀ ਗੱਲ ਕਰਦੇ ਆ, ਤਾਂ ਹੁਣ ਸਮਾਂ ਉਹ ਆ ਗਿਆ ਆਸਟ੍ਰੇਲੀਆ ਦੇ ਵਿੱਚ ਤੇ ਜਿਹੜੀਆਂ ਓਵਰਸੀਜ਼ ਜਿਹੜੇ ਸਿਟੀਜ਼ਨ ਨੇ ਨਾਲ ਮਤਲਬ ਨਾਨ ਆਸਟ੍ਰੇਲੀਅਨ ਬੋਰਨ ਨੇ ਉਹ ਵੋਟਾਂ ਨੂੰ ਪ੍ਰਭਾਵਿਤ ਕਰਨ ਲੱਗ ਪਏ ਨੇ ਹੁਣ ਇਸ ਨੰਬਰ ਤੇ ਪਹੁੰਚ ਗਏ ਨੇ ਇੰਨੇ ਕੁ ਬੰਦੇ ਹੋ ਗਏ ਨੇ ਕਿ ਹੁਣ ਤੁਸੀਂ ਦੇਖੋ ਪਿਛਲੀ ਜਿਹੜੀ ਨਿਊ ਸਾਊਥ ਵੇਲਜ਼ ਦੀ ਇਲੈਕਸ਼ਨ ਹੋਈ ਆ ਉਸ ਦੇ ਵਿਚ ਓਪੋਜੀਸ਼ਨ ਲੀਡਰ ਨੇ ਇਕ ਬਿਆਨ ਦਿੱਤਾ ਸੀ ਮਾਈਗ੍ਰੇਸ਼ਨ ਦੇ ਉਲਟ ਮਾਈਗ੍ਰੈਂਟਸ ਦੇ ਉਲਟ ਉਹ ਜੜੀ ਬਹਿ ਗਿਆ ਉਹ ਮਤਲਬ ਉਨ੍ਹਾਂ ਦੀ ਸਰਕਾਰ ਬਣਦੀ ਬਣਦੀ ਮਤਲਬ ਰਹਿ ਗਈ ਚਾਰ ਪੰਜ ਸੀਟਾਂ ਜਿਹੜੀਆਂ ਨੇ ਪ੍ਰਭਾਵਿਤ ਹੋ ਗਈਆਂ ਜਿੱਥੇ ਕਿ ਚਾਈਨੀਜ਼ ਭਾਈਚਾਰਾ ਜ਼ਿਆਦਾ ਸੀ ਭਾਰਤੀ ਭਾਈਚਾਰਾ ਜ਼ਿਆਦਾ ਸੀ ਖਾਸ ਕਰਕੇ ਕੋਗਰਾ ਦੀ ਸੀਟ ਹੈ ਨਾ ਹੁਣ ਇਸ ਮੁੱਦੇ ਨੂੰ ਥੋੜਾ ਧਿਆਨ ਦਵਾਇਆ ਮਨਜਿੰਦਰ ਹੇਅਰ ਹੋਣਾ ਨੇ ਬ੍ਰਿਸਬੇਨ ਤੋਂ ਕਿ ਜਿਹੜਾ ਪ੍ਰਪੋਜ ਨੈਗੇਟਿਵ ਗੀਅਰਿੰਗ ਹੈ ਲੇਬਰ ਵੱਲੋਂ ਤੇ ਅਦਾਨੀ ਦਾ ਇੰਪੈਕਟ ਇਲੈਕਸ਼ਨ ਦੇ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇਹ ਵੀ ਇਕ ਮੁੱਦੇ ਹੈਗੇ ਨੇ ਜਿਹੜੇ ਇਸ ਇਲੈਕਸ਼ਨ ਦੇ ਵਿਚ ਅਦਾਨੀ ਦੀ ਜਿਹੜੀ ਇੱਥੇ ਕੋਲ ਮਾਈਨ ਹੈ ਜਿਹੜੀ ਕੁਈਨਜ਼ਲੈਂਡ ਦੇ ਵਿਚ ਖੁੱਲਣੀ ਹੈ ਉਸ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਉਹ ਜਿਹੜਾ ਮੁੱਦਾ ਆ ਲੇਬਰ ਜਿਹੜੀ ਆ ਤੇ ਲਿਬਰਲ ਦੋਨੋਂ ਚਾਹੁੰਦੇ ਨੇ ਕਿ ਉਸ ਦੇ ਨਾਲ ਡਿਵੈਲਪਮੈਂਟ ਹੋਏਗੀ ਘੱਟੋ ਘੱਟ 10,000 ਜੋਬ ਜਿਹੜੀ ਆ ਟਾਊਨਜ਼ਵਿਲ ਕੇਨਸ ਇਲਾਕੇ ਦੇ ਵਿਚ ਮਿਲੇਗੀ ਡਿਵੈਲਪਮੈਂਟ ਹੋਏਗੀ ਔਰ ਉਥੋਂ ਦੇ ਲੋਕਾਂ ਨੂੰ ਵੀ ਪੁੱਛਿਆ ਸੀ ਜਹਾਜ਼ ਚ ਜਾ ਰਹੇ ਸੀ ਟ੍ਰੇਡੀ ਸੀ ਸਾਡੇ ਨਾਲ ਬੈਠੇ ਉਹ ਕਹਿੰਦੇ ਉਹ ਅਸਲ ਦੇ ਵਿਚ ਅਮਰੀਕ ਜੀ ਬ੍ਰਿਸਬੇਨ ਤੋਂ ਫਲਾਈ ਕਰ ਰਹੇ ਸੀ ਵਾਪਸ ਆਪਣੇ ਘਰ ਨੂੰ ਤੇ ਮੈਂ ਉਨ੍ਹਾਂ ਨੂੰ ਪੁੱਛਿਆ ਵੀ ਤੁਸੀਂ ਤਿੰਨ ਚਾਰ ਜਿਹੜੇ ਸੀ ਕਿੱਥੇ ਜਾ ਰਹੇ ਹੋ ਕਹਿੰਦੇ ਅਸੀਂ ਆਪਣੇ ਘਰ ਜਾ ਰਹੇ ਹਾਂ ਜੋਬ ਕਰਕੇ ਬ੍ਰਿਸਬੇਨ ਤੇ ਮੈਂ ਕਿਹਾ ਵੀ ਤੁਹਾਡੀਆਂ ਜੋਬਾਂ ਇੱਥੇ ਹੈ ਨੀ ਕਹਿੰਦੇ ਨਹੀਂ ਇੱਥੇ ਤਾਂ ਜੋਬਾਂ ਹੁਣ ਹੈ ਨੀ ਤੇ ਸਾਨੂੰ ਨਾ ਫਲਾਈ ਕਰਨਾ ਪੈਂਦਾ ਹਫ਼ਤਾ ਅਸੀਂ ਉੱਥੇ ਰਹਿੰਦੇ ਹਾਂ ਤੇ ਮਗਰੋਂ ਦੋ ਦਿਨ ਇੱਥੇ ਆਉਂਦੇ ਹਾਂ ਤੇ ਮੈਂ ਉਨ੍ਹਾਂ ਨੂੰ ਵੈਸੇ ਹੀ ਪੁੱਛ ਲਿਆ ਮੈਂ ਕਿਹਾ ਵੀ ਜਿਹੜੀ ਇਹ ਮਾਈਨ ਦਾ ਰੌਲਾ ਪੈ ਰਿਹਾ ਆ ਕਿ ਬੰਦ ਕਰਾਉਣੀ ਆਹ ਕਰਾਉਣੀ ਆ ਤੇ ਉਹ ਨਾ ਹੌਲੀ ਹੌਲੀ ਸਹਿਜੇ ਸਹਿਜ ਤਾਂ ਮਤਲਬ ਉਨ੍ਹਾਂ ਨੂੰ ਪਤਾ ਨੀ ਸੀ ਮੈਂ ਕਿੱਧਰਲਾ ਬੰਦਾ ਮੈਂ ਅਦਾਨੀ ਦੇ ਉਲਟ ਆ ਜਾਂ ਅਦਾਨੀ ਦੇ ਹੱਕ ਚ ਤੇ ਮੈਂ ਉਹਨੂੰ ਫਿਰ ਕਿਹਾ ਮੈਂ ਕਿਹਾ ਯਾਰ ਅਸੀਂ ਤਾਂ ਕੀਰਤਨ ਵਾਲੇ ਬੰਦੇ ਆ ਸਾਨੂੰ ਤਾਂ ਵੈਸੇ ਹੀ ਅਸੀਂ ਤਾਂ ਪੁੱਛ ਰਹੇ ਤੁਹਾਡੇ ਤੋਂ ਤੇ ਅਖੀਰ ਨੂੰ ਉਹ ਫਲਾਈਟ ਦੇ ਐਂਡ ਤੱਕ ਪਹੁੰਚਦੇ ਪਹੁੰਚਦੇ ਇੱਥੋਂ ਤੱਕ ਕਹਿਣ ਲੱਗ ਗਏ ਬਈ ਜੇ ਇਹ ਮਾਈਨ ਖੁੱਲ ਜਾਏ ਨਾ ਸਾਡੇ ਇਲਾਕੇ ਦੇ ਵਿਚ ਤਾਂ ਸਾਨੂੰ ਘਰੋਂ ਬੇਘਰ ਨਾ ਹੋਣਾ ਪਿਆ ਕਰੇ ਹਨਾ ਸੋ ਜਿਹੜੇ ਉਸ ਇਲਾਕੇ ਦੇ ਲੋਕ ਨੇ ਉਹ ਚਾਹੁੰਦੇ ਨੇ ਇਹ ਮਾਈਨ ਨਿਊ ਸਾਊਥ ਵੇਲਜ਼ ਦੀਆਂ ਮੁੱਖ ਪਾਰਟੀਆਂ ਸੋਰੀ ਆਸਟ੍ਰੇਲੀਆ ਦੀਆਂ ਮੁੱਖ ਪਾਰਟੀਆਂ ਵੀ ਚਾਹੁੰਦੀਆਂ ਨੇ ਅਸਲ ਚ ਜਿਹੜੀ ਗ੍ਰੀਨ ਪਾਰਟੀ ਆ ਜਾਂ ਕਹਿ ਲਓ ਕਿ ਇਨਵਾਇਰਮੈਂਟਲਿਸਟ ਹੈ ਉਹ ਇਹਦੇ ਵਿਚ ਲੱਤ ਅੜਾ ਕੇ ਖੜੇ ਨੇ ਜੀ ਬੈਰੀ ਅਰੀਫ ਦੀ ਧਮਕੀ ਹੁੰਦੀ ਆ ਕਦੇ ਕੁਛ ਹੁੰਦੀ ਆ ਮੈਂ ਇਹ ਨੀ ਕਹਿੰਦਾ ਉਹ ਸਹੀ ਹੈ ਜਾਂ ਗਲਤ ਹੈ ਪਰ ਉਹ ਗ੍ਰੀਨ ਪਾਰਟੀ ਨੂੰ ਖੁਸ਼ ਰੱਖਣ ਦੇ ਲਈ ਲੇਬਰ ਜਿਹੜੀ ਆ ਆਪਣੀ ਪਾਲਿਸੀ ਕਲੀਅਰ ਨਹੀਂ ਕਰ ਰਹੀ ਪਰ ਕਿਤੇ ਨਾ ਕਿਤੇ ਬਿਆਨ ਦੇ ਕੇ ਕਹਿ ਜਾਂਦੀ ਹੈ ਵੀ ਅਸੀਂ ਕਰਵਾ ਦੇਣੀ ਆ ਤੇ ਦੂਜੇ ਪਾਸੇ ਅਸੀਂ ਨਹੀਂ ਵੀ ਕਰਵਾਉਣੀ ਸੋ ਇੱਕ ਕਨਫਿਊਜ਼ਨ ਕ੍ਰੀਏਟ ਕਰੀ ਜਾ ਰਹੇ ਨੇ ਉਹਨਾਂ ਦਾ ਮੁੱਦਾ ਹੈ ਕਿ ਇਲੈਕਸ਼ਨ ਲੰਘ ਜਾਏ ਮਗਰੋਂ ਆਪੇ ਹੋ ਜਾਣਾ ਆ ਸੋ ਇਹ ਹੈਗੀ ਆ ਅਦਾਨੀ ਦੀ ਸਿਚੁਏਸ਼ਨ ਤੇ ਦੂਜੀ ਜਿਹੜੀ ਨੈਗੇਟਿਵ ਗੇਅਰਿੰਗ ਪਾਲਿਸੀ ਆ ਉਹ ਬੜੀ ਡੂੰਘੀਆਂ ਪਾਲਿਸੀਆਂ ਨੇ ਅਮਰੀਕ ਜੀ ਤੁਹਾਨੂੰ ਜ਼ਿਆਦਾ ਪਤਾ ਇਹਦੇ ਬਾਰੇ ਤੇ ਉਹ ਨੈਗੇਟਿਵ ਗੇਅਰਿੰਗ ਬੰਦ ਕਰਨਾ ਚਾਹੁੰਦੇ ਨੇ ਪਰ ਉਹ ਬੰਦ ਹੋਣ ਦੇ ਨਾਲ ਬਹੁਤ ਵੱਡਾ ਪ੍ਰਭਾਵ ਜਿਹੜਾ ਆ ਉਹ ਇਕਾਨਮੀ ਤੇ ਪੈਣਾ ਆ ਲੋਕਾਂ ਤੇ ਪੈਣਾ ਆ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਘਰ ਇਨਵੈਸਟਮੈਂਟ ਦੇ ਲਏ ਉਨ੍ਹਾਂ ਤੇ ਪੈਣਾ ਤੇ ਉਨ੍ਹਾਂ ਦੀ ਵੋਟ ਟੋਟਲੀ ਲੇਬਰ ਦੇ ਉਲਟ ਜਾਣੀ ਆ ਸੋ ਹੁਣ ਪਿਛਲੇ ਦੋ ਤਿੰਨ ਹਫ਼ਤੇ ਤੋਂ ਨੈਗੇਟਿਵ ਗੇਅਰਿੰਗ ਦੀ ਗੱਲ ਕਹਿਣਾ ਬੰਦ ਕਰਤੀ ਆ ਲੇਬਰ ਪਾਰਟੀ ਨੇ ਉਨ੍ਹਾਂ ਨੂੰ ਪਤਾ ਹੈ ਵੀ ਇਲੈਕਸ਼ਨ ਬਹੁਤ ਟਾਈਟ ਹੈ ਇੱਕ ਜਾਂ ਦੋ ਸੀਟਾਂ ਨਾਲ ਜਿੱਤ ਹਾਰ ਹੋਣੀ ਆ ਇਹ ਤਾਂ ਸਾਰਿਆਂ ਨੂੰ ਹੀ ਪਤਾ ਆ ਤੇ ਇਸ ਕਰਕੇ ਆਪਾਂ ਉਹ ਮੁੱਦੇ ਨਾ ਛੇੜੀਏ ਜਿਹਦੇ ਕਰਕੇ ਸਾਨੂੰ ਵੱਡੀ ਜਿਹੜੀ ਆ ਵੋਟ ਲੌਸ ਕਰਨੀ ਪਵੇ ਸੋ ਇਹ ਦੋ ਮੁੱਦੇ ਜਿਹੜੇ ਆ ਹੁਣ ਉਨ੍ਹਾਂ ਨੇ ਕਾਰਪੇਟ ਦੇ ਹੇਠ ਕਰਤੇ ਆ ਪਰ ਜਿਹੜਾ ਵੱਡਾ ਮੁੱਦਾ ਲੈ ਕੇ ਆ ਰਹੇ ਨੇ ਉਹ ਮਾਈਗ੍ਰੈਂਟਸ ਦੀ ਵੋਟ ਨੂੰ ਖਿੱਚਣ ਦਾ ਕਰ ਰਹੇ ਨੇ ਇਹਦੇ ਵਿਚ ਸਾਡੇ ਨਾਲ ਸੁਨੇਹਾ ਵੀ ਆਇਆ ਸੀ ਸਾਂਝਾ ਕੀਤਾ ਸੀ ਕਿ ਅਸਲ ਦੇ ਵਿਚ ਲੇਬਰ ਪਾਰਟੀ ਨੇ ਅਨਾਊਂਸਮੈਂਟ ਕੀਤੀ ਹੈ ਕਿ ਜਿਹੜੀ 4 ਸਾਲ ਦਾ ਵੀਜ਼ਾ ਸੀਗਾ ਉਹਦੀ ਸ਼ਾਇਦ 5,000 ਫੀਸ ਸੀਗੀ ਤੇ 3 ਸਾਲ ਦੇ ਲਈ ਕੁਛ ਜ਼ਿਆਦਾ ਸੀਗੀ ਤੇ ਉਹਨਾਂ ਨੂੰ ਘਟਾ ਕੇ 2500 ਕਰ ਰਹੇ ਨੇ ਤੇ 5 ਸਾਲ ਲਈ 1200 ਕਰ ਰਹੇ ਨੇ 3 ਸਾਲ ਲਈ 1200 ਕਰ ਰਹੇ ਆ ਸੋ ਫੀਸਾਂ ਜਿਹੜੀਆਂ ਅੱਧੀਆਂ ਕਰ ਰਹੇ ਆ ਸੋ ਇਹ ਇੱਕ ਤਰ੍ਹਾਂ ਨਾਲ ਲੋਲੀਪੋਪ ਦੇ ਰਹੇ ਨੇ ਤੇ ਜੇ ਲੇਬਰ ਪਾਰਟੀ ਆ ਗਈ ਤੇ ਫੀਸ ਘਟ ਜਾਏਗੀ ਪਰ ਕੀ ਫੀਸ ਘਟਣ ਨਾਲ ਮੁੱਦੇ ਖਤਮ ਹੋ ਜਾਣਗੇ ਕਿ ਉਹ ਵੀਜ਼ਾ ਤਾਂ ਉਹੀ ਰੱਖ ਰਹੇ ਨੇ ਨਾ 5 ਤੇ 3 ਸਾਲ ਦਾ ਅਮਰੀਕ ਜੀ
ਜੀ ਅਮਰੀਕ ਮੇਰੇ ਖਿਆਲ ਦੇ ਵਿਚ ਇਹ ਕੋਈ ਖਾਸ ਵੱਡੀ ਇਨਸੈਂਟਿਵ ਨਹੀਂ ਹੈ ਕਿਉਂਕਿ ਬਹੁਤ ਘੱਟ ਸਟੂਡੈਂਟ ਦਾ ਪ੍ਰਪੋਰਸ਼ਨ ਜਿਹੜਾ ਬਹੁਤ ਘੱਟ ਆ ਤੇ ਸਟੂਡੈਂਟ ਦੇ ਖਿਲਾਫ਼ ਜੇ ਤੁਸੀਂ ਮੈਂ ਜੇ ਗਲਤ ਨਾ ਹੋਵਾਂ
ਨਹੀਂ ਇਹ ਪੀ ਆਰ ਅਮਰੀਕ ਜੀ ਇਹ ਪੀ ਆਰ ਵਾਸਤੇ ਆ ਜਿਹੜੇ ਪੀ ਆਰ ਆਪਣੇ ਨੌਜਵਾਨ ਹੋ ਗਏ ਆ ਉਨ੍ਹਾਂ ਨੇ ਅਗਰ ਆਪਣੇ ਪੇਰੈਂਟਸ ਮੰਗਾਉਣੇ ਆ ਤਾਂ ਉਨ੍ਹਾਂ ਲਈ ਦੋ ਆਪਸ਼ਨ ਆਇਆ ਕਿ 3 ਸਾਲ ਦਾ ਵੀਜ਼ਾ ਆਇਆ ਤੇ 5 ਸਾਲ ਦਾ ਵੀਜ਼ਾ ਪੈਸੇ ਦੇ ਕੇ ਹੁਣ ਜਿਹੜੀ ਲਿਬਰਲ ਪਾਰਟੀ ਨੇ ਤਾਂ ਉਹਦੀ ਫੀਸ ਵੀ ਲਾਤੀ ਪਈ ਇੰਨੀ ਹੈਗੀ ਤੁਸੀਂ ਕਰ ਸਕਦੇ ਹੋ, ਪਰ ਹੁਣ ਉਹ ਫੀਸ ਅੱਧੀ ਕਰਨ ਦੇ ਲਈ ਕਹਿ ਰਹੀ ਹੈ ਲੇਬਰ ਪਾਰਟੀ ਤੇ, ਪਰ ਜਿਹੜਾ ਉਹ 5 ਸਾਲ ਦਾ 4 ਸਾਲ ਦਾ ਕਨਸੈਪਟ ਹੈ ਉਹ ਤਾਂ ਉੱਥੇ ਦਾ ਉੱਥੇ ਖੜਾ ਹੈ ਨਾ, ਇੱਕ ਸਿਰਫ ਪੈਸਿਆਂ ਦਾ ਹੀ ਹੇਰ ਫੇਰ ਹੈ, ਉੱਦਾਂ ਦਾ ਕੋਈ ਬੀਜਿਆਂ ਚ ਤਾਂ ਉਹਨਾਂ ਦੀ ਕੋਈ ਡਿਫਰੈਂਟ ਪਾਲਿਸੀ।
ਇਹ ਕਿੱਡਾ ਕੀ ਇਸ਼ੂ ਆ ਕਿ ਕਿੰਨਾ ਪ੍ਰਪੋਰਸ਼ਨ ਹੈ ਜਿਹੜੇ ਸਟੂਡੈਂਟ ਨਵੇਂ ਪਰਮਾਨੈਂਟ ਹੁੰਦੇ ਆ ਜਾਂ ਪੀਆਰ ਲੈਂਦੇ, ਬਹੁਤ ਘੱਟ ਆ, ਵੋਟਾਂ ਨੂੰ ਮੇਰੇ ਖਿਆਲ ਚ ਇਫੈਕਟ ਨਹੀਂ ਕਰੂਗਾ ਇੰਨਾ ਜ਼ਿਆਦਾ। ਜਿਹੜਾ ਓਵਰਆਲ ਮਾਈਗ੍ਰੇਸ਼ਨ ਦਾ ਜਿਹੜਾ ਮੈਟਰ ਹੁੰਦਾ ਜਿੱਥੇ ਕਲਸਟਰਸ ਆ, ਜਿੱਥੇ ਜਿੱਦਾਂ ਚਾਈਨੀਜ਼ ਕਲਸਟਰ ਇੱਕ ਜਗ੍ਹਾ ਬੈਠੇ ਆ, ਉਹ ਇੱਕ ਸੀਟ ਨੂੰ ਪ੍ਰਭਾਵਿਤ ਕਰ ਰਹੇ ਆ, ਜਿਹੜੇ ਸਿੱਖ ਆ ਜਾਂ ਹਿੰਦੁਸਤਾਨੀ ਆ, ਹਿੰਦੁਸਤਾਨ ਦੇ ਕਲਸਟਰ ਇੱਕ ਜਗ੍ਹਾ ਗਰੁੱਪ ਬੈਠੇ ਆ, ਉਹ ਇੱਕ ਸੀਟ ਨੂੰ ਪ੍ਰਭਾਵਿਤ ਕਰ ਰਹੇ ਆ। ਅਗਰ ਉਹਨਾਂ ਨੂੰ ਤੁਸੀਂ ਛੇੜੋਗੇ, ਉਹਨਾਂ ਦੇ ਖੱਖਰ ਵਿੱਚ ਮਾਰੂਗੇ ਰੋੜੇ, ਤਾਂ ਤੁਹਾਡੀਆਂ ਜਿਹੜੀਆਂ ਸੀਟ ਪ੍ਰਭਾਵਿਤ ਹੋ ਸਕਦੀਆਂ ਆ, ਇਹਦੇ ਨਾਲ ਵੀ ਥੋੜੀ ਬਹੁਤੀ ਹੋ ਸਕਦੀ ਹੈ ਪ੍ਰਭਾਵਿਤ ਸੀਟ। ਲੇਕਿਨ ਸਰਕਾਰ ਇਹ ਨਹੀਂ ਚਾਹੂਗੀ ਕਿ ਕਿਸੇ ਤਰ੍ਹਾਂ ਦੇ ਨਾਲ ਮਾਈਗ੍ਰੇਟ ਨੂੰ ਤੁਸੀਂ ਨਾਰਾਜ਼ ਕਰੋ ਤੇ ਇੱਕ ਤਰ੍ਹਾਂ ਨਾਲ ਤੁਹਾਡੀ ਜਿਹੜੀ ਮਾਰਜਨਲ ਸੀਟ ਹੈ ਉਹ ਇਫੈਕਟ ਹੋਵੇ। ਜੇ ਮਤਲਬ ਮੈਂ ਤਾਂ ਇਹੀ ਕਹਾਂਗਾ ਕਿ ਇਲੈਕਸ਼ਨ ਦੇ ਵਿੱਚ ਤਾਂ ਵੈਸੇ ਕਹਿੰਦੇ ਲਵ ਐਂਡ ਵਾਰ ਐਵਰੀਥਿੰਗ ਪੋਸੀਬਲ, ਹੁਣ ਇਲੈਕਸ਼ਨ ਵੀ ਜੋੜ ਲਓ ਤੇ ਇਲੈਕਸ਼ਨ ਲਵ ਐਂਡ ਵਾਰ ਦੇ ਵਿੱਚ ਜਿਹੜੀ ਆ ਸਿਚੁਏਸ਼ਨ ਹੈ ਜਿਹੜੀ ਕੋਈ ਵੀ ਹੱਥ ਕਰਨਾ ਤੁਸੀਂ ਅਪਣਾ ਸਕਦੇ ਆ, ਵੈਸੇ ਕੋਈ ਖਾਸ ਇਹ ਇਸ਼ੂ ਹੈ ਨਹੀਂ ਆਉਂਦੀ।
ਪਰ ਦੂਜੇ ਪਾਸੇ ਇਹ ਆ ਕਿ ਜਿਹੜੀ ਲੇਬਰ ਪਾਰਟੀ ਦੀ ਪਾਲਿਸੀ ਦਾ ਯੂਨੀਅਨ ਪ੍ਰਭਾਵਿਤ ਨੇ ਕਿ ਉਹ ਜਿਹੜੀ ਮਾਈਗ੍ਰੇਸ਼ਨ ਨੂੰ ਬਹੁਤਾ ਪਸੰਦ ਨਹੀਂ ਕਰਦੇ ਕਿਉਂਕਿ ਉਹਨਾਂ ਦੀਆਂ ਯੂਨੀਅਨਸ ਵੀਕ ਹੋ ਜਾਂਦੀਆਂ ਨੇ ਤੇ ਜਿਹੜੀ ਲੇਬਰ ਹੈ ਉਹ ਮਤਲਬ ਸਸਤੀ ਲੇਬਰ ਰੱਖ ਲਓ ਜਾਂ ਲੋੜਵੰਦ ਲੇਬਰ ਜਿਹੜੀ ਆ ਜਾਂਦੀ ਹੈ ਤੇ ਜਿਹੜੀ ਸਥਾਪਿਤ ਲੇਬਰ ਹੁੰਦੀ ਆ ਜਾਂ ਸਥਾਪਿਤ ਯੂਨੀਅਨਾਂ ਹੁੰਦੀਆਂ ਉਹਨਾਂ ਦੀਆਂ ਸੀਟਾਂ ਹੁੰਦੀਆਂ ਉਹਨਾਂ ਦੀਆਂ ਪੋਜੀਸ਼ਨਾਂ ਹੁੰਦੀਆਂ ਉਹਨਾਂ ਦੇ ਪੈਸੇ ਜਿਹੜੇ ਆ ਘਟਣ ਦੇ ਆਸਾਰ ਹੋ ਜਾਂਦੇ ਨੇ, ਇਸ ਕਰਕੇ ਉਹ ਲੇਬਰ ਨੂੰ ਬੰਦ ਕਰਦੇ ਨੇ। ਤੇ ਦੂਜੀ ਜਿਹੜੀ ਤੁਸੀਂ ਗੱਲ ਕਹੀ ਸੀ ਨਾ ਕਿ ਵੀਕਐਂਡ ਦੇ ਜਿਹੜੇ ਰੇਟ ਇੱਕੋ ਹੀ ਹੋਣੇ ਚਾਹੀਦੇ ਨੇ, ਉਹ ਮੌਜੂਦਾ ਸਰਕਾਰ ਨੇ ਵੀਕਐਂਡ ਦੇ ਰੇਟ ਘਟਾਏ ਸੀਗੇ, ਪਰ ਹੁਣ ਜਿਹੜੀ ਲੇਬਰ ਪਾਰਟੀ ਉਹ ਕਹਿ ਰਹੇ ਨੇ ਅਸੀਂ ਉਹ ਤੋੜਨਾ ਮੁੜ ਕੇ ਫਿਰ ਉੱਚੇ ਕਰਨੇ ਨੇ ਰੇਟ, ਉਹਦੇ ਨਾਲ ਜਿਹੜੀਆਂ ਜੌਬਾਂ ਨੇ ਜਾਂ ਬਿਜ਼ਨਸ ਹੈ ਵੀਕਐਂਡ ਤੇ ਨਹੀਂ ਖੁੱਲਣਗੇ ਤੇ ਇਸ ਕਰਕੇ ਜੌਬਾਂ ਜਿਹੜੀਆਂ ਨਹੀਂ ਹੋਣਗੀਆਂ। ਵੈਸੇ ਹੋਣਾ ਏਦਾਂ ਚਾਹੀਦਾ, ਆਪਾਂ ਵੀ ਅੱਗੇ ਕਈ ਵਾਰੀ ਗੱਲ ਕੀਤੀ ਆ ਕਿ 38 ਘੰਟੇ ਜਿਹੜੇ ਨੇ ਉਹ ਕਦੇ ਵੀ ਸ਼ੁਰੂ ਹੋਣ ਕਦੇ ਵੀ ਖਤਮ ਹੋਣ, 38 ਘੰਟੇ ਤੋਂ ਵੱਧ ਜਿਹੜਾ ਆ ਉਹ, ਕਿਉਂਕਿ ਹੁਣ ਟਾਈਮ ਬਦਲ ਗਏ ਨੇ, ਹੁਣ ਉਹ ਫੈਕਟਰੀ ਦਾ ਵਾਲਾ ਯੁੱਗ ਨਹੀਂ ਰਿਹਾ, ਇੰਡਸਟਰੀਅਲ ਯੁੱਗ ਨਹੀਂ ਰਿਹਾ ਕਿ 5 ਵਜੇ ਤੋਂ ਲੈ ਕੇ ਸੋਰੀ 8 ਵਜੇ ਤੋਂ ਲੈ ਕੇ 5 ਵਜੇ ਤੱਕ ਜਾਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਾਣਾ, ਹੁਣ 24 ਘੰਟੇ ਚੱਲ ਸਕਦਾ ਕੰਮ, ਉਹਦੇ ਰਿਸੋਰਸਿਸ ਦਾ ਯੂਜ ਕੀਤੇ ਜਾ ਸਕਦੇ ਨੇ, ਬਾਕੀ 12 ਘੰਟੇ 18 ਘੰਟੇ ਖੜਾ ਰਹਿੰਦਾ ਸਿਸਟਮ ਤੇ ਉਹਨੂੰ ਵਰਤਿਆ ਜਾ ਸਕਦਾ ਸਮਾਰਟਲੀ।
ਅਮਨਦੀਪ ਇਹਦੇ ਹੋਰ ਵੀ ਇੰਪੈਕਟ ਪੈਂਦਾ ਆ, ਜੇ ਤੁਸੀਂ ਪੈਨਲਟੀ ਰੇਟ ਨੂੰ ਜ਼ਿਆਦਾ ਕਰਦੇ ਆ ਨਾ, ਉਹ ਜਿਹੜੇ ਕੰਮ ਚਲਾਉਣਾ ਉਹਨੇ ਤਾਂ ਕੰਮ ਚਲਾਉਣਾ ਹੀ ਹੁੰਦਾ, ਜਿਹਨੇ ਕੰਮ ਕਰਨਾ ਉਹਨੇ ਤਾਂ ਕੰਮ ਕਰਨਾ। ਇਹਦੇ ਨਾਲ ਕੀ ਹੁੰਦੀ ਹੈ, ਬਲੈਕ ਮਾਰਕੀਟ ਕ੍ਰ੿ਏਟ ਹੁੰਦੀ ਆ ਕਿ ਤੁਸੀਂ ਬੈਕਡੋਰ ਦੇ ਵਿੱਚ ਕੈਸ਼ ਪੈਸੇ ਦੇ ਕੇ ਕਿਸੇ ਨੂੰ ਕੰਮ ਕਰਾ ਰਹੇ ਆ, ਘੱਟ ਪੈਸੇ ਦੇ ਕੇ ਕਿਸੇ ਨੂੰ ਕੰਮ ਕਰਾ ਰਹੇ ਆ, ਤੇ ਉਹਦੇ ਨਾਲ ਫਿਰ ਸਰਕਾਰ ਨੂੰ ਘਾਟਾ ਇਹ ਪੈਂਦਾ, ਇੱਕ ਤਾਂ ਬਲੈਕ ਮਨੀ ਕ੍ਰਿਏਟ ਹੁੰਦੀ ਆ, ਇੱਕ ਉਹਨਾਂ ਨੂੰ ਟੈਕਸੇਸ਼ਨ ਦੀ ਪ੍ਰੋਬਲਮ ਵੀ ਆਉਂਦੀ ਆ, ਫਿਰ ਟੈਕਸ ਦਿੰਦੇ ਨੀ ਉਹ
ਜੀ, ਇਹ ਵੱਡੀ ਸਮੱਸਿਆ ਵੀਕਐਂਡ ਦੇ ਉੱਤੇ ਜਿਹੜੇ ਪੈਸੇ ਰੇਟ ਚੱਕਣਾ ਨਾ, ਇੱਕ ਬਲੈਕ ਮਾਰਕੀਟ ਨੂੰ ਕ੍ਰਿਏਟ ਕਰਨਾ, ਇਸ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਵੀ ਸੀ, ਕਰ ਵੀ ਹੋਣੀ ਵੀ ਬਰਾਬਰ ਕੀਤੇ ਸੀ ਤੇ ਉਹ ਹੁਣ ਚਲੋ ਕੰਮ ਵੀ ਕਰ ਰਿਹਾ ਸਰਕਾਰ ਨੂੰ ਤਾਂ ਚਲੋ ਪੈਸੇ ਜਾ ਰਹੇ ਨੇ, ਤੇ ਸ਼ਾਇਦ ਜਿਹੜਾ ਸਰਪਲਸ ਵੱਲ ਨੂੰ ਵੀ ਜਾ ਰਿਹਾ ਕੰਮ ਉਹ ਇਨ੍ਹਾਂ ਪਾਲਿਸੀਆਂ ਕਰਕੇ ਜਾ ਰਿਹਾ। ਖੈਰ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਸਤਿ ਸ੍ਰੀ ਅਕਾਲ ਸਾਨੂੰ ਸਾਰਿਆਂ ਨੂੰ ਬੁਲਾਈ ਹੈ ਜੀ ਗੁਰਜਿੰਦਰ ਸਿੰਘ ਪੰਧੇਰ ਨੇ, ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਜਿੰਨਾ ਚਿਰ ਚੰਗੇ ਲੋਕ ਸਿਆਸਤ ਵਿਚ ਨਹੀਂ ਆਉਂਦੇ ਉਨਾ ਚਿਰ ਮਾੜੇ ਲੋਕ ਚੰਗੇ ਲੋਕਾਂ ਤੇ ਰਾਜ ਕਰਦੇ ਰਹਿਣਗੇ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਗੱਲ ਇਸ ਤਰ੍ਹਾਂ ਜੀ ਕਿ ਐਫਰਟ ਕਰਨੇ ਚਾਹੀਦੇ ਨੇ ਤੇ ਕਰਦੇ ਵੀ ਹੈਗੇ ਨੇ ਲੋਕ ਬਹੁਤ ਸਾਰੇ, ਪਰ ਉਹਨਾਂ ਨੂੰ ਕਿੰਨਾ ਕੁ ਸਾਥ ਮਿਲਦਾ ਆ ਇਹ ਥੋੜੀ ਦੇਰ ਬਾਅਦ ਪਤਾ ਲੱਗ ਜਾਂਦਾ ਜੀ, ਕੰਮ ਜਦੋਂ ਹੁੰਦੇ ਨੇ ਦੇਖਦੇ ਨੇ। ਖੈਰ ਮਿੰਟੂ ਜੀ ਆਪਣੇ ਅਮਰੀਕ ਜੀ, ਉਸ ਤੋਂ ਬਾਅਦ ਨਾ ਆਪਾਂ ਥੋੜੀ ਜਿਹੀ ਗੱਲਬਾਤ ਹੋਰ ਵੀ ਕਰਨੀ ਆ, ਕਈ ਮੁੱਦੇ ਨੇ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਆਪਾਂ ਵੋਟਾਂ ਦੇ ਮੁੱਦੇ ਦੀ ਗੱਲ ਕਰ ਲਈ ਆ, ਕਈ ਟੌਪਿਕ ਵੀ ਆਪਾਂ ਗੱਲ ਕੀਤੇ ਆ, ਤੇ ਹੁਣ ਨਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪ੍ਰੋਗਰਾਮ ਦੇ ਵਿੱਚ ਸਿਰਫ ਇੱਕ ਵੀਕਐਂਡ ਆਫ ਲੈਣਾ ਆ ਅਗਲੇ 1 ਜੂਨ ਨੂੰ, ਤੇ ਉਸ ਤੋਂ ਬਾਅਦ ਆਪਾਂ ਲਗਾਤਾਰ ਪ੍ਰੋਗਰਾਮ ਕਰਿਆ ਕਰਨੇ ਆ। ਇਹ ਹੁਣ ਤੁਸੀਂ ਵੀ ਕਸਮ ਖਾ ਲਓ ਤੇ ਮੈਂ ਵੀ ਕਸਮ ਖਾ ਲਈ ਆ ਗੋਲੀ ਦੇ ਨਾਲ ਫਲੂ ਦੀ ਜੀ। ਅਮਰੀਕ ਜੀ
ਜੀ ਅਮਨਦੀਪ
ਹਾਂਜੀ ਹਾਂਜੀ,
ਤੁਹਾਡੀ ਆਵਾਜ਼ ਥੋੜੀ ਮੈਨੂੰ ਘੱਟ ਆ ਰਹੀ ਸੀ।
ਮੈਂ ਘਰੇ ਕਸਮ ਖਾਣ ਲੱਗੇ, ਥੋੜਾ ਬ੍ਰੇਕ ਲੈ ਲਈ, ਪਾਣੀ ਪੀਂਦੇ ਹੋਣੇ ਨਾਲ।
ਨਹੀਂ ਕਸਮ ਵੈਸੇ ਤਾਂ ਕਸਮ ਖਾਣੀ ਨੀ ਚਾਹੀਦੀ। ਜਿਸ ਵੇਲੇ ਅਸੀਂ ਕਸਮ ਖਾਂਦੇ ਆ ਨਾ, ਕਸਮ ਕੌਣ ਖਾਂਦੇ ਹੁੰਦੇ? ਝੂਠੇ ਬੰਦੇ ਖਾਂਦੇ ਹੁੰਦੇ ਆ। ਕਸਮ ਕਦੇ ਖਾਣੀ ਨੀ ਚਾਹੀਦੀ,
ਚੁੱਕਣੀ ਚਾਹੀਦੀ,
ਕੋਸ਼ਿਸ਼ ਕਰਨੀ ਚਾਹੀਦੀ,
ਚੁੱਕਣੀ ਚਾਹੀਦੀ ਕਸਮ ਚੁੱਕਣੀ ਚਾਹੀਦੀ,
ਚੁੱਕਣੀ ਚਾਹੀਦੀ, ਬੀੜਾ ਚੁੱਕਣਾ ਚਾਹੀਦਾ, ਕੋਸ਼ਿਸ਼ ਆਪਣੀ ਜਾਰੀ ਰੱਖਣੀ ਚਾਹੀਦੀ ਆ। ਹੋ ਸਕਦਾ ਤੁਹਾਨੂੰ ਕੋਈ ਕੰਮ ਪੈ ਜਾਵੇ, ਜ਼ਰੂਰੀ ਕੰਮ ਪੈ ਜਾਵੇ, ਤੁਸੀਂ ਕਿਤੇ ਜਾਣਾ ਹੋਵੇ, ਪ੍ਰੋਗਰਾਮ ਨਾ ਹੋਵੇ, ਤੇ ਤੁਹਾਡੇ ਕੋਲ ਆਲਟਰਨੇਟਿਵ ਵੀ ਹੁੰਦੇ ਆ, ਕਈ ਹੋਰ ਵਿਅਕਤੀ ਵੀ ਤੁਹਾਡੇ, ਹੋਰ ਬੰਦੇ ਵੀ ਤੁਹਾਡਾ ਪ੍ਰੋਗਰਾਮ ਆ ਕੇ ਕਰ ਸਕਦੇ ਆ। ਕੋਸ਼ਿਸ਼ ਸਾਡੀ ਆਪਦੀ ਇਹੀ ਰਹੂਗੀ, ਕਸਮ ਨਾ ਖਾਈਏ, ਵਾਅਦੇ ਨਾ ਕਰੀਏ, ਤੇ ਨਾ ਵਾਅਦੇ ਨਿਭਾਉਣ ਦੀ ਕੋਸ਼ਿਸ਼ ਕਰੀਏ, ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰੀਏ, ਤੇ ਕਰਦੇ ਰਹੇ ਅਮਦੀਪ, ਪਹਿਲਾਂ ਵੀ ਕਰਦੇ ਰਹੇ, ਕਸਮਾਂ ਚ ਲੋੜੇ ਨੀ।
ਅੱਛਾ ਅੱਛਾ, ਚੁੱਕਿਆ ਕਰਨੀ ਹੁਣ ਕਸਮ, ਹੁਣ ਦੇਖੋ 18 ਤਰੀਕ ਨੂੰ ਵੀ ਚੁੱਕ ਹੋਣੀ ਕਸਮ, 23 ਤਰੀਕ ਨੂੰ ਵੀ ਕਈ ਕਸਮਾਂ ਚੁੱਕ ਹੋਣੀਆਂ, ਕਈ ਕੁਛ ਹੋਣਾ। ਤੇ ਚਲੋ ਮੈਂ ਤੁਹਾਨੂੰ ਹੁਣ ਇੱਕ ਫਿਰ ਗੀਤ ਵੀ ਸੁਣਾਉਣਾ ਨਾ, ਵਾਅਦਾ ਜਿਹੜਾ ਆ, ਵਾਅਦਾ ਕਹਿੰਦੇ ਵੀ ਵਾਅਦਾ ਨਾ ਤੋੜ, ਹਨਾ, ਇਹ ਆਪਾਂ ਗੀਤ ਸੁਣਾਉਣਾ ਲਤਾ ਮੰਗੇਸ਼ਕਰ ਜੀ ਦਾ, ਤੇ ਇਹ ਨਾ ਫਿਲਮ ਸੀ ਦਿਲ ਤੁਝਕੋ ਦੀਆ, ਖੈਰ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਅਮਰੀਕ ਜੀ। ਤੇ ਹੁਣ ਆਪਾਂ ਜਿਹੜੇ ਆਪਣੇ ਹੋਰ ਕੰਮ ਨੇ ਉਹ ਵੀ ਪੂਰੇ ਕਰਨੇ ਨੇ, ਕਈ ਸੀਰੀਜ਼ ਸਾਡੀਆਂ ਰਹਿੰਦੀਆਂ ਨੇ, ਪਿੱਛੇ ਜੇ ਆਸਾ ਦੀ ਵਾਰ ਦੀ ਅਸੀਂ ਵਿਆਖਿਆ ਕੀਤੀ ਸੀ, ਉਸ ਤੋਂ ਬਾਅਦ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦੀ ਵਿਆਖਿਆ ਦੀ ਵੀ ਡਿਮਾਂਡ ਆਈ ਆ, ਆਉਂਦੀ ਰਹੀ ਹੈ, ਤੇ ਆਪਾਂ ਥੋੜੇ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਮਸ਼ਰੂਫ ਹੋਣ ਕਰਕੇ, ਬਿਜ਼ੀ ਹੋਣ ਕਰਕੇ ਉਹ ਨਹੀਂ ਕਰ ਸਕੇ, ਪਰ ਹੁਣ ਸਰਦੀਆਂ ਨੂੰ ਨਾ, ਹੁਣ ਸਰਦੀਆਂ ਆ ਗਈਆਂ, ਆਸਟ੍ਰੇਲੀਆ ਤੋਂ ਸ਼ੁਰੂ ਹੋ ਜਾਣੀਆਂ, ਤੇ ਜਿਹੜੀ ਐਫੀਸ਼ੀਐਂਸੀ ਆ ਉਹ ਬਹੁਤ ਹੋ ਜਾਂਦੀ ਹੈ ਸਿਆਲਾਂ ਨੂੰ। ਅਮਰੀਕ ਜੀ ਇੱਕ ਨਾ ਸਟੱਡੀ ਹੋਈ ਸੀ,
ਮੈਂ ਤੁਹਾਨੂੰ ਗੱਲ ਵੀ ਪੁੱਛਣੀ ਚਾਹੁੰਦਾ ਜੀ, ਐਫੀਸ਼ੀਐਂਸੀ ਦੀ ਗੱਲ ਕੀਤੀ ਆ, ਪਿਛਲੇ ਕਈ ਮਹੀਨਿਆਂ ਤੋਂ ਤੁਸੀਂ ਹੋਰ ਰੁਝਾਨਾਂ ਵਿਚ ਰੁੱਝੇ ਹੋਏ ਸੀ, ਹੋਰ ਕੰਮ ਕਰ ਰਹੇ ਸੀ, ਕੀਰਤਨ ਕੀਰਤਨ ਦਾ ਵੀ ਤੁਸੀਂ ਆਰਗੇਨਾਈਜੇਸ਼ਨ ਕੀਤਾ, ਉਸ ਤੋਂ ਬਾਅਦ ਆਸਟ੍ਰੇਲੀਅਨ ਖੇਡਾਂ ਵੀ ਆ ਗਈਆਂ, ਹੋਰ ਕਈ ਸਮਾਜ ਦੇ ਕੰਮ ਸੀ, ਲੇਕਿਨ ਜਿਹੜੀ ਤੁਸੀਂ ਇੱਕ ਬੀੜਾ ਚੁੱਕਿਆ ਹੋਇਆ ਆ, ਉਹ ਬੀੜਾ ਕਿੱਥੇ ਤੱਕ ਪਹੁੰਚਿਆ? ਕਿਤਾਬ ਲਿਖਣ ਦਾ, ਜਿਹਦੀ ਤੁਸੀਂ ਪੁਸਤਕ ਲਿਖ ਰਹੇ, ਇੱਕ ਧਾਰਮਿਕ ਪੁਸਤਕ ਲਿਖ ਰਹੇ ਆ ਜਿਹੜੀ ਕਾਫੀ ਇਫੈਕਟਿਵ ਹੋਊਗੀ ਲੇਟਰ ਆਨ, ਉਹ ਕਿੱਥੇ ਤੱਕ ਪਹੁੰਚੀ ਆ, ਉਹਦੇ ਬਾਰੇ ਥੋੜੀ ਜਿਹੀ ਚਾਨਣਾ ਦਾ ਪਾਓ।
ਦੇਖੋ ਸਿਰੇ ਤੱਕ ਪਹੁੰਚੀ ਹੋਈ ਆ, ਸਾਰੀ ਕਿਤਾਬ ਲਿਖ ਹੋਈ ਆ, ਡਿਜ਼ਾਇਨ ਹੋਈ ਪਈ ਆ, ਗੁਰਪ੍ਰੀਤ ਆਪਣੇ ਬਠਿੰਡੇ ਵਾਲਾ ਉਹਨੇ ਪੇਂਟਿੰਗਸ ਬਣਾ ਕੇ ਦੇਤੀ ਆ, ਹੁਣ ਵਿਹਲੇ ਹੋ ਗਏ ਆਪਾਂ ਜਾਂ ਵਿਹਲੇ ਕਰ ਦਿੱਤੇ ਗਏ ਆ, ਤੇ ਹੁਣ ਸਿਆਲ ਵੀ ਤੁਹਾਨੂੰ ਦੱਸਿਆ ਆ ਗਿਆ, ਤੇ ਬਸ ਉਹਦੀ 2 ਮਹੀਨੇ ਨਾ ਹੁਣ ਮੈਨੂੰ ਇੱਕ ਵਾਰੀ ਫੇਰ ਕਿਤਾਬ ਦੇ ਵਿੱਚ ਵੜਨਾ ਪੈਣਾ ਆ, ਉਸ ਉਹ ਜਿਹਾ ਮਾਹੌਲ ਕ੍ਰੀਏਟ ਕਰਕੇ ਫਾਈਨਲ ਹੋਈ ਹੋਈ ਆ, ਬਸ ਉਹਨੂੰ ਰੀਡਿਜ਼ਾਈਨ ਹੀ ਕਰ ਰਹਾ ਨਵੇਂ ਫਾਰਮੈਟ ਦੇ ਵਿੱਚ, ਉਹਦਾ ਆਡੀਓ ਸਾਰਾ ਤਿਆਰ ਪਿਆ ਆ, ਆਡੀਓ ਬੁੱਕ ਵੀ ਤਿਆਰ ਪਈ ਆ, ਫਿਰ ਤੁਸੀਂ ਸੁਣ ਵੀ ਸਕਦੇ ਹੋ ਉਹਨੂੰ। ਤੇ ਮੈਂ ਸਰਦੀਆਂ ਦੀ ਗੱਲ ਕਰਦਾ ਕਿ ਚਲੋ ਜਿੱਦਾਂ ਪਰਮਾਤਮਾ ਕਰਦਾ ਸਹੀ ਕਰਦਾ, ਪਿੱਛੇ ਜੇ 2 ਹਫ਼ਤੇ ਪਹਿਲਾਂ ਇੱਕ ਸਟੱਡੀ ਹੋਈ ਸੀਗੀ, ਤੇ ਉੱਥੇ ਸਟੱਡੀ ਦੇ ਵਿੱਚ ਇਹ ਲੱਭਿਆ ਗਿਆ ਕਿ ਜਦੋਂ ਜਿੱਦਾਂ 13 ਡਿਗਰੀ ਟੈਂਪਰੇਚਰ, ਸੋਰੀ, ਜਦੋਂ ਗਰਮੀਆਂ ਨੂੰ ਨਾ ਜਿਹੜਾ ਦਿਮਾਗ ਹੈ ਉਹ ਘੱਟ ਕੰਮ ਕਰਦਾ, ਗਰਮੀ ਦੇ ਵਿੱਚ ਘੱਟ ਕੰਮ ਕਰਦਾ, ਸਰਦੀਆਂ ਦੇ ਵਿੱਚ ਜ਼ਿਆਦਾ ਕੰਮ ਕਰਦਾ, ਮਤਲਬ 13% ਜਿਹੜੀ ਆ ਪ੍ਰਤੀਸ਼ਤ ਐਫੀਸ਼ੀਐਂਸੀ ਘਟਦੀ ਵੱਧਦੀ ਆ ਗਰਮੀ ਦੇ ਨਾਲ, ਸੋ ਗਰਮੀ ਚ ਘੱਟ ਕੰਮ ਕਰਦਾ ਤੇ ਸਰਦੀ ਚ ਜ਼ਿਆਦਾ ਕਰਦਾ। ਫਿਰ ਮੈਂ ਸੋਚਿਆ ਕਿ ਜਿਹੜੇ ਆਪਣੇ ਪੁਰਾਣੇ ਸਮੇਂ ਦੇ ਵਿੱਚ ਰਿਸ਼ੀ ਮੁਨੀ ਸਾਧ ਹੋਏ ਨੇ, ਹਨਾ, ਉਹ ਪਹਾੜਾਂ ਨੂੰ ਕਿਉਂ ਜਾਂਦੇ ਸੀ? ਉਹ ਇਸ ਕਰਕੇ ਜਾਂਦੇ ਸੀ ਕਿ ਜਿਹੜਾ ਦਿਮਾਗ ਹੈ ਉਹ ਠੰਡੇ ਥੈ ਜਿਹੜਾ ਆ ਉਹ ਜ਼ਿਆਦਾ ਐਫੀਸ਼ੀਐਂਟ ਹੁੰਦਾ, ਜ਼ਿਆਦਾ ਸੋਚ ਸਕਦਾ, ਜ਼ਿਆਦਾ ਕੰਮ ਕਰ ਸਕਦਾ ਤੇ ਟਿਕ ਸਕਦਾ। ਤੇ ਸਟੱਡੀ ਦੇ ਵਿੱਚ ਇਹ ਲੱਭਿਆ ਗਿਆ ਕਿ ਜਦੋਂ ਗਰਮੀ ਹੁੰਦੀ ਹੈ ਨਾ ਤਾਂ ਦਿਮਾਗ ਆਪਣੇ ਆਪ ਨੂੰ ਠੰਡਾ ਰੱਖਣ ਦੇ ਵਿੱਚ ਊਣ ਮਟੂਣ ਜਿਹਾ ਹੋਇਆ ਰਹਿੰਦਾ ਆ, ਬਿਜ਼ੀ ਰਹਿੰਦਾ ਆ, ਤੇ ਸਰੀਰ ਨੂੰ ਵੀ ਠੰਡਾ ਰੱਖਣ ਦੇ ਵਿੱਚ ਉਹ ਓਵਰ ਡਰਾਈਵ ਦੇ ਵਿੱਚ ਕੰਮ ਕਰਦਾ ਆ, ਜਿਸ ਕਰਕੇ ਉਸ ਨੂੰ ਜਿਹੜੀ ਹੋਰ ਸੋਚਣ ਸ਼ਕਤੀ ਆ, ਕੈਲਕੂਲੇਸ਼ਨ ਆ ਉਹ ਜਾਂ ਕ੍ਰੀਏਟਿਵਿਟੀ ਵੱਲ ਨੂੰ ਧਿਆਨ ਜਿਹੜਾ ਘੱਟ ਜਾਂਦਾ ਆ। ਕੀ ਤੁਸੀਂ ਸਹਿਮਤ ਹੋ ਇਹਦੇ ਨਾਲ?
ਬਿਲਕੁਲ ਅਮਦੀਪ, ਮੈਂ ਦੂਜੇ ਐਂਕਲ ਦੇ ਨਾਲ ਇਹਦੇ ਨਾਲ ਸਹਿਮਤ ਆ। ਮੈਂ ਕਹਿੰਦਾ ਸਿਆਲ ਨੂੰ ਨਾ ਆਦਮੀ ਨੂੰ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਤੇ ਗਰਮੀ ਨੂੰ ਨੀਂਦ ਬਹੁਤ ਘੱਟ ਆਉਂਦੀ ਹੈ, ਜਿਸ ਵੇਲੇ ਤੁਹਾਡੀ ਨੀਂਦ ਪੂਰੀ ਹੋਈ ਹੁੰਦੀ ਨਾ ਤੇ ਤੁਹਾਡੇ ਚ ਐਫੀਸ਼ੀਐਂਸੀ, ਇਫੈਕਟਿਵਿਟੀ ਤੇ ਕੰਮ ਕਰਨ ਦੀ ਲਾਲਸਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਹੀ ਕਾਰਨ ਹੈ ਕਿ ਸਿਆਲ ਨੂੰ ਬੰਦਾ ਜ਼ਿਆਦਾ ਐਕਟਿਵ ਰਹਿੰਦਾ ਤੇ ਗਰਮੀਆਂ ਨੂੰ ਥੋੜਾ ਘੱਟ ਐਕਟਿਵ ਰਹਿੰਦਾ। ਤੇ ਉਧਰ ਮੈਂ ਹੁਣ ਫੇਰ ਮੋਦੀ ਸਾਹਿਬ ਦੀ ਗੱਲ ਕਰਾਂ।
ਹਾਂਜੀ ਹਾਂਜੀ ਹਾਂਜੀ, ਕਰਦੇ ਹੋ
ਮੋਦੀ ਸਾਹਿਬ,
ਤੁਹਾਡੀ ਪਾਰਟੀ ਆ, ਤੁਹਾਡੀ ਪਾਰਟੀ ਆ ਤੁਸੀਂ?
ਨਹੀਂ, ਮੇਰੀ ਪਾਰਟੀ ਬਿਲਕੁਲ ਨਹੀਂ ਹੈ, ਮੈਂ ਤਾਂ ਉਹ ਮੇਰੀ ਪਾਰਟੀ ਨੇ ਹੈਸ਼ਟੈਗ ਲਾਇਆ, ਮੇਰੀ ਪਾਰਟੀ ਦਾ ਆਪਣੀ ਜਿਹੜੀ ਸਾਡੀ ਰਵਾਇਤੀ ਪਾਰਟੀ ਉਹੀ ਪਾਰਟੀ ਆ ਜਿਹਨਾਂ ਨੂੰ ਅਸੀਂ ਸ਼ੁਰੂ ਤੋਂ ਵੋਟਾਂ ਪਾਉਂਦੇ ਆ ਰਹੇ ਆ ਤੇ ਉਹ ਦੋ ਤਿੰਨ ਸਾਲਾਂ ਤੋਂ ਨਹੀਂ ਪਾਈਆਂ। ਤੇ ਅਮਨਦੀਪ, ਜੇ ਉਹਨਾਂ ਨੂੰ ਸਵਾਲ ਪੁੱਛਿਆ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਕੀ ਕਰੋਗੇ, ਤੇ ਮੋਦੀ ਸਾਹਿਬ ਦਾ ਜਵਾਬ ਪਤਾ ਕੀ ਸੀ? ਮੋਦੀ ਸਾਹਿਬ ਕਹਿੰਦੇ ਰਿਟਾਇਰਮੈਂਟ ਤੋਂ ਬਾਅਦ ਮੈਂ ਇਹ ਖੋਜ ਕਰੂੰਗਾ ਜਾਂ ਰਿਸਰਚ ਕਰੂੰਗਾ ਜਾਂ ਵਿਗਿਆਨਕਾਂ ਨੂੰ ਪੁੱਛੂਗਾ ਕਿ ਨੀਂਦ ਵਧਾਉਣੀ ਕਿੱਦਾਂ ਆ, ਨੀਂਦ ਕਿੱਦਾਂ ਵਧਾਉਣੀ ਆ। ਉਹ ਕਹਿੰਦੇ ਇਸ ਵੇਲੇ ਮੈਂ 3.5 ਘੰਟੇ ਤੋਂ ਜ਼ਿਆਦਾ ਕਦੇ ਸੌਂਦਾ ਨਹੀਂ ਹੈ, ਮੈਨੂੰ ਨੀਂਦ ਹੀ ਨਹੀਂ ਆਉਂਦੀ। ਉਹ ਕਹਿੰਦੇ 3.5 ਘੰਟਿਆਂ ਦੇ ਵਿੱਚ ਮੈਂ ਸਾਰੀ ਨੀਂਦ ਪੂਰੀ ਕਰ ਲੈਣਾ, ਬੜੀ ਸਾਊਂਡ ਨੀਂਦ ਸੌਂਦਾ, ਉਸ ਤੋਂ ਬਾਅਦ ਮੈਨੂੰ ਯਾਦ ਆ ਜਾਂਦੀ ਹੈ ਤੇ ਰਿਟਾਇਰਮੈਂਟ ਤੋਂ ਬਾਅਦ ਸਮਾਂ ਬਹੁਤ ਹੋਣਾ ਤੇ ਮੈਂ ਨੀਂਦ ਵਧਾਉਣੀ ਆ, ਜਿਹੜੀਆਂ ਸਟ੍ਰੈਟਜੀਜ਼ ਆ ਨਾ ਉਹਦੇ ਤੇ ਕੰਮ ਕਰਨਾ।
ਅੱਛਾ, ਇਹ ਤਾਂ ਫਿਰ ਬਹੁਤ ਔਖਾ ਕੰਮ ਹੈ। ਤੇ ਖੈਰ ਅਮਰੀਕ ਜੀ, ਹੁਣ ਨੀਂਦ ਵਧਾਉਣ ਦਾ ਤਾਂ ਇਹੀ ਹੈ ਵੀ ਕੀ ਕਰ ਸਕਦੇ ਆ, ਗੋਲੀਆਂ ਵੀ ਉਦਾਂ
ਬਣੀਆਂ,
ਨੀਂਦ ਦੀਆਂ ਗੋਲੀਆਂ ਖਾ ਲਓ। ਤੇ ਵੈਸੇ ਕਹਿੰਦੇ 3.5 ਘੰਟੇ ਸੌਂਦੇ ਨੇ ਹਨਾ, ਤੇ ਉਹ ਤਾਂ ਫਿਰ ਉਦਾਂ ਕਹਿੰਦੇ ਵੀ 8 ਘੰਟੇ ਸੌਣਾ ਚਾਹੀਦਾ, ਫਿਰ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਉਹ ਚੋਂ ਝਲਕ ਨਜ਼ਰ ਆ ਹੀ ਰਹੀ ਆ ਵੀ 3 ਘੰਟੇ ਹੀ ਸੌਂਦੇ ਨੇ, ਊਣ ਪਟੂਣ ਜਿਹੜੀਆਂ ਪਾਲਿਸੀਆਂ। ਮੈਂ ਕਹਿੰਦਾ ਜਿੱਦਣ ਨੋਟਬੰਦੀ ਕੀਤੀ ਹੋਣੀ ਉਦਣ ਤਾਂ ਕਈ ਦਿਨ ਸੁੱਤੇ ਹੀ ਨਹੀਂ ਹੋਣੇ ਹਨਾ, ਉਹ ਤੋਂ ਪਹਿਲਾਂ।
ਕਹਿਣ ਵਾਲਾ ਸੀਗਾ ਜਿੱਦਣ ਨੋਟਬੰਦੀ ਕੀਤੀ
ਉਹ ਕਈ ਦਿਨ ਜਾਗਣ ਦੀ ਨਤੀਜੇ ਦੀ ਉਹ ਪਾਲਿਸੀ ਨਿਕਲ ਕੇ ਆਈ ਫਿਰ ਉਦੋਂ ਬਾਅਦ ਹਨਾ, ਤੇ ਕਹਿੰਦੇ ਵੀ ਨਾ ਮੈਂ ਸੌਣਾ ਤੇ ਨਾ ਮੈਂ ਕਿਸੇ ਨੂੰ ਸੌਣ ਦੇਣਾ, ਹੁਣ ਕਈ ਮਹੀਨੇ
ਸੌਣ ਦੇਣਾ, ਲਾਈਨ ਚਲਾ ਕੇ ਰੱਖਣਾ।
ਤੇ ਭਾਈ ਸਾਹਿਬ ਅਮਰੀਕ ਸਿੰਘ ਜੀ, ਤੁਸੀਂ ਉਹਨਾਂ ਨੂੰ ਕਹੋ ਭਰਾਵਾ ਪਹਿਲਾਂ ਰੱਜ ਕੇ ਸੌਂ ਲਾ, ਮਗਰੋਂ ਆ ਕੰਮ ਕਰੀਏ ਜੋ ਵੀ ਕਰਨਾ। ਤੇ ਚਲੋ, ਇਹ ਤਾਂ ਗੱਲ ਸੀ ਜੀ ਕ੍ਰੀਏਟਿਵਿਟੀ।
ਸਾਡੇ ਜਿਹੜੇ ਨਾ ਸਾਡੇ ਜਿਹੜੇ ਸਰੋਤੇ ਆ, ਸਾਡੀ ਜਨਤਾ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਾਇਆ ਜਾਵੇ।
ਅੱਛਾ,
ਹੋ ਸਕਦਾ ਲਾ ਵੀ ਦੇਣ।
ਆਹੋ, ਲਾਣਾ ਇੱਦਾਂ ਵੀ ਹਵਾ ਤਾਂ ਚੱਲ ਰਹੀ ਆ, ਪਰ ਦੂਜੇ ਪਾਸੇ ਨਾ ਲੀਡਰਸ਼ਿਪ ਜਿਹੜੀ ਆ ਉਹ ਥੋੜੀ ਜਿਹੀ ਘੱਟ ਆ ਮੈਨੂੰ ਲੱਗਦਾ, ਮਤਲਬ ਨੈਸ਼ਨਲ ਲੈਵਲ ਤੇ। ਖੈਰ ਅਮਰੀਕ ਜੀ, ਹੁਣ ਆਪਾਂ ਲਈਏ ਇਜਾਜ਼ਤ, ਫਿਰ ਸਮਾਂ ਹੋ ਗਿਆ ਤੇ ਆਪਾਂ ਨੂੰ ਇੱਦਾਂ ਵੀ ਹਾਂ ਥੋੜਾ ਜ਼ੁਕਾਮ ਨੇ ਵੀ ਘੇਰਿਆ ਹੋਇਆ, ਬੁਖਾਰ ਨੇ ਵੀ, ਤੇ ਆਪਾਂ ਰੈਸਟ ਕਰ ਲਈਏ। ਕੱਲ ਨੂੰ ਫਿਰ ਮਿੰਟੂ ਬਰਾਲ ਨੀ ਜੀ ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਤੇ ਕੱਲ ਨੂੰ ਉਹ ਵੀ ਆਪਣੀਆਂ ਰੰਬੇ ਦਾਤੀਆਂ ਤਿੱਖੇ ਕਰੀ ਬੈਠੇ ਨੇ, ਕਹਿੰਦੇ ਆਪਾਂ ਮਿੱਟੀ ਪੱਟਣੀ ਹੈ ਦੱਬ ਕੇ, ਤੇ ਮੈਂ ਕਿਹਾ ਕੋਈ ਗੱਲ ਨੀ ਜੀ ਆਪਾਂ ਹਾਜ਼ਰ। ਸੋ ਦੋਸਤੋ, ਕੱਲ ਨੂੰ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜਨਗੇ ਤੇ ਬਹੁਤ ਸਾਰੀਆਂ ਡੂੰਘੀਆਂ ਗੱਲਾਂ ਤੇ ਹਾਸੇ ਵਾਲੀਆਂ ਗੱਲਾਂ ਵੀ ਕਰਾਂਗੇ। ਅਮਰੀਕ ਜੀ, ਚੱਲੀਏ ਫਿਰ, ਲਈਏ ਇਜਾਜ਼ਤ।
ਠੀਕ ਹੈ,
ਸਤਿ ਸ੍ਰੀ ਅਕਾਲ ਅਮਰੀਕ ਜੀ, ਮਿਲਦੇ ਹਾਂ ਫਿਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਤੇ ਜਾਂਦੇ ਜਾਂਦੇ ਮੈਂ ਸੋਹਣਾ ਇੱਕ ਗੀਤ ਸੁਣਾਉਣਾ ਤੁਹਾਨੂੰ, ਲਤਾ ਮੰਗੇਸ਼ਕਰ ਜੀ ਦਾ ਵਾਦਾ ਨਾ ਤੋੜ, ਦਿਲ ਤੁਝਕੋ ਦੀਆ ਫਿਲਮ ਦੇ ਵਿੱਚੋਂ। ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੋਡਕਾਸਟ ਤੇ ਤੁਸੀਂ ਸੁਣ ਸਕਦੇ ਹੋ, ਔਰ ਆਪਣੇ ਸੁਨੇਹੇ ਸਾਨੂੰ ਭੇਜ ਸਕਦੇ ਹੋ ਪ੍ਰੋਗਰਾਮ ਚੱਲਦੇ ਵਿੱਚ। ਤੇ ਕੱਲ ਨੂੰ ਫਿਰ ਮਿਲਦੇ ਹਾਂ ਜੀ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨਾਲ, ਰੱਬ ਰਾਖਾ, ਮਿਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਮੇਰੀ ਚੜ੍ਹਦੀ ਜਵਾਨੀ ਤੜਪੇ, ਨਾਮ